For donations, visit indushospital.ca.
मेरी पूरे साल की सेविंग $400 हुई है.
मेरी सेविंग $350.
मेरी सेविंग सिर्फ $100.
और मेरी सेविंग सबसे ज्यादा हुई है. मैंने सेव किए हैं $1,775.
क्या चमत्कार किया, मुझे भी गुर सिखाओ ना.
भाई बात सादा सी है, हमारे पास दो गाड़ियाँ और एक घर है और इन सब की इंश्योरेंस मिलाकर मैंने जबरदस्त सेविंग की है. और ये जादू किया है ऑल स्टेट पिकरिंग एजेंसी के राजा बादशाह ने. आप भी अपनी गाड़ी और घर के इंश्योरेंस में खूब सेविंग कर सकते हैं. टर्म एंड कंडीशन अप्लाई. ऑल स्टेट पिकरिंग एजेंसी के राजा बादशाह 647-290-3773
स्वीट फैक्टरी दी तक गाली को जोरे तू मां पैया जे चारे पासे तुसी भी आओ 1850 आर्बियन रोड इन रेक्सडेल 416213-1165
जे तुसी इमीग्रेशन ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਚਾਹੁੰਦੇ ਹੋ, ਆਪਣੇ ਪਿਆਰਾਂ ਨੂੰ ਕੈਨੇਡਾ ਵਿੱਚ ਮੰਗਵਾਉਣਾ ਚਾਹੁੰਦੇ ਹੋ, ਜਾਂ ਫਿਰ ਇੱਥੇ ਆਏ ਹੋ ਤੇ ਇੱਥੇ ਪੱਕੇ ਹੋਣ ਦੇ ਮੌਕੇ ਲੱਭਣਾ ਚਾਹੁੰਦੇ ਹੋ, ਜਾਂ ਫਿਰ ਅੰਤਰਰਾਸ਼ਟਰੀ ਵਿਦਿਆਰਥੀ ਹੋ, ਪੀਆਰ ਵਾਸਤੇ ਸਲਾਹ ਮਸ਼ਵਰਾ ਚਾਹੀਦਾ ਹੈ, ਤਾਂ ਵੰਡਰ ਵਰਲਡ ਇਮੀਗ੍ਰੇਸ਼ਨ ਦੇ ਮਨਮਿੰਦਰ ਖੋਸਾ ਹੋਰਾਂ ਨਾਲ ਸੰਪਰਕ ਕਰੋ. ਜਾਣਕਾਰੀ ਲਈ 647-646-3000 ਵੰਡਰ ਵਰਲਡ ਦੇ ਮਨਮਿੰਦਰ ਖੋਸਾ ਜੀ.
ਤੁਣਕਾ ਦੀ ਸ਼ਾਨਦਾਰ ਕਾਮਯਾਬੀ ਤੋਂ ਬਾਅਦ ਹਰਜਿੰਦਰ ਗਿੱਲ ਅਤੇ ਜੀ ਮੀਡੀਆ ਗਰੁੱਪ ਪੇਸ਼ ਕਰਦੇ ਨੇ ਹਰਦੀਪ ਗਰੇਵਾਲ ਅਤੇ ਮੈਂਡੀ ਤੱਖੜ ਦੀ ਨਵੀਂ ਪੰਜਾਬੀ ਫਿਲਮ 6 Each.
ਨਵਦੀਪ ਜੀ, ਮੇਰਾ ਨਾਮ ਐਡਵੋਕੇਟ ਸਮਰਾਜ ਸਿੰਘ ਆ ਤੇ ਮੈਂ ਤੁਹਾਡਾ ਕੇਸ ਸਿਰਫ ਇੱਕੋ ਸ਼ਰਤ ਤੇ ਲੜੂੰਗਾ, ਮੈਨੂੰ ਮੇਰੇ ਹਰ ਸਵਾਲ ਦਾ ਸੱਚਾ ਜਵਾਬ ਚਾਹੀਦਾ. ਤੁਹਾਡੇ ਤੇ ਮਨਪ੍ਰੀਤ ਦੇ ਵਿਆਹ ਦਾ ਸਾਰਾ ਖਰਚਾ ਤੁਹਾਡੇ ਸਹੁਰਿਆਂ ਨੇ ਕੀਤਾ ਸੀ, ਵੀਜ਼ਾ ਟਿਕਟਾਂ ਦੇ ਪੈਸੇ ਵੀ ਉਹਨਾਂ ਨੇ ਲਾਏ.
14 March ਤੋਂ ਤੁਹਾਡੇ ਨਜ਼ਦੀਕੀ ਸਿਨੇਮਾ ਘਰਾਂ ਵਿੱਚ.
ਰੀਅਲ ਸਟੇਟ ਦੀ ਕੋਈ ਵੀ ਟ੍ਰਾਂਜੈਕਸ਼ਨ ਕਰਨ ਵਾਸਤੇ ਇੱਕ ਚੰਗੀ ਲਾਅ ਫਰਮ ਦਾ ਤੁਹਾਡੇ ਨਾਲ ਹੋਣਾ ਬਹੁਤ ਜ਼ਰੂਰੀ ਹੈ. ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰੀ, ਜਿਨ੍ਹਾਂ ਦਾ ਇੱਕ ਲੰਬਾ ਤਜਰਬਾ ਹੈ. ਤੁਸੀਂ ਕਿਸੇ ਵੀ ਤਰ੍ਹਾਂ ਦੀ ਰੀਅਲ ਸਟੇਟ ਟ੍ਰਾਂਜੈਕਸ਼ਨ ਕਰਨੀ ਚਾਹੁੰਦੇ ਹੋ ਤਾਂ ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰਾਂ ਨਾਲ ਸੰਪਰਕ ਕਰੋ 905-456-2020 ਅਮਨਦੀਪ ਕਪਲਾ.
HK Tire Center to cars and trucks pe brand new ya old tires le sakde ho.
BF Cordage, Hamcock, Firestone, Chinese tires milde ne.
24/7 road service available. HK Tire Center, 6191 Atlantic Drive, Mississauga. Call karo Bhuta Chahalu 647-295-4600 647-295-4600. HK Tire Center.
ਕੀ ਤੁਹਾਨੂੰ ਪਤਾ ਹੈ ਕਿ ਵੱਡੇ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਤੁਹਾਡੇ ਇਨਵੈਸਟ ਕੀਤੇ ਪੈਸਿਆਂ ਤੇ ਮੋਟੀ ਕਮਾਈ ਕਰਦੇ ਨੇ? ਕੀ ਤੁਹਾਨੂੰ ਤੁਹਾਡੀਆਂ ਇਨਵੈਸਟਮੈਂਟਸ ਤੇ ਸੋਹਣੀ ਰਿਟਰਨ ਮਿਲਦੀ ਹੈ? ਕੀ ਤੁਹਾਡੇ ਇਨਵੈਸਟ ਕੀਤੇ ਪ੍ਰਿੰਸੀਪਲ ਤੇ ਇੰਟਰਸਟ ਦੀ ਸੇਫਟੀ ਦੀ ਕੋਈ ਗਾਰੰਟੀ ਹੈ?
ਇਸ ਪੱਖੋਂ
ਮੈਂ ਬਿਲਕੁਲ ਬੇਫਿਕਰ ਹਾਂ.
ਮੈਨੂੰ ਮੇਰੀਆਂ ਲੈਂਡ ਇਨਵੈਸਟਮੈਂਟਸ ਤੇ 15% ਗਾਰੰਟੀਡ ਰਿਟਰਨ ਮਿਲਦੀ ਹੈ ਤੇ ਉਹ ਵੀ ਕੰਪਾਊਂਡਡ ਐਨੂਅਲੀ, ਤੇ ਉੱਤੋਂ ਮੇਰੇ ਪੈਸਿਆਂ ਦੀ 100% ਸੇਫਟੀ ਤੇ ਸਿਕਿਉਰਿਟੀ ਦੀ ਗਾਰੰਟੀ. ਹੋ ਗਿਆ ਨਾ ਹੈਰਾਨ? ਕੋਈ ਗੱਲ ਨਹੀਂ, ਇਹ ਸੁਵਿਧਾ ਤੁਹਾਡੇ ਲਈ ਵੀ ਉਪਲਬਧ ਹੈ. ਵਧੇਰੇ ਜਾਣਕਾਰੀ ਲਈ ਰੀਮੈਕਸ ਸਪੈਸ਼ਲਿਸਟ ਤੇ ਚਰਨਜੀਤ ਬਰਾੜ ਨੂੰ ਹੁਣੇ ਕਾਲ ਕਰੋ 647-300-8436.
ਬੱਚਿਆਂ ਦੇ ਮਾਨਸਿਕ ਅਤੇ ਸਰੀਰਕ ਵਿਕਾਸ ਲਈ ਖੇਡਾਂ ਬਹੁਤ ਜ਼ਰੂਰੀ ਹਨ। ਫੀਲਡ ਹਾਕੀ ਵਿੱਚ ਆਪਣੇ ਬੱਚਿਆਂ ਦਾ ਭਵਿੱਖ ਬਣਾਉਣ ਲਈ ਬ੍ਰੈਂਪਟਨ ਬਾਰੀਅਰਜ ਫੀਲਡ ਹਾਕੀ ਕਲੱਬ ਨਾਲ ਸੰਪਰਕ ਕਰੋ। ਇਹ ਇੱਕ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਹੈ ਜੋ ਕਿ ਖੇਡਾਂ ਅਤੇ ਸੱਭਿਆਚਾਰਕ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਦੀ ਹੈ। ਰਜਿਸਟ੍ਰੇਸ਼ਨ ਕਰਨ ਲਈ ਹੁਣੇ ਕਾਲ ਕਰੋ 416-276-7667।
ਇਹ ਸੰਦੇਸ਼ ਦਾ ਧਿਆਨ ਨਾਲ ਸੁਣੋ। ਪੱਪੂ ਹਲਵਾਈ ਦਾ ਨਾਂ ਤਾਂ ਤੁਸੀਂ ਸੁਣਿਆ ਹੋਵੇਗਾ। ਜੇ ਤੁਸੀਂ ਭਾਜੀ ਬਣਵਾਉਣੀ ਆ, ਮੋਟੀ ਬੂੰਦੀ ਵਾਲੇ ਲੱਡੂ ਬਣਵਾਉਣੇ ਨੇ, ਸੀਰਨੀ, ਬੂੰਦੀ, ਸ਼ਕਰਪਾਰੇ, ਮੱਠੀਆਂ ਬਣਵਾਉਣੀਆਂ ਨੇ, ਜਾਂ ਫਿਰ ਲਾਈਵ ਕੇਟਰਿੰਗ ਕਰਵਾਉਣੀ ਆ, ਤੇ ਜਾਂ ਫਿਰ ਤੁਹਾਨੂੰ ਟੈਂਟ, ਮੇਜ, ਕੁਰਸੀਆਂ ਚਾਹੀਦੇ ਹਨ, ਤੇ ਪੱਪੂ ਹਲਵਾਈ ਦੇ ਨਾਲ ਸੰਪਰਕ ਕਰੋ 647-388-5154 607-388-8154 ਤੇ ਸੰਪਰਕ ਕਰੋ ਪੱਪੂ ਹਲਵਾਈ।
ਹਰਜਿੰਦਰ ਗਿੱਲ ਅਤੇ ਜੀ ਮੀਡੀਆ ਗਰੁੱਪ ਪੇਸ਼ ਕਰਦੇ ਨੇ ਹਰਦੀਪ ਗਰੇਵਾਲ ਅਤੇ ਮੈਂਡੀ ਤਖੜ ਦੀ ਨਵੀਂ ਪੰਜਾਬੀ ਫਿਲਮ 6 Each 14 March ਤੋਂ ਤੁਹਾਡੇ ਨਜ਼ਦੀਕੀ ਸਿਨੇਮਾ ਘਰਾਂ ਵਿੱਚ। ਪਿੰਜਾ ਡਿਪੂ ਦਾ ਪਿੰਜਾ ਆਏ ਹਾਏ ਓਏ ਹੋਏ, ਪਿੰਜਾ ਡਿਪੂ ਤੇ ਨਿਊਲੀ ਲਾਂਚਡ ਅਚਾਰੀ ਸੋਇਆ ਚਾਪ ਤੇ ਤੰਦੂਰੀ ਚਾਪ ਪਿੰਜਾ ਦੀ ਵੈਰਾਈਟੀ ਜ਼ਰੂਰ ਟਰਾਈ ਕਰੋ। ਪਿੰਜਾ ਡਿਪੂ ਤੇ ਚਾਪ ਲਵਰਸ ਲਈ ਇਹਨਾਂ ਦੀ ਸਿਗਨੇਚਰ ਮਲਾਈ ਅਚਾਰੀ ਜਾਂ ਤੰਦੂਰੀ ਚਾਪ ਜਦੋਂ ਟਰਾਈ ਕਰੋਗੇ ਤਾਂ ਦਿਲੇ ਹੀ ਕਹੂਗਾ ਹਾਏ ਓਏ ਪਹਿਲਾਂ ਕਿੱਥੇ ਸੀ। ਪਿੰਜਾ ਡਿਪੂ ਕੈਨੇਡਾ ਵਿੱਚ ਹੁਣ 55 ਤੋਂ ਵੱਧ ਲੋਕੇਸ਼ਨ ਤੋਂ ਤੁਹਾਨੂੰ ਸਰਵ ਕਰਦੇ ਨੇ। ਅੱਜ ਹੀ ਆਓ ਤੇ ਟਰਾਈ ਕਰੋ ਵੈਜ ਜਾਂ ਨਾਨ ਵੈਜ ਪਿੰਜਾ। ਵਿਜ਼ਿਟ ਯੋਰ ਨੀਅਰੈਸਟ ਪਿੰਜਾ ਡਿਪੂ ਔਰ ਆਰਡਰ ਐਟ pizzadepot.ca।
ਚਰਨਜੀਤ ਬਰਾੜ ਵੱਲੋਂ ਅੱਜ ਦੇ ਨਗਾਰਾ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਜੀ। ਠੀਕ ਠਾਕ ਹੋ ਦੋਸਤੋ? ਕਹਿੰਦੇ ਜੀ ਅੱਜ ਹੋਲੀ ਦਾ ਤਿਉਹਾਰ ਆ, ਰੰਗਾਂ ਦਾ ਤਿਉਹਾਰ, ਤੇ ਤੁਹਾਨੂੰ ਜੀ ਹੋਲੀ ਦੀਆਂ ਬਹੁਤ ਬਹੁਤ ਮੁਬਾਰਕਾਂ ਜਿਹੜੇ ਹੋਲੀ ਮਨਾਉਂਦੇ ਨੇ। ਵੈਸੇ ਤਾਂ ਜਿੰਨੇ ਵੀ ਤਿਉਹਾਰ ਦੁਨੀਆਂ ਦੇ ਵਿੱਚ ਮਨਾਏ ਜਾਂਦੇ ਨੇ ਇਹਨਾਂ ਦਾ ਮੋਢਾ ਜਿਹੜਾ ਉਹ ਰੁੱਤਾਂ ਦੇ ਬਦਲਣ ਦੇ ਨਾਲ, ਇਨਸਾਨਾਂ ਦੇ ਕੰਮ ਧੰਦੇ ਦੇ ਨਾਲ, ਇਨਸਾਨ ਦੇ ਖੁਸ਼ ਹੋਣ ਦੇ ਨਾਲ, ਇਹਦੇ ਨਾਲ ਵੱਜਦਾ ਜੀ। ਕੋਈ ਵੀ ਤਿਉਹਾਰ ਆ, ਬੈਕਗਰਾਉਂਡ ਉਹਦੀ ਅਲਟੀਮੇਟਲੀ ਸਦੀਆਂ ਪਹਿਲਾਂ ਇੱਥੋਂ ਸ਼ੁਰੂ ਹੋਈ ਆ, ਉਹਦੀ ਬੈਕਗਰਾਉਂਡ ਇੱਥੋਂ ਆ, ਜਦੋਂ ਬੰਦਾ ਖੁਸ਼ੀ ਫੀਲ ਕਰਦਾ ਸੀ, ਮੌਸਮ ਵਧੀਆ ਹੁੰਦਾ ਸੀ, ਹੱਸਦਾ ਸੀ, ਟੱਪਦਾ ਸੀ, ਤੇ ਬਸ ਫਿਰ ਇਹ ਕਲਚਰਲ ਈਵੈਂਟਸ ਹੀ ਹੁੰਦੇ ਨੇ। ਹੌਲੀ 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 ਅਲੱਗ ਅਲੱਗ ਜਿਹੜੇ ਰਿਲੀਜਨਸ ਨੇ ਇਹਨਾਂ ਨੂੰ ਫਿਰ ਅਡੋਪਟ ਕਰ ਲੈਂਦੇ ਨੇ, ਬਸ ਫਿਰ ਇਹ ਕੋਈ ਧਾਰਮਿਕ ਤਿਉਹਾਰ ਬਣ ਜਾਂਦਾ, ਕੋਈ ਪਿਓਰਲੀ ਕਲਚਰਲ ਤਿਉਹਾਰ ਬਣ ਜਾਂਦਾ, ਕੋਈ ਨਾ ਕੋਈ ਤਿਉਹਾਰ ਵਿਗੜ ਤਿਗੜ ਕੇ ਹੋਰ ਹੀ ਕੁਝ ਬਣ ਜਾਂਦਾ। ਜਿਵੇਂ ਹੋਲੀ ਦਾ ਤਿਉਹਾਰ ਸ਼ੁਰੂ ਹੋਇਆ ਸੀ ਤੇ ਹੁਣ ਧੱਕੇ ਦੇ ਨਾਲ ਰੰਗ ਆ ਜਿਹੜੇ ਕਈ ਵਾਰੀ ਬਦਮਾਸ਼ ਆ ਜਿਹੜੇ ਉਹ ਲੜਕੀਆਂ ਦੇ ਉੱਤੇ ਰੰਗ ਧੱਕੇ ਦੇ ਨਾਲ ਪਾਉਂਦੇ ਨੇ ਇੰਡੀਆ ਦੇ ਵਿੱਚ, ਬਾਹਰ ਤਾਂ ਧੱਕਾ ਚੱਲਦਾ ਨੀ ਤੁਹਾਨੂੰ ਪਤਾ ਹਨਾ। ਤੇ ਇਹ ਵੀ ਜੀ ਕਹਿ ਲਓ ਬਸੰਤ ਰੁੱਤ ਦੀ ਸ਼ੁਰੂਆਤ ਕਹਿ ਲਓ ਜਾਂ ਸਰਦੀਆਂ ਤੋਂ ਬਾਅਦ ਵਧੀਆ ਮੌਸਮ ਦੀ ਸ਼ੁਰੂਆਤ ਤੇ ਲੋਕ ਬਾਹਰ ਨਿਕਲਦੇ ਨੇ ਕਿਉਂਕਿ ਆਲੇ ਦੁਆਲੇ ਕੁਦਰਤ ਦੇ ਵਿੱਚ ਰੰਗ ਬਿਰੰਗੇ ਫਲ ਫੂਟੇ ਦਰਖਤਾਂ ਫਲ ਬੂਟੇ ਦਰਖਤਾਂ ਦੇ ਪੱਤੇ ਨਿਕਲਦੇ ਨੇ, ਫੁੱਲ ਨਿਕਲਦੇ ਨੇ ਬੂਟਿਆਂ ਤੇ ਇਸ ਕਰਕੇ ਆਲੇ ਦੁਆਲੇ ਰੰਗ ਹੀ ਰੰਗ ਦਿਸਦਾ ਹੁੰਦਾ ਤੇ ਉਸ ਦੀ ਸ਼ੁਰੂਆਤ ਹੁੰਦੀ। ਇਸ ਕਰਕੇ ਹੋਲੀ ਦਾ ਤਿਉਹਾਰ ਆ ਜਿਹੜਾ ਉਹ ਮਨਾਇਆ ਜਾਂਦਾ। ਵਹਿਮਾਂ ਭਰਮਾਂ ਦੇ ਨਾਲ ਬੈਕਗਰਾਉਂਡ ਜੁੜ ਜਾਂਦਾ ਜਾਂ ਜਦੋਂ ਸਾਲਾਂ ਬੱਧੀ ਤਿਉਹਾਰ ਆ ਜਿਹੜੇ ਚੱਲਦੇ ਰਹਿੰਦੇ ਆ ਫਿਰ ਉਹਦੇ ਨਾਲ ਲੋਕ ਕਹਾਣੀਆਂ ਜੋੜ ਲੈਂਦੇ ਨੇ। ਇਹਦੇ ਨਾਲ ਵੀ ਕਹਾਣੀ ਜੁੜੀ ਹੋਈ ਆ, ਰਾਜੇ ਦਾ ਮੁੰਡਾ ਸੀ ਜੀ, ਉਹ ਕਹਿੰਦੇ ਪ੍ਰਭੂ ਭਗਤੀ ਚ ਲੀਨ ਲੈਂਦਾ ਸੀ, ਪ੍ਰਹਿਲਾਦ ਉਹ ਪੁੱਠੀ ਗੱਲ ਕਰਦਾ ਹੁੰਦਾ ਸੀ, ਇਹ ਜਿਹੀਆਂ ਗੱਲਾਂ, ਤੇ ਕਹਿੰਦੇ ਜੀ ਉਹਨੂੰ ਫਿਰ ਇੱਕ ਇਹਦੀ ਭੈਣ ਸੀ, ਕਹਿੰਦੇ ਉਹਨੂੰ ਵਰ ਮਿਲਿਆ ਸੀ, ਉਹਨੂੰ ਅੱਗ ਨਹੀਂ ਸੀ ਲੱਗਦੀ ਹੁੰਦੀ, ਫਿਰ ਉਹ ਹਰ ਇੱਕ ਗੱਲ ਪ੍ਰਭੂ ਦੇ ਨਾਂ ਨਾਲ ਜੋੜਦਾ ਸੀਗਾ ਕਹਿੰਦੇ, ਤੇ ਫਿਰ ਰਾਜੇ ਨੂੰ ਗੁੱਸਾ ਆ ਗਿਆ, ਕੁਛ ਇਹੋ ਜਿਹੀਆਂ ਗੱਲਾਂ, ਕਹਿੰਦੇ ਉਹਨੇ ਉਹਨੂੰ ਅੱਗ 'ਚ ਬਿਠਾਤਾ ਤੇ ਅੱਗ 'ਚ ਵੀ ਇਸ ਤਰ੍ਹਾਂ ਬਿਠਾਇਆ, ਕਹਿੰਦੇ ਉਹ ਜਿਹੜੀ ਸਿਸਟਰ ਸੀ ਇਹਦੀ ਉਹਨੂੰ ਜਿਹਨੂੰ ਵਰ ਮਿਲਿਆ ਸੀ ਕਹਿੰਦੇ ਅੱਗ ਨਹੀਂ ਲੱਗਦੀ, ਉਹ ਲੈ ਕੇ ਬੈਠ ਗਈ, ਹੋਇਆ ਇਹ ਕਹਿੰਦੇ ਪ੍ਰਭੂ ਜੀ ਦੀ ਕਿਰਪਾ ਹੋ ਗਈ, ਉਹ ਸੜ ਗਈ ਤੇ ਇਹ ਬਚ ਗਿਆ ਜੀ, ਹਨਾ। ਇਹ ਜੀ ਸਟੋਰੀ ਬਣਾਈ ਜਾਂਦੀ ਹੈ ਕੋਈ, ਹਨਾ, ਬੜੀ ਪ੍ਰਚਲਿਤ ਹੈ ਇਹ ਸਟੋਰੀ, ਬੱਚਿਆਂ ਨੂੰ ਸਕੂਲਾਂ ਦੇ ਵਿੱਚ ਪੜ੍ਹਾਈ ਜਾਂਦੀ ਹੈ ਇਹ ਸਟੋਰੀ, ਹਨਾ। ਚਲੋ ਕੋਈ ਨਹੀਂ, ਸਟੋਰੀਜ਼ ਤਾਂ ਜਿਹੜੀਆਂ ਮਿਥਸ ਹੁੰਦੇ ਨੇ, ਮਿਥਿਹਾਸ ਹੁੰਦਾ ਜਿਹੜਾ ਉਹਦੇ ਵਿੱਚ ਸਟੋਰੀਜ਼ ਆਉਂਦੀਆਂ ਨੇ, ਹਨਾ। ਗੱਲ ਤਾਂ ਇਹੀ ਹੈ ਜੀ ਬਈ ਸਰਦੀਆਂ ਠੰਡ ਹੁੰਦੀ ਆ, ਠੰਡ ਦੇ ਵਿੱਚ ਬੰਦਾ ਤੁਹਾਨੂੰ ਪਤਾ ਵੀ ਲਿਮਿਟਿਡ ਉਹਦੀ ਮੂਵਮੈਂਟ ਹੁੰਦੀ ਹੈ, ਹੈਨਾ। ਇੱਥੇ ਤਾਂ ਬਿਲਕੁਲ ਬਹੁਤ ਹੀ ਜ਼ਿਆਦਾ ਲਿਮਿਟਿਡ ਹੁੰਦੀ ਹੈ, ਜਿੱਥੋਂ ਆਏ ਹਾਂ ਉੱਥੇ ਤਾਂ ਚਲੋ ਧੁੱਪ ਧੱਪ ਸੋਹਣੀ ਪੈ ਜਾਂਦੀ, ਫਿਰ ਵੀ ਸਰਦੀ ਠੰਡੀ ਹੁੰਦੀ ਹੈ, ਲੋਕ ਬਾਹਰ ਨਿਕਲਦੇ ਨੇ, ਬਸ ਗੱਲ ਤਾਂ ਇੰਨੀ ਹੈ, ਖੁਸ਼ ਹੁੰਦੇ ਨੇ। ਅੱਛਾ, ਇਹ ਮੌਸਮ ਦੇ ਨਾਲ ਫਿਰ ਮਨੁੱਖੀ ਸਰੀਰ ਦੇ ਵਿੱਚ ਵੀ ਤਬਦੀਲੀਆਂ ਆਉਂਦੀਆਂ ਨੇ, ਹਾਰਮੋਨਲ ਚੇਂਜਸ ਹੁੰਦੀਆਂ, ਮਨੁੱਖ ਦਾ ਸਰੀਰ ਆ ਜਿਹੜਾ ਉਹ ਥੋੜਾ ਜਿਹਾ ਜ਼ਿਆਦਾ ਐਕਟਿਵ ਹੁੰਦਾ, ਹੈਨਾ, ਕਈ ਗੱਲਾਂ ਰਲ ਜਾਂਦੀਆਂ ਨੇ। ਬਾਕੀ ਜੀ ਹੋਲੀ ਦਾ ਲਿੰਕ ਆ ਜਿਹੜਾ ਉਹ ਕ੍ਰਿਸ਼ਨ ਭਗਵਾਨ ਨਾਲ ਵੀ ਜੋੜਦੇ ਆ ਲੋਕ, ਹੈਨਾ, ਤੇ ਵੈਸੇ ਤਾਂ ਬੜੇ ਦੇਵੀ ਦੇਵਤੇ ਭਾਰਤ ਦੀ ਧਰਤੀ ਦੇ ਉੱਤੇ ਹੋਏ ਨੇ ਤੁਹਾਨੂੰ ਪਤਾ, ਹੈਨਾ। ਹਾਸਾ ਮੈਨੂੰ ਤਾਂ ਆਉਂਦਾ ਵੀ ਹੈ ਹੀ ਦੇਵੀ ਦੇਵਤੇ ਇੰਨੇ, ਹੈਨਾ, ਤੇ ਕਿਹਦਾ ਕਿਹਦਾ ਨਾਂ ਲਈਏ। ਪਰ ਕ੍ਰਿਸ਼ਨ ਭਗਵਾਨ ਸਭ ਤੋਂ ਜ਼ਿਆਦਾ ਨਟਖਟ ਸੋਹਣੇ ਲੱਗਦੇ ਨੇ, ਹੈਨਾ, ਉਹ ਲੋਕਾਂ ਦੇ ਮਨਾਂ ਨੂੰ ਨਾ ਕ੍ਰਿਸ਼ਨ ਭਗਵਾਨ ਦੀ ਹਰ ਇੱਕ ਗੱਲ ਜੱਚ ਜਾਂਦੀ ਹੈ। ਚਲੋ ਹੁਣ ਮੈਂ ਨਹੀਂ ਇਹ ਕਹਿੰਦਾ ਹਿਸਟਰੀ ਹੈ ਜਾਂ ਮਿਥਸ ਨੇ, ਵੈਸੇ ਮਿਥਸ ਨਾਲ ਬਹੁਤ ਗੱਲਾਂ ਮਿਥਿਹਾਸ ਨਾਲ ਜੁੜੀਆਂ ਹੋਈਆਂ ਨੇ। ਪਰ ਕ੍ਰਿਸ਼ਨ ਭਗਵਾਨ ਨਾ ਇੱਕ ਨਵੇਕਲੇ, ਦੇਖੋ ਬੱਚੇ ਹੁੰਦੇ ਆ, ਜਿਵੇਂ ਬੱਚੇ ਮੱਖਣ ਚੋਰੀ ਕਰਕੇ ਖਾ ਖੂ ਜਾਂਦੇ ਆ, ਹੈਨਾ, ਮਾਵਾਂ ਦੇ ਨਾਲ ਸ਼ਰਾਰਤਾਂ ਕਰਦੇ ਆ, ਵੱਡੇ ਹੋ ਕੇ ਕੀ ਕੁਛ ਕਰਦੇ ਆ, ਸਾਰਾ ਕੁਛ ਕ੍ਰਿਸ਼ਨ ਭਗਵਾਨ ਦੇ ਰਾਹੀਂ ਲੇਖਕਾਂ ਨੇ ਨਾ ਸਾਡੀ ਸੋਸਾਇਟੀ ਜੋ ਕੁਝ ਵਾਪਰ ਰਿਹਾ ਉਹਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ। ਗੱਲ ਤਾਂ ਇੰਨੀ ਆ, ਤੁਸੀਂ ਭਾਵੇਂ ਮੱਥੇ ਰਗੜੀ ਜਾਓ ਉਹ ਗੱਲ ਵੱਖਰੀ ਆ, ਭਾਵੇਂ ਬਾਂਸਰੀ ਵਜਾਈ ਜਾਓ। ਅੱਛਾ ਦੇਖੋ ਲੋਕ ਹੁਣ ਨਾਲੇ ਤਾਂ ਆਪਾਂ ਕ੍ਰਿਸ਼ਨ ਨੂੰ ਭਗਵਾਨ ਕਹਿੰਦੇ, ਨਾਲੇ ਕਹਿੰਦੇ ਜੀ ਉਹਨੂੰ ਰਾਕਸ਼ਸ ਨੇ ਨਾ ਕਿਸੇ ਨੇ ਕੁਛ ਕਰਤਾ ਸੀ ਤੇ ਉਹਦਾ ਰੰਗ ਜਿਹੜਾ ਕ੍ਰਿਸ਼ਨ ਭਗਵਾਨ ਦਾ, ਕਹਿੰਦੇ ਜੀ ਉਹ ਰੰਗ ਨੀਲਾ ਹੋ ਗਿਆ। ਦੇਖੋ ਜੀ ਰਾਕਸ਼ਸ ਆ ਕਹਿੰਦੇ ਭਗਵਾਨਾਂ ਦੇ ਵੀ ਇਹ ਸ਼ਰਾਪ ਸਰੂਪ ਦੇ ਦਿੰਦੇ ਹੁੰਦੇ ਆ, ਹੈਨਾ। ਅੱਛਾ ਕ੍ਰਿਸ਼ਨ ਭਗਵਾਨ ਨੂੰ ਰਾਧਾ ਸੋਹਣੀ ਬਹੁਤ ਲੱਗਦੀ ਸੀ, ਪਤਾ ਨਾ ਤੁਹਾਨੂੰ। ਅੱਛਾ ਹੁਣ ਇਹ ਕਹਿੰਦੇ ਜੀ ਰਾਧਾ ਤੇ ਕ੍ਰਿਸ਼ਨ ਦਾ ਡਿਵਾਈਨ ਲਵ ਸੀਗਾ, ਅਲੌਕਿਕ ਪ੍ਰੇਮ ਸੀ। ਤੇ ਨਟਖਟ ਕ੍ਰਿਸ਼ਨ ਜੀ ਕਹਿੰਦੇ ਆਪਦੀ ਮਾਂ ਨੂੰ, ਕਹਿੰਦੇ ਵੀ ਮਾਂ ਮੈਂ ਤਾਂ ਹੁਣ ਕਾਲਾ ਹੋ ਗਿਆ ਨੀਲੇ ਰੰਗ ਦਾ, ਤੇ ਰਾਧਾ ਨੇ ਮੈਨੂੰ ਪਸੰਦ ਨਹੀਂ ਕਰਨਾ, ਮੈਂ ਹੁਣ ਹਾਸੇ ਚ ਗੱਲ ਕਰ ਰਿਹਾ ਦੋਸਤੋ। ਉਹ ਕਹਿੰਦੇ ਫਿਰ ਰਾਧਾ ਤੇ ਵੀ ਰੰਗ ਲਾ ਦੀ ਥੋੜਾ ਜਿਹਾ ਇੱਕੋ ਜਿਹੇ ਹੋ ਜਾਓਗੇ, ਹਨਾ। ਇਹੋ ਜਿਹੀਆਂ ਜਾਣੀ ਗੱਲਾਂ ਜਿਹੜੀਆਂ ਉਹ ਸੁਣਦੇ ਰਹੇ ਆ, ਕਰਦੇ ਰਹੇ ਆ ਕਹਿ ਲੋ ਜੀ, ਜਾਂ ਆਲੇ ਦੁਆਲੇ ਤੋਂ ਇਹ ਜਿਹੀਆਂ ਗੱਲਾਂ ਦਿਮਾਗ ਚ ਪੈਂਦੀਆਂ ਰਹੀਆਂ ਨੇ। ਹੋਲੀ ਦਾ ਤਿਉਹਾਰ ਲੋਕ ਫਿਰ ਕ੍ਰਿਸ਼ਨ ਦੇ ਨਾਲ ਵੀ ਜੋੜਦੇ ਨੇ, ਹਨਾ। ਤੇ ਲਓ ਫਿਰ ਤੁਹਾਨੂੰ ਹੁਣ ਕ੍ਰਿਸ਼ਨ ਦੀ, ਭਗਵਾਨ ਕ੍ਰਿਸ਼ਨ ਦੀ ਯਾਦ ਦੇ ਵਿੱਚ, ਪਤਾ ਨਹੀਂ ਮੈਨੂੰ ਤਾਂ ਇਹ ਭਜਨ ਆ ਕਿ ਗੀਤ ਆ ਸੁਣਾ ਦਿੰਦੇ ਆ, ਸੁਣ ਲਓ ਤੁਸੀਂ ਵੀ, ਆਨੰਦ ਲੈ ਲਓ ਦੋ ਮਿੰਟ, ਹੈ ਨਾ।
Master Truck Driving School. जी हाँ, तुसी ठीक सुनिया। रोड मास्टर ट्रक ड्राइविंग स्कूल ट्रक सिखण दे चाहवानां नूं हर लेवल दी उच्च सिखलाई अते पास होण तक ट्रेनिंग अते सिख्या देण लई वचनबद्ध है। तुहाडी सहूलत मुताबिक फ्लैक्सीबल टाइमिंग, वेरी इजी फाइनेंसिंग अते उच्च दर्जे दे ट्रक अते ट्रेनर नाल लैस स्कूल तों ट्रक सिखलाई लैण लई हुणे ही रोड मास्टर ट्रक ड्राइविंग स्कूल नाल 6475505913 ते संपर्क करो। एक बार फिर 6475505913 रोड मास्टर ट्रक ड्राइविंग स्कूल।
भाई सस्ता ला ला, इंज कर तू 6 दी बजाय 5 ले ला। ओहो सरला भैन जी, कैनेडा आ गए तुसी, इत्थे सब्जियां पिछे बारगेन करन दी लोड़ नहीं, क्योंकि एशियन फूड सेंटर ते वधिया फ्रेश ग्रोसरी, फ्रूट्स, दाला, सब्जियां सब कुछ बहुत घट कीमत विच मिलदा।
ए है जी एशियन फूड सेंटर, इंडो कैनेडियन ग्रोसरीज, फल फ्रूट, दाला, सब्जियां दी वन स्टॉप शॉप। नाले साडे कोल इंडिया वाले भांडे, प्लेटां, बाटियां सब कुछ मिलदा है। साडी सारियां ही लोकेशंस ते सोहणियां सोहणियां रखड़ियां दी बेशुमार वैरायटी भी है। एशियन फूड सेंटर दी ओंटारियो विच 9 लोकेशंस विचों जिथे मर्जी आ जाओ।
वाहिगुरु जी का खालसा, वाहिगुरु जी की फतेह। आप सब नु बेनती है कि एजुकेट पंजाब प्रोजेक्ट वालों पंजाब दे विच विद्या दा लंगर चल रहा है, सो आओ इस चलदे विद्या दे लंगर विच अपना योगदान पाइए ते गरीब घरां दे बच्चां नु पढ़ाई करवाइए। तुसी अपना 100% दसवंद डोनेशन एक किसी गरीब बच्चे दी पढ़ाई ते लगा सकदे हो। तुसी जो भी डोनेशन दोगे 100% एजुकेट पंजाब प्रोजेक्ट वालों बच्चे दे खाते विच पाया जाएगा। आप जी अपने स्पॉन्सर किते हुए बच्चे नु मिल भी सकते हो अते फोन ते गल भी कर सकते हो। सो आओ इस चलदे लंगर विच अपना योगदान पाने लई साडी वेबसाइट www.educatepunjab.net ते विजिट करो या 6477451613 ते सानू संपर्क करो जी। आओ एक एक लोड़वंद बच्चे दी बांह फड़ के उसनु पढ़ाई करांगे।
एक बार फिर निघा स्वागत जी, साडे नाल साडे वीर हरजिंदर गिल जी हाजिर ने, मीडिया दी जानी पछाणी शख्सियत ने। गिल साहब निघा स्वागत तुहाडा।
डॉक्टर साहब बहुत धन्यवाद जी, थैंक यू सो मच। अपने जिन्ने भी श्रोते अपनी आवाज सुन रहे हैं सारे दा स्वागत भी, सारे नूं प्यार भरी सत श्री अकाल।
सत श्री अकाल जी। नवी फिल्म लेके आ रहे हो तुसी, एदे बारे कोई जानकारी दोगे श्रोतियां दे नाल
साझा? हां जी डॉक्टर साहब, असीं मिस कर रहे सी तुसी कल प्रीमियर दे उत्ते जे पहुंचे होंदे तां थोड़ा होर ढंग नाल शायद बयान कर दे तुसी वी।
माफी चाहुंदा जी, वैसे कल मैं इत्थे अनाउंस तां करके गया सी पर कई बार तुहानू पता रहिजे इस तरह दे हुंदे।
आई नो, नहीं पर उहदे विच जिन्ने कि साडे परिवार स्पैशल स्क्रीनिंग रखी गई सी जिहदे विच अपनी कोशिश हुंदी है कि प्रीमियर दा मकसद यह हुंदा कि जदों असीं मीडिया दे लई, क्योंकि एक्चुअल 14 तरीक नूं हुण कल नूं रिलीज होनी है फिल्म, सो एक दिन पहलां फिल्म नूं देखण दा मकसद यह हुंदा कि थोड़ा जिहा एक रिव्यू करने लई जां लोकां तक इनफॉर्मेशन पहुंचदी करन दे लई साडे लई आसानी हो जांदी है। सो उहदे विच काफी वड्डी गिणती दे विच मीडिया तों जां साडे कम्युनिटी तों परिवार पहुंचे सीगे, सो सारिआं ने पसंद कीती है। पर मैं अग्गे वी गल करदा हुंदा कि राठ साहिब जदों आपां प्रीमियर हुंदे ने उत्थे चंगा ही सारे कहिंदे आ, सो सब नूं लगदा हुंदा कि यार हुण असीं इत्थे बुराई करन तां आए नहीं है ना। पर इस फिल्म दे लई असीं सचमुच यही बेनती कर रहे हैं कि जिस कॉन्सैप्ट नूं, जिस फिल्म मेकिंग नूं लैके फिल्म तैयार कीती गई है, सानू इस गल का यकीन है सारी टीम नूं कि निराशा नहीं होनी, सानू कोई इदां झूठा जिहा नहीं कहना पैना कि यार बहुत वधिया आ। हां हो सकदा कुछ चीजां तुहाडे स्टाइल नाल, तुहाडे टेस्ट नाल ना मैच करदियां हुण, पर जे तुसीं सिर्फ इन्ना कि एक पक्ष इहदे विच देख लो कि यार फिल्म मेकिंग पंजाबी फिल्म इंडस्ट्री दे विच जिहदे विच ड्रामा भी होवे, जिहदे विच सस्पेंस भी होवे, जिहदे विच स्क्रीन प्ले, एक्टिंग, डायरेक्शन, म्यूजिक, हर एक चीज आपां अपने तरीके दे नाल कॉम्पलीमेंट कर रही होवे, तां मैनूं लग रहा है कि इस फिल्म च तुहानूं सारे एलीमेंट मिलणगे। 6 फिल्म जिहड़ी कि कल नूं 14 तरीक नूं रिलीज़ हो जाणी है। हरदीप गरेवाल, मैंडी तक्कर होरी मेन लीड भूमिका दे विच ने। हरदीप गरेवाल उही शख्स है जिन्हें ठोकर गीत जिहड़ा तुणका तुणका करके गुड्डी चढ़दी हुंदी है वह गाया सी, ते तुसीं देखिया होणा कि उस गीत नूं तैयार करन दे उत्ते 6 महीने लाए सी। सो उहदे विच उहने अपने फिजीक लई, अपनी बॉडी लई, अपनी एक मोटीवेशनल जिहड़ी अप्रोच सी उह रखी सी। फिर उस तों बाद वक्रे वक्रे होर गीत या फिर तुणका तुणका फिल्म, वो एक वक्री तरह का सिनेमा देने की कोशिश करता है हरदीप भाई। सो इस फिल्म दे विच सानू यकीन है कि पिछलियां फिल्मां दीआं काफी सारियां कमियां पेशियां, गलतियां, उन्हां नूं सारिआं ने असीं एज ए टीम डिस्कस करके इंपरूव करने की कोशिश की है, ते बस हुण तुहाडी कचहरी च आ गई है। एक कोर्ट रूम ड्रामा है बराड़ साहब, ते हुण तुहाडी कचहरी ते फिल्म कल नूं आ जाणी है, ते फैसला तुसीं करना है जी।
बिल्कुल जी, पहला देखण जाणगे लोक, फैसला तो फिर ही
पहली पहली गल। हां जी, ओही कहना जी, मैं तां ही कहा वी कल नूं आ जानी है जी, ते उस तों बाद ही फैसला करनगे।
सिल्वर सिटी जेड़ा ग्रेट लेक्स ते सिनेमा हैगा के होर भी किते हैगी आ?
ਨਹੀਂ ਸਰ, ਵਰਲਡ ਵਾਈਡ ਆਪਣੇ ਕੈਨੇਡਾ ਦੇ ਵਿਚ ਤਾਂ ਘੱਟ ਤੋਂ ਘੱਟ 42-43 ਸਿਨੇਮਾ ਨੇ ਜਿੱਥੇ ਲੱਗ ਰਹੀ ਹੈ, ਓਨਟੇਰੀਓ ਦੇ ਜਾਂ ਬ੍ਰੈਂਪਟਨ ਦੇ ਆਪਣੇ ਸਾਰੇ ਮੇਜਰ ਸਿਨੇਮਾ ਜਿਹੜੇ ਸਿਨੇਪਲੈਕਸ ਸਿਨੇਮਾ ਹੋ ਗਿਆ, ਅਮੈਰੀਕਾ ਦੇ ਵਿਚ 31-32 ਸਿਨੇਮਿਆਂ ਦੇ ਵਿਚ, ਹੁਣ ਤੱਕ ਦੀ ਹਰਦੀਪ ਗਰੇਵਾਲ ਦੀ 70-75 ਸਿਨੇਮਿਆਂ ਦੇ ਵਿਚ ਲੱਗਣ ਵਾਲੀ ਕੈਨੇਡਾ ਅਮੈਰੀਕਾ ਦੀ ਸਭ ਤੋਂ ਵੱਡੀ ਫਿਲਮ ਹੈ ਹੁਣ ਤੱਕ ਦੀ। ਸੋ ਅਸੀਂ ਪੂਰੇ ਆਸਵੰਦ ਹਾਂ ਔਰ ਇਹਦੀ ਵੱਡੀ ਰਿਲੀਜ਼ ਕੀਤੀ ਗਈ ਹੈ। ਫਿਲਮ ਇੰਡਸਟਰੀ ਦੇ ਵਿਚ ਵੀ ਜਦੋਂ ਅਸੀਂ ਦੇਖਦੇ ਹਾਂ ਤਾਂ ਆਮ ਤੌਰ ਦੇ ਉੱਤੇ ਜਦੋਂ ਕੈਨੇਡਾ ਅਮੈਰੀਕਾ ਦੇ ਵਿਚ ਜਾਂ ਜਿਹੜੀਆਂ ਸਕਰੀਨਸ ਦੀ ਗੱਲ ਕਰਦੇ ਹਾਂ ਤਾਂ ਇੱਕ ਬਹੁਤ ਗੁੱਡ ਨੰਬਰ ਆਫ ਸਕਰੀਨਸ ਦੇ ਉੱਪਰ ਬਰਾੜ ਸਾਹਿਬ ਆਪਾਂ ਇਸ ਫਿਲਮ ਨੂੰ ਰਿਲੀਜ਼ ਕਰ ਰਹੇ ਹਾਂ। ਸੋ ਸਾਨੂੰ ਕਿਉਂਕਿ ਉਮੀਦ ਹੈ, ਆਸ ਹੈ ਕਿ ਇਹ ਇੱਕ ਪ੍ਰੋਜੈਕਟ ਇੱਦਾਂ ਦਾ ਹੈ ਜਿਹੜਾ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਦਾ ਕਰਨ ਦੀ ਅਸੀਂ ਆਪਣੇ ਵੱਲੋਂ ਕੋਸ਼ਿਸ਼ ਕੀਤੀ ਹੈ, ਚਾਹੇ ਉਹ ਇੰਡੀਆ, ਨਿਊਜ਼ੀਲੈਂਡ, ਆਸਟ੍ਰੇਲੀਆ, ਯੂਕੇ, ਈਵਨ ਪਾਕਿਸਤਾਨ ਚ ਫਿਲਮ ਦਿਖਾਈ ਜਾਣੀ ਹੈ, ਫਿਰ ਇੱਥੇ ਆਪਣੇ ਕੈਨੇਡਾ ਅਮੈਰੀਕਾ ਚ ਤਾਂ ਆਪਾਂ ਆਪਣੀ ਸਾਰੀ ਟੀਮ ਰਲ ਕੇ ਇਹਨੂੰ ਐਫਰਟ ਕਰ ਹੀ ਰਹੇ ਹਾਂ। ਸੋ ਇਟਸ ਵਰਲਡ ਵਾਈਡ ਰਿਲੀਜ਼, ਫੀਚਰ ਫਿਲਮ ਹੈ, ਕੋਈ ਡਾਕੂਮੈਂਟਰੀ ਨਹੀਂ ਹੈ, ਕੋਈ ਸ਼ਾਰਟ ਫਿਲਮ ਨਹੀਂ ਹੈ, ਕੋਈ ਇੱਦਾਂ ਨਹੀਂ, ਕੋਈ ਨਾਟਕ ਨਹੀਂ ਹੈ, ਇਟਸ ਫੁੱਲ ਫਲੈਜ ਫੀਚਰ ਫਿਲਮ, ਸਿਨੇਮੇ ਦੇ ਵਿੱਚ ਜਾ ਕੇ ਦੇਖਣ ਵਾਲੀ ਫਿਲਮ ਹੈ। ਸੋ ਅਸੀਂ ਜ਼ਰੂਰ ਬੇਨਤੀ ਕਰਦੇ ਹਾਂ ਕਿ ਜਿਹੜਾ ਵੀ ਤੁਹਾਡੇ ਨਜ਼ਦੀਕੀ ਕੋਈ ਸਿਨੇਮਾ cineplex.com ਤੇ ਜਾ ਕੇ ਜਾਂ landmarkcinemas.com ਤੇ ਜਾ ਕੇ। ਇੱਕ ਬੇਨਤੀ ਮੈਂ ਹੋਰ ਕਰਦਾ, ਕੁਛ ਇੱਕ ਸਿਨੇਮਾ ਅਜੇ ਘੱਟ ਤੋਂ ਘੱਟ 15 ਕੁ ਦੇ ਕਰੀਬ ਇਹੋ ਜਿਹੇ ਸਿਨੇਮਾ ਸੀ ਬਰਾੜ ਸਾਹਿਬ ਜਿਹੜੇ ਮੈਂ ਰਿਕੁਐਸਟ ਕੀਤੀ ਸੀ, ਬਟ ਫੋਰ ਸਮ ਰੀਜ਼ਨ ਉਹ ਆਪਾਂ ਨੂੰ ਅਜੇ ਤੱਕ ਨਹੀਂ ਮਿਲੇ। ਉਹ ਮਿਲ ਸਕਦੇ ਆ ਜੇ ਸਾਡੇ ਸਰੋਤੇ ਚਾਹੁਣ ਕਿ ਉਹਨਾਂ ਨੂੰ ਲੱਗੇ ਕਿ ਉਹ ਇੰਟਰਸਟ ਦਿਖਾ ਰਹੇ ਨੇ ਇਸ ਫਿਲਮ ਨੂੰ ਦੇਖਣ ਦੇ ਲਈ, ਉਹ ਚਾਹੁੰਦੇ ਨੇ, ਤਾਂ ਫਿਰ ਜਿਹੜੇ ਏਰੀਏ ਚ ਵੀ ਰਹਿੰਦੇ ਹੋ, ਜੇ ਤੁਹਾਨੂੰ ਲੱਗਦਾ ਉੱਥੇ ਕੋਈ ਲੈਂਡਮਾਰਕ ਸਿਨੇਮਾ ਜਾਂ ਸਿਨੇਪਲੈਕਸ ਹੈ, ਜੇ ਉੱਥੇ ਫਿਲਮ ਨਹੀਂ ਲੱਗੀ ਹੋਈ ਤਾਂ ਕੋਸ਼ਿਸ਼ ਕਰੋ ਉੱਥੇ ਮੈਨੇਜਮੈਂਟ ਨੂੰ ਜ਼ਰੂਰ ਅਵੇਅਰ ਕਰੋ ਕਿ ਭਾਈ ਅਸੀਂ ਇਹ ਫਿਲਮ ਦੇਖਣਾ ਚਾਹੁੰਦੇ, ਤੈਨੂੰ ਲਗਾਓ, ਤੇ ਫਿਰ ਉਹ ਨੈਚੁਰਲੀ ਫਿਰ ਕਿਤੇ ਨਾ ਕਿਤੇ ਰੂਮ ਬਣਾਉਣਗੇ, ਕਿਉਂਕਿ ਕਈ ਵਾਰੀ ਸਿਨੇਮਾਜ਼ ਦੀ ਵੀ ਪ੍ਰੋਬਲਮ ਹੁੰਦੀ ਹੈ ਕਿ ਉਹਨਾਂ ਦੇ ਕੋਲ ਸਕਰੀਨਸ ਲਿਮਿਟਡ ਹੋ ਜਾਂਦੀਆਂ ਜਾਂ ਹੋਰ ਫਿਲਮਸ ਰਿਲੀਜ਼ ਹੋ ਰਹੀਆਂ ਹੁੰਦੀਆਂ। ਸੋ ਜਦੋਂ ਤੁਸੀਂ ਉਹਨਾਂ ਨੂੰ ਜਾ ਕੇ ਇਨਕੁਆਇਰੀ ਕਰੋਗੇ ਤਾਂ ਫਿਰ ਨੈਚੁਰਲੀ ਜਿਹੜੇ ਸ਼ਹਿਰ 'ਚ ਤੁਹਾਨੂੰ ਲੱਗ ਰਿਹਾ ਕਿ ਫਿਲਮ ਨਹੀਂ ਵੀ ਹੈ, ਉੱਥੇ ਤੁਸੀਂ ਜਦੋਂ ਸਿਨੇਪਲੈਕਸ ਜਾਂ ਲੈਂਡਮਾਰਕ ਸਿਨੇਮਾ ਨੂੰ ਕਾਲ ਕਰ ਲਓ ਆਪੋ ਆਪਣੇ ਸਿਨੇਮਾ 'ਚ ਜਾਂ ਉੱਥੇ ਪਹੁੰਚ ਕੇ ਉਹਨਾਂ ਨੂੰ ਇਨਫੋਰਮ ਕਰ ਦਿਓ, ਤਾਂ ਉਸ ਫਿਲਮ ਜ਼ਰੂਰ ਆਉਣ ਵਾਲੇ ਦਿਨਾਂ ਦੇ ਵਿੱਚ ਲੱਗ ਜਾਏਗੀ।
ਮਿਹਰਬਾਨੀ ਜੀ, ਨੰਬਰ ਦਿਓ, ਦੇ ਜੋ ਆਪਣਾ।
ਹਾਂਜੀ, ਇਹਦੇ ਲਈ ਜੇ ਤੁਸੀਂ ਗੱਲ ਕਰਨੀ ਚਾਹੁੰਦੇ ਹੋ ਤਾਂ 6474006862 6474068-62 ਜਾਂ ਬੈਸਟ ਤਰੀਕਾ ਹੋਣਾ ਹੈ ਕਿ ਤੁਸੀਂ ਸਾਡੇ ਜੀ ਮੀਡੀਆ ਗਰੁੱਪ ਜਾਂ ਹਰਜਿੰਦਰ ਗਿੱਲ ਸ਼ੋਅ ਦੇ ਸਾਡੇ ਪੇਜਸ ਤੇ ਜਾਓਗੇ, ਹਰਦੀਪ ਗਰੇਵਾਲ, ਮੈਂਡੀ ਤੱਕਰ ਹੋਰਾਂ ਦੇ ਅਕਾਊਂਟ, ਸੋਸ਼ਲ ਮੀਡੀਆ ਅਕਾਊਂਟ ਤੇ ਜਾਓਗੇ, ਤਾਂ ਉੱਥੋਂ ਜਿਹੜੇ ਸਿਨੇਮਾ ਲਿਸਟ ਵੀ ਕੈਨੇਡਾ ਦੀ, ਅਮਰੀਕਾ ਦੀ ਜਾਂ ਹੋਰ ਵੱਖ ਵੱਖ ਦੇਸ਼ਾਂ ਦੀ ਤੁਹਾਨੂੰ ਮਿਲ ਜਾਣੀ ਹੈ। ਸੋ ਜਿੱਥੇ ਕਿਤੇ ਵੀ ਸਾਡੀ ਆਵਾਜ਼ ਸੁਣ ਰਹੇ ਹੋ, ਇੱਥੇ ਆਪਣੇ ਲੋਕਲ GTA ਦੇ ਲਈ ਵੀ ਸਿਨੇਮਾ ਲਿਸਟ, ਜਿਹੜੀ ਓਨਟੇਰੀਓ ਦੀਆਂ ਅਲੱਗ ਲਿਸਟ ਬਣੀ ਹੋਈ ਹੈ, BC ਦੀ ਅਲੱਗ ਹੈ, ਅਲਬਰਟਾ, ਮੈਨੀਟੋਬਾ, ਕੁਬੈਕ, ਸਾਰੇ ਜਿਹੜੇ ਪ੍ਰੋਵਿੰਸਿਸ ਨੇ ਮੈਨੀਟੋਬਾ ਦੇ ਵਿੱਚ ਵੀ, ਸਾਰੇ ਜਗ੍ਹਾ ਦੇ ਉੱਤੇ ਜਿਵੇਂ ਮੈਂ ਦੱਸਿਆ ਕਿ 42-43 ਸਕਰੀਨਸ ਨੇ ਜਿਹੜੀਆਂ ਕੈਨੇਡਾ ਦੀਆਂ, ਉੱਥੇ ਇਹ ਫਿਲਮ ਦਿਖਾਈ ਜਾਣੀ ਹੈ। ਸੋ ਤੁਸੀਂ ਆਪਣੇ ਨਜ਼ਦੀਕੀ ਸਿਨੇਮਾ ਘਰਾਂ ਤੇ ਜ਼ਰੂਰ ਪਹੁੰਚੋ। 6 ਈਚ ਕੱਲ ਨੂੰ 14 ਮਾਰਚ ਨੂੰ ਹਰਦੀਪ ਗਰੇਵਾਲ ਤੇ ਮੈਂਡੀ ਤੱਕ ਆਉਂਦੀ ਹੈ ਫਿਲਮ, ਰਿਲੀਜ਼ ਹੋ ਜਾਣੀ
ਹੈ। ਜਾਣ ਤੋਂ ਪਹਿਲਾਂ ਇੱਕ ਗੱਲ ਦੱਸ ਕੇ ਜਾਓ ਵੀ ਇਹ ਨਾਂ ਹੈ ਜਿਹੜਾ 6 ਈਚ, ਇਹ ਕਿਹੜੀ ਚੀਜ਼ ਨੂੰ ਸਿਗਨੀਫਾਈ ਕਰਦਾ ਹੈ? ਕੋਈ
ਆਪਾਂ ਜਿਹੜੇ 6 ਬੈਂਡ ਆਪਾਂ ਜਿਹੜੇ ਪਿਛਲੇ ਸਮੇਂ ਦੇ ਵਿੱਚ ਬਰਾਸਾ ਸੁਣਦੇ ਰਹੇ ਹਾਂ ਕਿ 6 ਬੈਂਡ ਔਰ ਇੱਕ ਕਹਾਣੀ ਜਿਹੜੀ ਹੈ, ਮੈਂ ਹਾਏ ਬਹੁਤ ਚੰਗਾ ਤੁਸੀਂ ਸਵਾਲ ਪੁੱਛਿਆ ਜੀ, ਕਿਉਂਕਿ ਕਿਸੇ ਨਾ ਕਿਸੇ ਰੂਪ ਦੇ ਵਿੱਚ ਜਦੋਂ ਸਾਡੇ ਸਰੋਤੇ ਫਿਲਮ ਦੇਖ ਕੇ ਬਾਹਰ ਨਿਕਲਣਗੇ ਉਹ ਤਾਂ ਕਲੈਰਿਟੀ ਲੈ ਕੇ ਨਿਕਲਣਗੇ, ਪਰ ਇਹਦੇ ਵਿੱਚ ਉਹ ਕਲੈਰਿਟੀ ਉਨੀ ਦੇਰ ਤੱਕ ਨਹੀਂ ਆਉਣੀ ਜਿੰਨੀ ਦੇਰ ਤੱਕ ਤੁਸੀਂ ਫਿਲਮ ਨਹੀਂ ਦੇਖੋਗੇ ਵੀ ਇਹ ਨਾਮ ਕਿਉਂ ਰੱਖਿਆ ਗਿਆ। 6 ਈਚ ਇਸ ਕਰਕੇ ਵੀ ਰੱਖਿਆ ਗਿਆ ਕਿ ਆਪਾਂ ਇਹ ਤ੍ਰਾਸਦੀ ਰਹੀ ਹੈ ਪਿਛਲੇ ਸਮੇਂ ਦੇ ਵਿੱਚ, ਆਪਾਂ ਦੇਖਿਆ ਕਿ ਬਹੁਤ ਸਾਰੇ ਮੁੰਡੇ ਕੁੜੀਆਂ ਜਦੋਂ ਇੱਥੇ ਕੈਨੇਡਾ ਚ ਆ ਕੇ ਜਿਨ੍ਹਾਂ ਨੇ ਆਪਣੇ ਸਪਾਊਸਿਸ ਨੂੰ ਇੱਥੇ ਨਹੀਂ ਸੱਦਿਆ, ਨਹੀਂ ਇਨਵਾਈਟ ਕੀਤਾ, ਧੋਖਾਧੜੀ ਹੋਈ ਹੈ ਜਾਂ ਕਿਸੇ ਵੀ ਕਾਰਨ ਕਰਕੇ, ਇਹ ਫਿਲਮ ਦਾ ਮੈਂ ਇੱਕ ਬੇਨਤੀ ਹੋਰ ਕਰ ਦਿੰਦਾ ਵੀ ਇਹ ਕੋਈ ਸੱਚੀ ਘਟਨਾ ਨਹੀਂ ਹੈ। ਹਾਂ, ਪ੍ਰਭਾਵਿਤ ਜ਼ਰੂਰ ਹੈ ਸੱਚੀਆਂ ਘਟਨਾਵਾਂ ਤੋਂ, ਇਹ ਪਿਓਰਲੀ ਡਰਾਮਾ ਹੈ, ਕਮਰਸ਼ੀਅਲ ਫਿਲਮ ਹੈ, ਇਹਨੂੰ ਕੁਛ ਅੰਸ਼ ਜਾਂ ਕੁਛ ਸਾਡੀ ਲਾਈਫ ਦੇ ਵਿੱਚ ਜਿਹੜੇ ਉਹ ਇੰਸੀਡੈਂਟਸ ਇਦਾਂ ਦੇ ਆਪਾਂ ਦੇਖੇ ਸੁਣੇ ਹੋਣਗੇ ਉਹਨਾਂ ਨੂੰ ਆਧਾਰ ਬਣਾ ਕੇ ਇੱਕ ਕਹਾਣੀ ਦੇ ਰੂਪ ਚ ਕਿਵੇਂ ਘੜਿਆ ਗਿਆ। ਜਿਵੇਂ ਬਰਾੜ ਸਾਹਿਬ ਤੁਸੀਂ ਵੀ ਮੈਨੂੰ ਪਤਾ ਬਹੁਤ ਲਰਨਡ ਹੋ ਔਰ ਬਹੁਤ ਤਿਰਛੀ ਨਜ਼ਰ ਰੱਖਦੇ ਹੋ, ਆਪਾਂ ਨੋਵਲਸ ਪੜ੍ਹਦੇ ਹਾਂ ਜਦੋਂ ਕਿਤੇ, ਜਿਹੜੇ ਸਪੈਸ਼ਲੀ ਜਿਹੜੇ ਇਸ ਤਰ੍ਹਾਂ ਦੇ ਨੋਵਲਸ ਹੁੰਦੇ ਨੇ ਜਿਹਦੇ ਵਿੱਚ ਸਸਪੈਂਸ ਵੀ ਹੁੰਦਾ, ਤਾਂ ਇਸ ਫਿਲਮ ਚ ਤੁਹਾਨੂੰ ਉਹ ਇੱਕ ਨੋਵਲ ਦੀ ਤਰ੍ਹਾਂ ਤੁਹਾਨੂੰ ਇਸ ਫਿਲਮ ਦੇ ਵਿੱਚ ਜਿਹੜੇ ਪਾਤਰ ਕਿਵੇਂ ਘੜੇ ਜਾ ਰਹੇ ਨੇ, ਸ਼ੁਰੂ ਦੇ ਵਿੱਚ ਹਰ ਪਾਤਰ, ਹਰ ਸੀਨ, ਹਰ ਜਿਹੜਾ ਮੋੜ ਹੈ, ਇੱਕ ਸੀਨ ਜਿਹੜਾ ਦੂਜੇ ਸੀਨ ਨਾਲ ਕਨੈਕਟ ਹੁੰਦਾ ਤੁਹਾਨੂੰ ਦੇਖਣਾ, ਔਰ ਖੂਬਸੂਰਤੀ ਇਹ ਹੈ ਕਿ ਪਹਿਲੇ ਸੀਨ ਤੋਂ ਲੈ ਕੇ ਆਖਰੀ ਸੀਨ ਤੱਕ ਜੇ ਤੁਸੀਂ ਵਿੱਚੋਂ 2-4 ਮਿੰਟ ਲਈ ਵੀ ਆਨ ਆਫ ਹੋ ਗਏ, ਹੋ ਸਕਦਾ ਤੁਸੀਂ ਪੂਰੀ ਕਹਾਣੀ ਵਿਗੜ ਗਈ ਤੁਹਾਡੀ, ਤੁਹਾਨੂੰ ਪਤਾ ਨਹੀਂ ਲੱਗਣਾ ਵੀ ਕੀ ਹੋਇਆ। ਸੋ ਇਸ ਕਰਕੇ ਬੇਨਤੀ ਹੈ, ਇੱਕ ਇੱਕ ਸੀਨ ਜਿਹੜਾ ਉਹ ਦੂਸਰੇ ਸੀਨ ਨੂੰ ਕੰਪਲੀਮੈਂਟ ਜਾਂ ਉਹਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਰਿਲੇਟ ਕਰਦਾ, ਕਿਉਂਕਿ ਕਈ ਇਦਾਂ ਦੇ ਇੰਸੀਡੈਂਟ ਹੋਣੇ ਆ ਜਿਹੜੇ ਹੋ ਸਕਦਾ ਸਿਰਫ 30 ਸੈਕਿੰਡ ਦੇ ਵਿੱਚ ਕਲੀਅਰ ਕਰ ਦਿੱਤੇ ਗਏ, ਜੇ ਤੁਸੀਂ ਉਹ 30 ਸੈਕਿੰਡ ਮਿਸ ਕਰਤੇ ਤਾਂ ਹੋ ਸਕਦਾ ਤੁਹਾਨੂੰ ਕਹਾਣੀ
ਮਿਹਰਬਾਨੀ ਜੀ, ਧੰਨਵਾਦ ਤੁਹਾਡਾ ਬਹੁਤ ਬਹੁਤ। ਆਪਾਂ ਅਨਾਊਂਸਮੈਂਟ ਕਰਦੇ ਰਵਾਂਗੇ ਜੀ, ਤੇ ਨਾਲ ਦੀ ਨਾਲ ਆਪਾਂ ਅਸੀਂ ਜਿਹੜੇ ਤੁਹਾਡੇ ਕਮਰਸ਼ੀਅਲ ਨੇ ਉਹ ਵੀ ਨਾਲ ਦੀ ਨਾਲ ਚਲਾਈ ਜਾਵਾਂਗੇ ਜੀ। ਮਿਹਰਬਾਨੀ,
ਸੋ ਨਾਈਸ ਆਫ ਯੂ ਵੱਡੇ ਭਾਜੀ, ਥੈਂਕ ਯੂ ਸੋ ਮਚ ਜੀ, ਤੇ ਬੇਨਤੀ ਕਰਦੇ ਹਾਂ ਕਿ ਸਿਨੇਮਿਆਂ 'ਚ ਜਾ ਕੇ ਇਸ ਫਿਲਮ ਨੂੰ ਦੇਖਿਓ, ਕਿਉਂਕਿ ਇੱਕ ਸੱਚਮੁੱਚ ਸਿਨੇਮੇ ਦੇ ਵਿੱਚ ਦੇਖਣ ਵਾਲੀ ਫਿਲਮ ਹੈ। ਸਿਕਸ ਈਚ ਕੱਲ ਨੂੰ ਹਰਦੀਪ ਗਰੇਵਾਲ ਤੇ ਮੈਂਡੀ ਤੱਕ ਕਰਵਾਉਂਦੀ ਹੈ ਫਿਲਮ, ਤੁਸੀਂ 14 ਤਰੀਕ ਨੂੰ, ਔਰ ਐਡਵਾਂਸ ਬੁਕਿੰਗ ਇਸ ਵੇਲੇ ਆਲਰੇਡੀ ਸ਼ੁਰੂ ਹੈ ਬਰਾੜ ਸਾਹਿਬ। ਸੋ cineplex.com ਜਾਂ landmarkcinemas.com ਵੈਬਸਾਈਟ ਤੇ ਜਾ ਕੇ ਤੁਸੀਂ ਅੱਜ ਵੀ ਹੁਣ ਵੀ ਆਪਣੀਆਂ ਟਿਕਟਸ ਬੁੱਕ ਕਰ ਸਕਦੇ ਹੋ।
ਧੰਨਵਾਦ ਜੀ, ਧੰਨਵਾਦ।
ਸੋ ਨਾਈਸ ਆਫ ਯੂ ਭਾਜੀ, ਥੈਂਕ ਯੂ।
ਮਿਹਰਬਾਨੀ। ਸਿਨੇਮਾ ਹਾਲ ਦੇ ਵਿੱਚ ਫਿਲਮ ਵੇਖਣ ਦਾ ਆਪਦਾ ਇੱਕ ਨਜ਼ਾਰਾ ਹੁੰਦਾ ਜੀ। ਆ ਹੋਲੀ ਦੀ ਗੱਲ ਚੱਲੀ ਸੀ, ਰੰਗਾਂ ਦੀ ਗੱਲ ਚੱਲੀ ਸੀ ਜੀ, ਤੇ ਜ਼ਿੰਦਗੀ ਦੇ ਵਿੱਚ ਰੰਗ ਆ ਜਿਹੜੇ ਇਹ ਭਰਦੇ ਰਹਿਣਾ ਚਾਹੀਦਾ ਜੀ, ਕਿਤੇ ਨਾ ਕਿਤੇ ਫਿਲਮ ਜ਼ਰੂਰ ਵੇਖ ਲਿਆ ਕਰੋ। ਮੈਂ ਵੀ ਵੈਸੇ ਘੱਟ ਵੇਖਦਾ, ਪਰ ਜਦੋਂ ਨਿਵੇਕਲੀ ਕਿਸਮ ਦੀ ਫਿਲਮ ਆਉਂਦੀ ਹੈ ਨਾ, ਜ਼ਰੂਰ ਵੇਖਿਆ ਕਰੋ ਜਿਹਦੇ ਵਿੱਚ ਕੋਈ ਖਾਸ ਕਿਸਮ ਦਾ ਮੈਸੇਜ ਹੁੰਦਾ। ਲਓ ਜੀ ਦੋਸਤੋ, ਫਿਰ ਆਪਾਂ ਹੁਣ ਹੋਲੀ ਦੀ ਗੱਲਬਾਤ ਤਾਂ ਖਤਮ ਕਰ ਦਿੰਦੇ ਹਾਂ, ਪਰ ਮੇਰਾ ਤਾਂ ਸਿਰਫ ਇੰਨਾ ਹੀ ਮਕਸਦ ਸੀ ਤੁਹਾਨੂੰ ਵੀ ਹੋਲੀ ਦਾ ਤਿਉਹਾਰ ਆ। ਮੈਂ ਕੋਈ ਰਿਲੀਜੀਅਸ ਬੰਦਾ ਨਹੀਂ ਹਾਂ ਜੀ, ਬੜੀ ਸਿੱਧੀ ਜੀ ਗੱਲ ਆ, ਜਿਹੜੀ ਤਿਉਹਾਰ ਆਪਾਂ ਸਾਰੇ ਮਨਾ ਲਈਦੇ ਆ, ਹੈਨਾ, ਤੇ ਕੋਈ ਐਡੀ ਗੱਲ ਨਹੀਂ ਹੈ ਜਿਹੜੇ ਮਰਜ਼ੀ ਧਰਮ ਦਾ ਤਿਉਹਾਰ ਹੋਵੇ। ਪਰ ਮੈਨੂੰ ਇੱਕ ਗੱਲ ਸਿਰਾਨੀ ਹੁੰਦੀ ਹੈ, ਬਹੁਤ ਪੁਰਾਣੀਆਂ ਗੱਲਾਂ ਨੇ, ਬਹੁਤ ਪੁਰਾਣੀਆਂ ਗੱਲਾਂ, ਪੁਰਾਣੀਆਂ ਗੱਲਾਂ ਹੌਲੀ ਹੌਲੀ ਆਪੇ ਹੀ ਕੁਛ ਤਾਂ ਛੁੱਟ ਜਾਂਦੀਆਂ ਨੇ, ਕੁਛ ਛੱਡਣੀਆਂ ਪੈਂਦੀਆਂ ਨੇ, ਪਰ ਬਾਹਲੀ ਪੁਰਾਤਨਤਾ ਨੂੰ ਲਗਾਤਾਰ ਆਪਾਂ ਐਵੇਂ ਚੱਕਦੇ ਵੀ। ਇੰਡੀਆ 'ਚ ਮੈਂ ਦੇਖਿਆ ਸੀ ਜੀ, ਜਦੋਂ ਛੋਟੇ ਹੁੰਦੇ ਸੀ ਨਾ, ਰੰਗ ਰੂੰਗ, ਚਲੋ ਇੱਕ ਤਾਂ ਹੈ ਵੀ ਤੁਸੀਂ ਸਿੰਬੋਲਿਕ ਜਿਹਨੂੰ ਕਹਿੰਦੇ ਆ, ਥੋੜਾ ਬਹੁਤ ਰੰਗ ਲਾ ਦਿਓ। ਮੈਂ ਵੇਖਿਆ ਜੀ ਲੋਕ ਕੀ ਕਰਦੇ ਆ, ਕਲਰ ਆ ਨਾ ਜਿਹੜੇ, ਇਹ ਪੋਇਜ਼ਨ ਹੀ ਹੁੰਦਾ ਕਲਰ ਆ, ਜਿਹੜੇ ਕੈਂਸਰੀਅਸ ਹੁੰਦੇ ਨੇ, ਪਾਣੀ ਚ ਪਾ ਕੇ ਅੱਖਾਂ ਦੇ ਵਿੱਚ ਮਲ ਦੇਣਾ, ਚਿਹਰੇ ਦੇ ਉੱਤੇ ਰਸਤੇ ਤੇ ਜਾਂਦਿਆਂ ਦੇ, ਤੁਸੀਂ ਜਿਹਨੂੰ ਪਤਾ ਵੀ ਨਹੀਂ ਵੀ ਹੋਲੀ ਕੀ ਚੀਜ਼ ਆ, ਉਹਦੇ ਤੇ ਵੀ ਰੰਗ ਮਿਲੀ ਜਾਓ, ਥੋੜਾ ਜਿਹਾ ਨਾ, ਮਤਲਬ ਜਿਹੜਾ ਸਾਡਾ ਸੋਸ਼ਲ ਆਰਡਰ ਹੈਗਾ ਉਹ ਡਿਸਟਰਬ ਹੁੰਦਾ ਇਹਦੇ ਨਾਲ। ਬਾਕੀ ਜੀ ਮਿਥਸ ਇੰਨੇ ਨੇ, ਜਿਨ੍ਹਾਂ ਨੂੰ ਤੁਸੀਂ ਮਿਥਿਹਾਸ ਕਹਿੰਦੇ ਹੋ, ਉਹ ਇੰਨੇ ਨੇ, ਕਈ ਵਾਰੀ ਨਾ ਹੈਰਾਨੀ ਹੋ ਜਾਂਦੀ, ਕਿਉਂਕਿ ਦੇਵੀ ਦੇਵਤੇ ਹੀ ਬਹੁਤ ਨੇ। ਮੈਂ ਇਸ ਗੱਲ ਤੋਂ ਵੀ ਹੈਰਾਨ ਹੁੰਦਾ, ਹੁਣ ਇਸ ਗੱਲ ਨੂੰ ਬੁਰਾ ਨਾ ਮਨਾ ਲਿਓ, ਜੋ ਸੱਚਾਈ ਆ ਉਹ ਤੁਸੀਂ ਵੀ ਵੇਖਦੇ ਹੋ ਵੀ ਸਾਰੇ ਦੇਵੀ ਦੇਵਤੇ ਆ ਨਾ ਜਿਹੜੇ, ਕੋਈ ਚੂਹੇ ਦੀ ਸਵਾਰੀ ਕਰਦਾ, ਕੋਈ ਸੱਪ ਦੀ ਸਵਾਰੀ ਕਰਦਾ, ਕੋਈ ਹੰਸ ਦੀ ਸਵਾਰੀ ਕਰਦਾ, ਕੋਈ ਸ਼ੇਰ ਦੀ ਸਵਾਰੀ ਕਰਦਾ, ਇਹ ਮਿਥਸ ਹੀ ਨੇ, ਨਹੀਂ ਤਾਂ ਸਾਰੇ ਦੇਵੀ ਦੇਵਤੇ ਰਲ ਕੇ ਇੱਕ ਸਾਈਕਲ ਤੱਕ ਨਹੀਂ ਬਣਾ ਸਕੇ, ਸਭ ਵਿਗਿਆਨੀਆਂ ਨੇ ਬਣਾਏ ਨੇ, ਹਨਾ। ਇਸ ਕਰਕੇ ਸੋਚਾਂ 'ਚ ਹੌਲੀ 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 ਨਾ ਇਹ ਗੱਲਾਂ ਜਦੋਂ ਦੇਵੀ ਦੇਵਤਿਆਂ ਨਾਲ ਜੁੜਦੀਆਂ ਜਾਂ ਸੁਪਰ ਨੈਚੁਰਲ ਪਾਵਰ ਨਾਲ ਜੁੜਦੀਆਂ, ਅਲੌਕਿਕ ਸ਼ਕਤੀ ਨਾਲ ਜੁੜਦੀਆਂ, ਉਹਦੇ ਤੇ ਫਿਰ ਸਵਾਲ ਉੱਠਣਾ ਨਾ ਲਾਜ਼ਮੀ ਹੁੰਦਾ। ਖੈਰ ਠੀਕ ਹੈ ਜੀ, ਮਨਾਓ ਜੀ ਤੁਸੀਂ ਹੋਲੀ ਦਾ ਤਿਉਹਾਰ, ਤੇ ਇੰਨਾ ਕੁ ਕੁਛ ਅੱਜ ਦੀ ਚੀਜ਼ ਬਣਾ ਕੇ ਖਾ ਲਓਗੇ ਫਿਰ ਤਾਂ ਤਿਉਹਾਰ ਸੋਹਣਾ ਲੱਗਦਾ, ਜੇ ਐਵੇਂ ਫੋਕੀਆਂ ਗੱਲਾਂ ਕਰੀ ਜਾਈਏ ਤਾਂ ਕੋਈ ਫਾਇਦਾ ਨਹੀਂ ਹੁੰਦਾ। ਚਲੋ ਜੀ ਆਪਾਂ ਹੁਣ ਇਹ ਟੌਪਿਕ ਕਰਦੇ ਹਾਂ ਬੰਦ, ਤੁਹਾਨੂੰ ਹੋਲੀ ਦੀਆਂ ਬਹੁਤ ਬਹੁਤ ਮੁਬਾਰਕਾਂ। ਅੱਛਾ ਜੀ ਹੁਣ ਆਪਾਂ ਟਰੰਪ ਸਾਹਿਬ ਵੱਲ ਆਉਂਦੇ ਹਾਂ ਜੀ। ਉਹ ਕਿਤੇ 50% ਕਹਿ ਦਿੰਦੇ ਆ ਟੈਰਿਫ ਲੱਗਣੇ, ਕਿਤੇ 100% ਕਹਿ ਦਿੰਦੇ ਆ, ਕਿਤੇ 200% ਕਹਿ ਦਿੰਦੇ ਆ, ਸਾਰੀ ਦੁਨੀਆ ਟਰੰਪ ਸਾਹਿਬ ਵੱਲ ਵੇਖ ਰਹੀ ਹੈ। ਪਰ ਮੈਂ ਤੁਹਾਨੂੰ ਪਹਿਲੇ ਦਿਨ ਤੋਂ ਇਸ਼ਾਰਾ ਕਰਦਾ ਆ ਰਿਹਾ ਵੀ ਅਮੈਰੀਕਨ ਜਨਤਾ ਜਿਹੜੀ ਉਹਨਾਂ ਨੇ ਉਹ ਔਖੀ ਹੋਊਗੀ, ਔਖੀ ਹੋਣੀ ਸ਼ੁਰੂ ਹੋ ਗਈ ਹੈ, ਤੇ 2 ਸਾਲਾਂ ਦੇ ਵਿੱਚ ਨਾ ਅਮੈਰੀਕਨ ਜਨਤਾ ਨੇ ਇੰਨੀ ਕੁ ਔਖੀ ਹੋ ਜਾਣਾ, ਤੁਹਾਡੇ ਸਾਹਮਣੇ ਹੀ ਆਉਣਾ ਜੀ ਸਾਰਾ ਕੁਛ। ਅਜੇ ਕੁਛ ਦਿਨ ਪਹਿਲਾਂ ਨਾ ਇਹਨਾਂ ਨੇ ਕੀ ਕੀਤਾ, ਟਰੰਪ ਐਡਮਿਨਿਸਟ੍ਰੇਸ਼ਨ ਨੇ, ਇਹ ਵੈਸੇ ਜਿਹੜੇ ਨਾਲ ਇਲੋਨ ਮਸਕ ਲੱਗੇ ਹੋਏ ਆ ਨਾ, ਉਹਨਾਂ ਦੀਆਂ ਕਾਰਸਤਾਨੀਆਂ ਨੇ ਸਾਰੀਆਂ, ਇਹਨਾਂ ਨੇ ਜਿਹੜੇ ਫੈਡਰਲ ਇੰਪਲੋਈਜ਼ ਸੀ ਉਹਨਾਂ ਨੂੰ ਬਾਈ ਆਊਟ ਕਰਨ ਦੇ ਸੰਦੇਸ਼ ਭੇਜਤੇ ਸੀ ਵੀ 2 ਮਿਲੀਅਨ ਤੱਕ ਦੇ ਜਿਹੜੇ ਇਹ ਮਤਲਬ ਵਰਕਰ ਸੀ ਫੈਡਰਲ ਵਰਕਰ, ਇਹਨਾਂ ਨੂੰ ਕਹਿੰਦੇ ਵੀ ਸਤੰਬਰ ਤੱਕ ਜਾਂਦਾ ਤੁਸੀਂ ਛੁੱਟੀ ਕਰ ਲਓ ਤੇ ਨਹੀਂ ਰਿਟਾਇਰਮੈਂਟ ਲੈ ਲਓ ਤੇ ਤੁਹਾਨੂੰ ਸਤੰਬਰ ਤੱਕ ਤਨਖਾਹ ਮਿਲੂਗੀ, ਹੈਨਾ। ਕਹਿੰਦੇ ਜੀ ਅਸੀਂ ਸਾਈਜ਼ ਘਟਾਉਣਾ ਜਿਹੜੀ ਐਡਮਿਨਿਸਟ੍ਰੇਸ਼ਨ ਦਾ, ਇਹ ਆਪਣੇ ਆਪ ਦੇ ਵਿੱਚ ਕਾਫੀ ਸੀਰੀਅਸ ਗੱਲ ਹੁੰਦੀ ਹੈ ਜੀ। ਕੱਲ ਜੀ ਇੱਕ ਇਹ ਧੱਕੇ ਨਾਲ ਵੀ ਟਰਮੀਨੇਟ ਕਰਦੇ ਨੇ ਨਾ, ਫਾਇਰ ਕਰਨ ਲੱਗ ਗਏ ਇੰਪਲੋਈਜ਼ ਨੂੰ। ਕੱਲ ਇੱਕ ਜੱਜ ਸਾਹਿਬ ਨੇ ਆਰਡਰ ਕੀਤਾ, ਉਹ ਕਹਿੰਦੇ ਜੀ ਜਿਹੜੇ ਥਾਊਜ਼ੈਂਡਸ ਆਫ ਇੰਪਲੋਈਜ਼ ਇਹਨਾਂ ਨੇ ਫਾਇਰ ਕੀਤੇ ਸੀ, ਕਹਿੰਦੇ ਉਹਨਾਂ ਨੂੰ ਰੀਇੰਸਟੇਟ ਕਰੋ ਫਟਾਫਟ। ਹੁਣ ਉਹ ਆਰਡਰ ਤਾਂ ਕੋਰਟ ਦਾ ਜੀ, ਮੰਨਣਾ ਹੀ ਪੈਣਾ। ਕੋਰਟ ਆ ਜਿਹੜੀ ਆਰਡਰ ਐਵੇਂ ਨਹੀਂ ਦਿੰਦੀ, ਕੋਰਟ ਬੜਾ ਦੇਖ ਕੇ ਆਰਡਰ ਦਿੰਦੀ ਹੁੰਦੀ ਹੈ। ਇੱਥੋਂ ਹੁਣ ਗੱਲ ਚੱਲ ਪੈਂਦੀ ਹੈ, ਦੇਖੋ ਆਪਾਂ ਬਹੁਤ ਵਾਰ ਆਪਾਂ ਕਹਿ ਦਿੰਦੇ ਹਾਂ ਵੀ ਸਾਨੂੰ ਆਮ ਕਰਕੇ ਜਿਹੜੇ ਲੈਫਟਿਸਟ ਨੇ ਉਹਨਾਂ ਤੇ ਲੋਕ ਅਟੈਕ ਕਰਦੇ ਨੇ, ਰੌਲਾ ਕੋਈ ਵੀ ਹੋਵੇ, ਗੱਲ ਕੋਈ ਵੀ ਹੋਵੇ, ਜਿਨ੍ਹਾਂ ਦੀ ਲੈਫਟਿਸਟ ਆਈਡੀਓਲੋਜੀ ਆ ਉਹਨਾਂ ਤੇ ਜਾਂਦੇ ਜਾਂਦੇ ਐਵੇਂ ਅਟੈਕ ਕਰ ਦਿੰਦੇ। ਜਦੋਂ ਕੋਈ ਹੋਰ ਗੱਲ ਨਹੀਂ ਨਾ ਲੱਭਦੀ, ਉਹ ਕਹਿਣਗੇ ਜੀ ਲੈਫਟਿਸਟ ਐਂ ਕਰਦੇ ਨੇ, ਲੈਫਟਿਸਟ ਐਂ ਕਰਦੇ ਨੇ। ਉਹ ਲੈਫਟਿਸਟ ਰਾਈਟਿਸਟ ਤਾਂ ਚਲੋ ਇਹ ਪੁਰਾਣੇ ਸਮੇਂ ਦੀਆਂ ਗੱਲਾਂ ਨੇ, ਉਹ ਪਾਰਲੀਮੈਂਟ ਦੇ ਵਿੱਚ ਇੱਕ ਖੱਬੇ ਪਾਸੇ ਬੈਠਦੇ ਸੀ, ਉਹ ਮੁਕਾਬਲਤਨ ਜਿਹੜੀ ਆਮ ਲੋਕਾਂ ਦੀ ਜਿਹੜੀ ਗੱਲ ਆ ਮਿਹਨਤ ਕਰਨ ਵਾਲੇ ਦੀ ਕਰਦੇ ਸੀ, ਇਸ ਕਰਕੇ ਉਹਨੂੰ ਲੈਫਟਿਸਟ ਕਹਿਣ ਲੱਗ ਗਏ। ਰਾਈਟਿਸਟ ਹੁੰਦੇ ਆ ਜਿਹੜੇ ਥੋੜੇ ਜੇ ਤਕੜੇ ਲੋਕਾਂ ਦੀ ਗੱਲ ਕਰਦੇ ਹਨਾ, ਉਹਨਾਂ ਨੂੰ ਰਾਈਟਿਸਟ। ਯਾਨੀ ਮੈਂ ਇੱਕ ਮਾੜਾ ਜਿਹਾ ਆਈਡੀਆ ਦਿੱਤਾ ਤੁਹਾਨੂੰ, ਹੈਨਾ। ਹੌਲੀ ਹੌਲੀ ਜਿਹੜੇ ਲੋਕ ਯੂਨੀਅਨਾਂ ਚ ਕੰਮ ਕਰਦੇ ਨੇ, ਜਿਨ੍ਹਾਂ ਦੀ ਆਈਡੀਓਲੋਜੀ ਸੋਸ਼ਲਿਸਟਿਕ ਹੁੰਦੀ ਹੈ, ਜਿਹੜੀ ਲੋਕਾਂ ਨੂੰ ਪਹਿਲ ਦਿੰਦੇ ਨੇ, ਉਹਨਾਂ ਨੂੰ ਲੋਕ ਫਿਰ ਲੈਫਟਿਸਟ ਕਹਿ ਦਿੰਦੇ ਨੇ। ਬਹੁਤ ਸਾਰੇ ਸਾਡੇ ਦੋਸਤ ਮਿੱਤਰ ਨੇ, ਦੇਖੋ ਮੈਂ ਤੁਹਾਨੂੰ ਦੱਸ ਦਿੰਦਾ, ਨਾ ਮੈਂ ਲੈਫਟਿਸਟ ਹਾਂ ਨਾ ਮੈਂ ਰਾਈਟਿਸਟ ਹਾਂ। ਆਪਾਂ ਨੂੰ ਤਾਂ ਲੌਜੀਕਲੀ, ਮੈਂ ਤਾਂ ਰੈਸ਼ਨਲਿਸਟ ਹਾਂ, ਤਰਕਸ਼ੀਲ, ਹਾਲਾਂਕਿ ਤਰਕਸ਼ੀਲ ਮੈਨੂੰ ਤਰਕਸ਼ੀਲ ਵੀ ਨਹੀਂ ਕਹਿੰਦੇ, ਮੈਨੂੰ ਤਾਂ ਆਪ ਨਹੀਂ ਸਮਝ ਲੱਗਦੀ, ਕਈ ਵਾਰੀ ਮੇਰੇ ਤੇ ਤਵਾ ਲਾਉਣ ਲੱਗ ਜਾਂਦੇ ਤਰਕਸ਼ੀਲ, ਹਨਾ। ਕਈ ਵਾਰੀ ਮੈਨੂੰ ਉਹ ਰਿਲੀਜੀਅਸ ਕਹਿ ਦਿੰਦੇ ਆ, ਮੈਨੂੰ ਨਹੀਂ ਪਤਾ ਗਾ, ਪਰ ਮੈਂ ਤਾਂ ਲੌਜੀਕਲੀ ਜਿਹੜੀ ਗੱਲ ਮੈਨੂੰ ਠੀਕ ਲੱਗਦੀ ਆ, ਤੱਥਾਂ ਤੇ ਆਧਾਰਿਤ ਲੱਗਦੀ, ਮੈਂ ਤਾਂ ਉਹ ਗੱਲ ਕਰਦਾ ਹੁੰਦਾ। ਲੈਫਟਿਸਟ ਜਿਨ੍ਹਾਂ ਨੂੰ ਤੁਸੀਂ ਕਹਿੰਦੇ ਹੋ ਨਾ, ਦੇਖੋ ਜਿਹੜਾ ਬੰਦਾ ਨਿੱਜ ਨੂੰ ਪਾਸੇ ਰੱਖ ਕੇ ਸਮੂਹ ਬਾਰੇ, ਸੋਸਾਇਟੀ ਬਾਰੇ ਸੋਚਦਾ, ਤੁਸੀਂ ਉਹਨੂੰ ਲੈਫਟਿਸਟ ਕਹੋ, ਤੁਸੀਂ ਉਹਨੂੰ ABC ਕਰੋ, ਇਸ ਗੱਲ ਦੀ ਮੈਨੂੰ ਪਰਵਾਹ ਨਹੀਂ, ਪਰ ਲੋਕ ਉਹਨੂੰ ਲੈਫਟਿਸਟ ਕਹਿਣ ਲੱਗ ਜਾਂਦੇ ਆ। ਅੱਛਾ, ਕਿਉਂਕਿ ਮਾਫੀ ਚਾਹੁੰਦਾ, ਜਿੱਥੇ ਤੁਸੀਂ ਕੰਮ ਕਰਦੇ ਹੋ, ਤੁਸੀਂ ਇੰਪਲੋਈ ਹੋ, ਵਰਕਰ ਹੋ, ਕਾਮੇ ਹੋ ਜਾਂ ਨਹੀਂ ਵੀ ਕੰਮ ਕਰਦੇ, ਜਿੱਥੇ ਸਮਾਜ ਦੇ ਸਾਰਿਆਂ ਦੀ, ਸਮੂਹ ਦੀ ਭਲਾਈ ਹੁੰਦੀ ਹੈ, ਜੇ ਕੋਈ ਬੰਦਾ ਉਹਦੇ ਹੱਕ ਦੀ ਗੱਲ ਕਰਦਾ, ਬਈ ਨਿੱਜੀ ਕਿਸੇ ਨੂੰ ਫਾਇਦਾ ਨਹੀਂ ਹੋਣਾ ਚਾਹੀਦਾ, ਸਾਰੇ ਸਮਾਜ ਨੂੰ ਫਾਇਦਾ ਹੋਣਾ ਚਾਹੀਦਾ, ਉਸ ਦੀ ਗੱਲ ਮੈਂ ਨਾ ਰੱਖਦੀ ਹੈ। ਅੱਜ ਤੋਂ 100-150 ਸਾਲ ਪਹਿਲਾਂ, ਜਿਵੇਂ ਹੁਣ ਕਰ ਰਹੇ ਆ ਟਰੰਪ ਸਾਹਿਬ ਦੀ ਐਡਮਿਨਿਸਟ੍ਰੇਸ਼ਨ, ਵੀ ਜਿਹਨੂੰ ਮਰਜ਼ੀ ਫੜ ਕੇ, ਕੰਨੋ ਫੜ ਕੇ ਬਾਹਰ ਕੱਢ ਦਿਓ, ਅੱਜ ਜੌਬ ਹੈਗੀ ਆ, ਕੱਲ ਨੂੰ ਜੌਬ ਹੈ ਨਹੀਂ, ਕੋਈ ਬੈਨੀਫਿਟ ਨਹੀਂ, 8 ਘੰਟੇ 12 ਘੰਟੇ 14 ਘੰਟੇ ਜਿੰਨੀ ਦੇਰ ਮਰਜ਼ੀ ਤੁਸੀਂ ਕੰਮ ਤੇ ਕਰੀ। ਇਹਨਾਂ ਇਹ ਹੌਲੀ ਹੌਲੀ ਜਦੋਂ ਲੋਕਾਂ ਨੇ ਰਿਅਲਾਈਜ਼ ਕਰਨਾ ਸ਼ੁਰੂ ਕੀਤਾ ਨਾ, ਫਿਰ ਲੋਕ ਜਥੇਬੰਦ ਹੋਣ ਲੱਗੇ, ਆਰਗੇਨਾਈਜ਼ ਹੋਣ ਲੱਗੇ, ਯੂਨੀਅਨਜ਼ ਬਣੀਆਂ, ਲੋਕਾਂ ਨੂੰ ਪਤਾ ਲੱਗਣ ਲੱਗਿਆ ਵੀ ਅਸੀਂ ਕੰਮ ਤਾਂ ਕਰਦੇ ਹਾਂ, ਕੰਮ ਕਰਨ ਦਾ ਫਾਇਦਾ ਕਿੱਥੇ ਜਾਂਦਾ, ਕੀ ਸਾਨੂੰ ਮਿਲਦਾ। ਫਿਰ ਲੋਕ ਆਪਣੇ ਰਾਈਟਸ ਮੰਗਣ ਲੱਗੇ, ਫਿਰ ਲੋਕਾਂ ਨੇ ਕਿਹਾ ਵੀ ਅਸੀਂ ਠੀਕ ਆ 8 ਘੰਟੇ ਕੰਮ ਕਰੀ ਜਾਂਦੇ, ਪਰ ਜੇ ਤੁਸੀਂ ਬੁੜੇ ਹੋ ਗਏ, ਕੰਮ ਦਾ ਸਾਥੋਂ ਹੋਣਾ ਨਹੀਂ, ਇਸ ਕਰਕੇ ਸਾਨੂੰ ਓਲਡ ਏਜ ਬੈਨੀਫਿਟ ਚਾਹੀਦੇ ਆ। ਫਿਰ ਲੋਕ ਇਹ ਸੋਚਣ ਲੱਗੇ ਵੀ ਅਸੀਂ ਤਾਂ 8 ਘੰਟੇ ਇੱਥੇ ਕੰਮ ਕਰੀ ਜਾਂਦੇ, 8 ਘੰਟੇ ਕੰਮ ਕਰਨਾ ਇਟ ਸੈਲਫ ਜਿਹੜੀ ਗੱਲ ਆ ਨਾ, 8 ਘੰਟੇ, ਇਹਦੇ ਲਈ ਵੀ ਬਹੁਤ ਲੰਮਾ ਸੰਘਰਸ਼ ਚੱਲਿਆ, ਬਹੁਤ ਵੱਡੇ ਵੱਡੇ ਪ੍ਰੋਟੈਸਟ ਹੋਏ, ਗੋਲੀਆਂ ਚੱਲੀਆਂ ਪੁਲਿਸ ਨੇ, ਸ਼ਿਕਾਗੋ ਦੇ ਵਿੱਚ ਜੋ ਕੁਝ ਹੋਇਆ ਸੀਗਾ ਉਹ ਯਾਦ ਹੀ ਹੋਣਾ ਸ਼ਾਇਦ, 1885 ਦੇ ਵਿੱਚ 1888 ਇਹ ਦਿਨ ਸੀਗੇ, ਉਹ 1885, 1888, 1887 ਇਹ ਮੂਵਮੈਂਟ ਬਹੁਤ ਤੇਜ਼ ਹੋਈ ਸੀ। ਫਿਰ ਅਲਟੀਮੇਟਲੀ ਉਸ ਤੋਂ ਪਹਿਲਾਂ ਇਹ ਹੁੰਦਾ ਸੀ ਵੀ ਸੂਰਜ ਚੜ੍ਹਨ ਤੋਂ ਪਹਿਲਾਂ ਹੀ ਬੰਦੇ ਫੈਕਟਰੀ ਦੇ ਬਾਹਰ ਮੂਹਰੇ ਕੰਮ ਤੇ ਸੂਰਜ ਛਿਪ ਕੇ ਵੀ ਰਾਤ ਪੈਣ ਵਾਲੀ ਹੋ ਜਾਂਦੀ ਸੀ, ਉਹ ਕੰਮ ਹੀ ਕਰਦੇ ਰਹਿੰਦੇ ਹੁੰਦੇ ਸੀ। ਲੋਕਾਂ ਨੇ ਸੋਚਿਆ ਵੀ ਅਸੀਂ ਇੱਥੇ ਸਿਰਫ ਕੰਮ ਕਰਨ ਥੋੜਾ ਆਏ ਹਾਂ, ਅਸੀਂ ਵੀ ਲਾਈਫ ਇੰਜੋਏ ਕਰਨੀ ਹੈ। ਫਿਰ 8 ਘੰਟੇ ਕੰਮ ਆ ਜਿਹੜਾ, ਤਾਂ ਇਹ ਲੀਗਲੀ ਰਾਈਟ ਮਿਲਿਆ ਸੀਗਾ। ਅੱਛਾ, ਫਿਰ ਇੰਪਲੋਇਰ ਕੋਲੇ ਅਧਿਕਾਰ ਹੁੰਦਾ ਸੀ, ਜਦੋਂ ਇਹਨਾਂ ਦੀ ਥੋੜਾ ਬਹੁਤਾ ਵਪਾਰ ਘਟਣਾ, ਇਹਨਾਂ ਨੇ ਸਭ ਤੋਂ ਪਹਿਲਾਂ ਕੰਮ ਕਰਨ ਵਾਲੇ ਬੰਦੇ ਦੀ ਛੁੱਟੀ ਕਰਨੀ, ਉਹਦੀਆਂ ਵੇਜਸ ਘਟਾ ਦੇਣੀਆਂ, ਉਹਨੂੰ ਟਰਮੀਨੇਟ ਕਰ ਦੇਣਾ, ਹੈਨਾ। ਹੌਲੀ 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 ਨਾ ਇਹ ਫਿਰ ਜਿਹੜੇ ਲੈਫਟਿਸਟ ਲੋਕ ਸੀ, ਇਹਨਾਂ ਨੇ ਆਰਗੇਨਾਈਜ਼ ਕਰਨ ਲੱਗੇ, ਫਿਰ ਆਹ ਜਿਹੜੀਆਂ ਮੈਂ ਤੁਹਾਨੂੰ ਸਹੂਲਤਾਂ, ਅੱਜ ਸਾਰੇ ਲੋਕ ਸਹੂਲਤਾਂ ਦਾ ਆਨੰਦ ਮਾਣ ਰਹੇ ਆ। ਜਦੋਂ ਕਿਸੇ ਨੂੰ ਟਰਮੀਨੇਟ ਕਰ ਦਿੰਦਾ, ਫੱਟ ਉਹਦੇ ਤੇ ਮਤਲਬ ਕਾਨੂੰਨ ਦਾ ਦਰਵਾਜ਼ਾ ਖੜਕਾ ਲੈਂਦਾ। ਵਡੇਪਾ ਪੈਨਸ਼ਨ, ਬੱਚਿਆਂ ਨੂੰ ਯੂਨੀਵਰਸਿਟੀ ਐਜੂਕੇਸ਼ਨ ਜਾਂ ਸਿਹਤ ਦੀਆਂ ਸਹੂਲਤਾਂ ਮਿਲਣੀਆਂ, ਇਹ ਸਭ ਤੁਸੀਂ ਮੰਨੋ ਭਾਵੇਂ ਨਾ ਮੰਨੋ, ਜਿਹੜੇ ਸਵੇਰ ਤੋਂ ਸ਼ਾਮ ਤਾਈਂ ਜਿਹੜੇ ਲੈਫਟਿਸਟ ਆ, ਯੂਨੀਅਨਿਸਟ, ਉਹਨਾਂ ਤੇ ਤਵਾ ਲਾਉਂਦੇ ਆ ਨਾ, ਇਹ ਥੋੜਾ ਜਿਹਾ ਆਪਾਂ ਆਪਣੇ ਝਾਤੀ ਮਾਰ ਕੇ ਵੇਖੀਏ ਵੀ ਇਹ ਸਾਡੇ ਤੋਂ ਪਹਿਲੀਆਂ ਪੀੜ੍ਹੀਆਂ ਨੇ ਨਾ ਸੰਘਰਸ਼ ਕਰਕੇ ਬੈਨੀਫਿਟ ਸਾਨੂੰ ਲੈ ਕੇ ਦਿੱਤੇ ਆ, ਜਿਹਦਾ ਅਸੀਂ ਆਨੰਦ ਮਾਣ ਰਹੇ ਹਾਂ, ਜਿਹਦਾ ਅਸੀਂ ਸਵਾਦ ਮਾਣ ਰਹੇ ਹਾਂ। ਅੱਜ ਵੀ ਜਿੱਥੇ ਵੀ ਕਿਤੇ ਵਰਕਰਾਂ ਨਾਲ ਧੱਕਾ ਹੁੰਦਾ, ਆਮ ਬੰਦੇ ਨਾਲ ਧੱਕਾ ਹੁੰਦਾ, ਜਿਹੜੀ ਸਾਨੂੰ ਸੋਝੀ ਆਈ ਆ ਵੀ ਕੁਲੈਕਟਿਵਲੀ ਉਸ ਨੂੰ ਅਪੋਜ਼ ਕਰਨਾ, ਇਹ ਇਸ ਆਈਡੀਆਲੋਜੀ ਤੋਂ ਹੀ ਆਈ ਆ। ਦਰਵਾਜ਼ਾ ਖੜਕਾਉਣਾ ਕੋਰਟ ਦਾ, ਕੋਰਟ ਫਿਰ ਦੇਖਦੀ ਆ ਵੀ ਹਾਂ ਇਹ ਬਿਨਾਂ ਨੋਟਿਸ ਦਿੱਤੇ ਆ, ਬਿਨਾਂ ਕਿਸੇ ਗੱਲ ਤੋਂ ਆ ਬੰਦੇ ਨੂੰ ਟਰਮੀ, ਜਿਵੇਂ ਹੁਣ ਟਰੰਪ ਸਾਹਿਬ ਦੀ ਐਡਮਿਨਿਸਟ੍ਰੇਸ਼ਨ ਕਰ ਰਹੀ ਹੈ, ਅਸੀਂ ਜੀ ਖਰਚਾ ਘਟਾਉਣਾ। ਉਹ ਖਰਚਾ ਘਟਾਉਣ ਦਾ ਮਤਲਬ ਇਹ ਤਾਂ ਨਹੀਂ ਜਿਹੜੇ ਲੋਕ ਕੰਮ ਕਰ ਰਹੇ ਆ ਤੇ ਤੁਸੀਂ ਉਹਨਾਂ ਨੂੰ ਘਰੇ ਤੋੜ ਦਿਓ। ਸੋਸਾਇਟੀ ਨੇ ਐਜ਼ ਅ ਹੋਲ ਅੱਗੇ ਵਧਣਾ ਹੁੰਦਾ। ਦੇਖੋ ਅੱਗੇ ਵਧਣ ਦੇ ਦੋ ਤਰੀਕੇ ਆ ਸਾਡੇ ਸਮਾਜ ਦੇ ਵਿੱਚ, ਇੱਕ ਹੈਗਾ ਕੰਪੀਟੀਸ਼ਨ, ਇੱਕ ਹੈਗਾ ਕੋਆਪਰੇਸ਼ਨ। ਜਿਹੜਾ ਕੰਪੀਟੀਸ਼ਨ ਆ ਨਾ, ਕੁਦਰਤ ਦੇ ਦੋਨੇ ਅਸੂਲ ਨੇ, ਦੇਖੋ ਤੁਸੀਂ ਇੰਪਾਰਸ਼ਲ ਨਿਰਪੱਖ ਹੋ ਕੇ ਵੇਖੋ, ਕੰਪੀਟੀਸ਼ਨ ਵੀ ਕੁਦਰਤ ਦੇ ਵਿੱਚ ਚੱਲਦਾ, ਕੁਦਰਤ ਦੇ ਵਿੱਚ ਕੋਆਪਰੇਸ਼ਨ ਵੀ ਚੱਲਦਾ, ਪਰ ਜਿੱਥੇ ਸੰਜੀਦਾ ਸੋਚ ਸਮਝ ਕੇ ਫੈਸਲੇ ਲਏ ਜਾਂਦੇ ਆ ਤੇ ਸਾਰੇ ਲੋਕ ਅੱਗੇ ਵਧਦੇ ਆ, ਉਹਨੂੰ ਕੋਆਪਰੇਸ਼ਨ ਕਹਿੰਦੇ ਨੇ। ਕੰਪੀਟੀਸ਼ਨ ਦਾ ਮਤਲਬ ਇਹ ਹੁੰਦਾ ਬਈ ਜਿਹੜਾ ਦਾ ਲਾ ਗਿਆ ਲਾ ਗਿਆ। ਕੰਪੀਟੀਸ਼ਨ ਦਾ ਮਤਲਬ ਇਹ ਹੈ ਵੀ ਸ਼ੇਰ ਦੇ ਦੰਦ ਤਿੱਖੇ ਨੇ, ਭਾਵੇਂ ਉਹ ਹਿਰਨ ਨੂੰ ਖਾਵੇ ਤੇ ਭਾਵੇਂ ਉਹ ਮੱਝ ਨੂੰ ਖਾਵੇ, ਭਾਵੇਂ ਗਾਂ ਨੂੰ ਖਾਵੇ, ਭਾਵੇਂ ਜਿਹਨੂੰ ਮਰਜ਼ੀ ਖਾਵੇ। ਕੰਪੀਟੀਸ਼ਨ ਦਾ ਮਤਲਬ ਹੈ ਵੀ ਕੁੱਤੇ ਦੇ ਦੰਦ ਤਿੱਖੇ ਨੇ, ਜਿਹਨੂੰ ਮਰਜ਼ੀ ਦੰਦੀ ਵੱਢੇ, ਹੈ ਨਾ। ਕੋਆਪਰੇਸ਼ਨ ਦਾ ਮਤਲਬ ਹੁੰਦਾ ਹੈ ਜਿਹੜੀਆਂ ਸਪੀਸੀਜ਼ ਸਮਝਦਾਰ ਹੁੰਦੀਆਂ, ਸੰਜੀਦਾ ਹੁੰਦੀਆਂ। ਹੁਣ ਸ਼ਹਿਦ ਦੀਆਂ ਮੱਖੀਆਂ ਦੇ ਵਿੱਚ ਕੋਆਪਰੇਸ਼ਨ ਆ, ਉਹਨਾਂ ਦੇ ਵਿੱਚ ਨੇਚਰ ਨੇ ਜਾਂ ਐਵੋਲਿਊਸ਼ਨ ਨੇ ਆਪੇ ਹੀ ਵੰਡ ਕਰਤੀ ਹੈ ਵੀ ਇੱਕ ਕਾਮਾ ਮੱਖੀ ਆ, ਇੱਕ ਕੁਈਨ ਆ, ਕੁਛ ਹੋਰ ਨੇ, ਅਲੱਗ ਅਲੱਗ ਕੰਮ ਦੀ ਵੰਡ ਹੋ ਗਈ। ਇਵੇਂ ਹੀ ਬੰਦੇ ਦੇ ਵਿੱਚ, ਇਨਸਾਨੀ ਸਮਾਜ ਦੇ ਵਿੱਚ ਡਿਵੀਜ਼ਨ ਆਫ ਲੇਬਰ ਹੋਈ ਹੈ, ਜਿਹਨੂੰ ਮਿਸਯੂਜ਼ ਵੀ ਕੀਤਾ ਜਾ ਰਿਹਾ। ਮਨੁੱਖੀ ਸਮਾਜ ਨੇ ਜੇ ਅੱਗੇ ਵਧਣਾ ਤਾਂ ਕੋਆਪਰੇਸ਼ਨ ਦੇ ਤੌਰ ਤੇ ਅੱਗੇ ਵੱਧ ਸਕਦਾ, ਵੀ ਜਿਹਦੇ ਵਿੱਚ ਜਿਹੜਾ ਟੈਲੈਂਟ ਹੈਗਾ ਉਹ ਆਪਣੇ ਟੈਲੈਂਟ ਦਾ ਫਾਇਦਾ ਠਾ ਕੇ ਸਮਾਜ ਦਾ ਫਾਇਦਾ ਵੀ ਕਰੇ, ਸਮਾਜ ਵੀ ਅੱਗੇ ਵਧੇ ਤੇ ਉਹ ਵੀ ਅੱਗੇ ਵਧੇ। ਜੇ ਕੋਈ ਵਿਅਕਤੀ ਸੋਚਦਾ ਹੈ ਵੀ ਮੈਂ ਇਕੱਲਾ ਅੱਗੇ ਵਧ ਜਾਂ ਤੇ ਸਮਾਜ ਨਾਲ ਅੱਗੇ ਵਧੇ, ਉਹ ਆਪ ਵੀ ਬਹੁਤ ਵੱਡੇ ਭੁਲੇਖੇ ਚ ਹੁੰਦਾ, ਉਹ ਫਿਰ ਗਰੀਡ ਦੇ ਉੱਤੇ ਆ ਜਾਂਦਾ। ਅਲਟੀਮੇਟਲੀ ਜਿਹੜਾ ਉਹਨੂੰ ਫਾਇਦਾ ਹੋ ਰਿਹਾ ਹੁੰਦਾ ਉਹ ਕਿਸੇ ਦੇ ਲੋਸ ਦੇ ਐਕਸਪੈਂਸ ਤੇ ਹੋ ਰਿਹਾ ਹੁੰਦਾ। ਇਸ ਕਰਕੇ ਸਿਆਣ ਫੇਸ ਚ ਹੁੰਦੀ ਆ। ਜਿੰਨੇ ਵੀ ਦੁਨੀਆਂ ਦੇ ਚੰਗੇ ਸਿਆਣੇ ਫਿਲਾਸਫਰ ਹੋਏ ਨੇ, ਜਿੰਨੇ ਵੀ ਰਿਲੀਜੀਅਸ ਲੀਡਰ ਹੋਏ ਨੇ, ਉਹਨਾਂ ਨੇ ਇਸੇ ਗੱਲ ਦੀ ਵਕਾਲਤ ਕੀਤੀ ਆ ਵੀ ਸਾਨੂੰ ਸਮਾਜ ਨੂੰ ਐਜ਼ ਆ ਹੋਲ ਇਕੱਠੇ ਵਧਣਾ ਚਾਹੀਦਾ, ਅੱਗੇ ਹੋ ਕੇ ਇੱਕ ਦੂਜੇ ਨਾਲ ਕੋਆਪਰੇਟ ਕਰਨਾ ਚਾਹੀਦਾ, ਕਮਜ਼ੋਰ ਦੀ ਹੈਲਪ ਕਰਨੀ ਚਾਹੀਦੀ ਆ, ਆਪ ਵੀ ਸਾਨੂੰ ਹਿੰਮਤ ਦਸਾਂ ਨੌਵਾਂ ਦੀ ਕਿਰਤ ਕਰਨੀ ਚਾਹੀਦੀ ਆ। ਕਿਸੇ ਨੇ ਇਹ ਨਹੀਂ ਕਿਹਾ ਵੀ ਠੱਗੀ ਮਾਰਨੀ ਚਾਹੀਦੀ ਆ। ਹਾਂ, ਆਹ ਸਮਾਜ ਕੀ ਕਰ ਰਿਹਾ ਸਾਡਾ, ਇਹ ਨਾ ਇਹਦੇ ਚ ਵੱਡੇ ਲੋਕ, ਤਕੜੇ ਲੋਕ ਜਿਨ੍ਹਾਂ ਦੇ ਹੱਥ ਚ ਪਾਵਰ ਆ, ਮਾਰ ਜਾਂਦੇ ਉਹ ਠੱਗੀ, ਪਰ ਆਪਦੀ ਠੱਗੀ ਨੂੰ ਉਹ ਕਾਨੂੰਨੀ ਵਾਜਬੀਅਤ ਠਹਿਰਾ ਕੇ ਕਹਿੰਦੇ ਜੀ ਅਸੀਂ ਤਾਂ ਕੰਮ ਕਰਦੇ ਹਾਂ, ਤਾਂ ਸਮਾਜ ਨੂੰ ਅੱਗੇ ਲੈ ਕੇ ਜਾ ਰਹੇ ਹਾਂ। ਅੱਛਾ, ਕੋਰਟਸ ਫਿਰ ਇਹਦੇ, ਕੋਰਟਸ ਜਦੋਂ ਦੇਖਦੀਆਂ, ਕਿਉਂਕਿ ਕੋਰਟਸ ਦੇ ਸਾਹਮਣੇ ਪ੍ਰੂਫ ਪਿਆ ਹੁੰਦਾ, 150-150 ਸਾਲਾਂ ਦਾ ਇਤਿਹਾਸ ਆ, ਸਟਰਗਲ ਆ ਪੂਰੀ ਦੀ ਪੂਰੀ ਕੋਰਟ ਦੇ ਵਿੱਚ। ਦੇਖੋ ਵੈਸੇ ਤਾਂ ਸਾਰਾ ਕੁਛ ਹੀ, ਮਤਲਬ ਆਈ ਐਮ ਕੰਪੈਲਡ ਟੂ ਸੇ ਦੀਜ਼ ਵਰਡਸ, ਇਸ ਸਮਾਜ ਦੇ ਵਿੱਚ ਸਾਰਾ ਕੁਝ ਹੀ ਨਿਗਰ ਰਿਹਾ ਮੌਜੂਦਾ ਸਮਾਜ 21ਵੀਂ ਸਦੀ ਦੇ ਵਿੱਚ। ਜਿੰਨੀਆਂ ਕੁ ਸਹੂਲਤਾਂ ਸਾਨੂੰ ਮਿਲੀਆਂ ਹੋਈਆਂ ਆਮ ਬੰਦੇ ਨੂੰ, 1x1 ਉਹ ਖੁਸ਼ ਰਹੀਆਂ ਸਾਡੇ ਕੋਲੋਂ। ਕੋਰਟਸ ਦੇ ਵਿੱਚ ਵੀ ਫੈਸਲੇ ਅਦਾਲਤਾਂ 'ਚ ਬਹੁਤ ਗਲਤ ਹੁੰਦੇ ਨੇ, ਪਰ ਫਿਰ ਵੀ ਕਿਤੇ ਨਾ ਕਿਤੇ ਜ਼ਮੀਰ ਜਾਗਦੀ ਹੁੰਦੀ ਹੈ, ਹੈ ਨਾ, ਉਹ ਫਿਰ ਕਿਤੇ ਨਾ ਕਿਤੇ ਚੰਗੇ ਫੈਸਲੇ ਹੋ ਜਾਂਦੇ ਨੇ। ਇਸ ਕਰਕੇ ਕੋਰਟਸ ਦੇ ਵਿੱਚ ਹੋਰ ਬੰਦੇ ਕੋਲ ਬਚਦਾ ਹੀ ਕੀ ਆ ਜੀ, ਅਖੀਰ ਨੂੰ ਕੋਰਟ ਦਾ, ਹਾਲਾਂਕਿ ਪ੍ਰੋਸੈਸ ਬੜਾ ਮਹਿੰਗਾ ਹੁੰਦਾ ਕੋਰਟ ਦਾ ਦਰਵਾਜ਼ਾ ਖੜਕਾਉਣਾ। ਆ ਹੁਣ ਇੱਕੋ ਦਮ ਤੁਸੀਂ ਇਸ ਨਾਂ ਦੇ ਥੱਲੇ ਵੀ ਅਸੀਂ ਐਡਮਿਨਿਸਟ੍ਰੇਸ਼ਨ ਦਾ ਖਰਚਾ ਘਟਾਉਣਾ ਜੀ, ਅਸੀਂ ਤੁਹਾਡੀ ਛੁੱਟੀ ਕਰ ਦੇਣੀ ਆ। ਲਓ, ਇਹ ਕੋਈ ਤਰੀਕਾ? ਜਿਹੜਾ ਬੰਦਾ 20 ਸਾਲਾਂ ਤੋਂ ਜੌਬ ਕਰ ਰਿਹਾ ਹੈ ਜੀ, ਤੁਸੀਂ ਇਹ ਕਹੋ ਵੀ ਤੇਰੀ ਜੌਬ ਦੀ ਲੋੜ ਨਹੀਂ ਰਹੀ, ਕਿਉਂ ਤੁਸੀਂ ਹੋਰ ਜੌਬਸ ਕ੍ਰੀਏਟ ਨਹੀਂ ਕਰਨੀਆਂ? ਅੱਜ ਕੱਲ੍ਹ ਬਹੁਤ ਲੋਕ ਕਹਿੰਦੇ ਨੇ, ਕਹਿੰਦੇ ਜੀ ਸਰਕਾਰਾਂ ਦਾ ਕੰਮ ਥੋੜਾ ਹੁੰਦਾ ਜੌਬਸ ਕ੍ਰੀਏਟ ਕਰਨਾ। ਭਾਈ, ਸਰਕਾਰਾਂ ਦਾ ਕੰਮ ਹੁੰਦਾ ਸਾਰੇ ਲੋਕਾਂ ਦੇ ਬੈਨੀਫਿਟ ਵਾਸਤੇ ਸੋਚਣਾ ਤੇ ਲੋਕਾਂ ਦੀ ਜ਼ਿੰਦਗੀ ਨੂੰ ਸੋਹਣਾ ਬਣਾਉਣ ਲਈ ਕੰਮਾਂ ਨੂੰ ਆਰਗੇਨਾਈਜ਼ ਕਰਨਾ। ਸਰਕਾਰ ਦਾ ਕੰਮ ਇਹ ਨਹੀਂ ਹੁੰਦਾ ਬਈ ਤਕੜੇ ਲੋਕਾਂ ਨੇ, ਮਤਲਬ ਤੁਹਾਨੂੰ ਚੋਣਾਂ ਦੇ ਵਿੱਚ ਫੰਡ ਦੇ ਦੇਣਾ ਤੇ ਤੁਸੀਂ ਤਕੜੇ ਲੋਕਾਂ ਦੀ ਹਾਂ ਦੇ ਵਿੱਚ ਹਾਂ ਮਿਲਾਈ ਜਾਓ ਨਾ। ਸਰਕਾਰ ਦਾ ਮਤਲਬ ਹੁੰਦਾ ਬਈ ਹਰ ਇੱਕ ਗੱਲ ਦੇ ਉੱਤੇ ਕਿਸੇ ਵੀ ਵਾਤਾਵਰਣ ਦੇ ਵਿੱਚ, ਹਰੇਕ ਕਿਸਮ ਦੇ ਸਰਕਮਸਟਾਂਸਿਸ ਦੇ ਵਿੱਚ ਆਮ ਬੰਦਾ, ਜਿਹੜਾ ਆਮ ਬੰਦੇ ਦੀ ਜ਼ਿੰਦਗੀ ਉਹਨਾਂ ਨੇ ਸੌਖੀ ਬਣਾਉਣੀ ਹੁੰਦੀ ਹੈ। ਜੇ ਇੱਕ ਵੱਡਾ ਇੰਡਸਟਰੀਅਲਿਸਟ ਕਹਿ ਦਿੰਦਾ ਲਓ ਜੀ ਮੇਰੀ ਤਾਂ ਫੈਕਟਰੀ ਮੈਂ ਤਾਂ ਬੰਦ ਕਰਤੀ, ਮੈਂ ਤਾਂ ਕੰਮ ਚੇਂਜ ਕਰਨਾ ਤੇ ਬੰਦਿਆਂ ਦੀ ਛੁੱਟੀ ਕਰ ਦੋ, ਕਹਿੰਦੇ ਜੀ ਕੰਪਨਸੇਸ਼ਨ ਦਿਓ ਪਹਿਲਾਂ, ਇਹ ਮਰਜ਼ੀ ਨਹੀਂ ਹੈਗੀ। ਅੱਛਾ, ਬਹੁਤ ਲੋਕ ਸੋਚਦੇ ਨੇ ਕਹਿੰਦੇ ਜੀ ਇੰਡਸਟਰੀਅਲਿਸਟ ਆ ਜਿਹੜਾ ਉਹ ਸਮਾਜ ਨੂੰ ਅੱਗੇ ਲੈ ਕੇ ਜਾਂਦਾ। ਉਹ ਭਾਈ ਇੰਡਸਟਰੀਅਲਿਸਟ ਲੈ ਕੇ ਜਾਂਦਾ, ਪਰ ਇੰਡਸਟਰੀਅਲਿਸਟ ਦੇ ਕੰਮ ਕੌਣ ਕਰਦਾ? ਉਹ ਤਾਂ ਬੰਦਾ ਹੀ ਕਰਦਾ ਨਾ। ਹੁਣ ਸਮਾਜ ਦੇ ਵਿੱਚ ਨਾ ਇਹਨਾਂ ਨੇ ਕੀ ਸੋਚਿਆ, ਇਹ ਕਹਿੰਦੇ ਜੀ ਆਰਟੀਫਿਸ਼ਲ ਇੰਟੈਲੀਜੈਂਸ ਨਾਲ ਰੋਬੋਟਸ ਬਣਾ ਕੇ ਨਾ ਅਸੀਂ ਜਿਹੜੇ ਵਰਕਰ ਆ, ਕੰਮ ਕਰਨ ਵਾਲੇ ਲੋਕ ਆ, ਉਹਨਾਂ ਦੀ ਛੁੱਟੀ ਕਰ ਦਿਆਂਗੇ। ਕਰੋ ਭਾਈ ਕਰੋ, 10 ਸਾਲਾਂ ਬਾਅਦ ਜਦੋਂ ਰਿਜ਼ਲਟ ਦੇਖੋਗੇ ਨਾ, ਜਦੋਂ ਤੁਹਾਡਾ ਬਣਾਇਆ ਹੋਇਆ ਸਮਾਨ ਖਰੀਦਣ ਵਾਲਾ ਹੀ ਨਹੀਂ ਕੋਈ ਹੋਊਗਾ, ਜਦੋਂ ਪਰਚੇਜ਼ਿੰਗ ਪਾਵਰ ਹੀ ਨਹੀਂ ਲੋਕਾਂ ਦੀ ਰਹਿਣੀ, ਤੇ ਤੁਹਾਡੇ ਭਰੇ ਹੋਏ ਸਮਾਨ ਆ ਜਿਹੜੇ ਵੇਅਰ ਹਾਊਸ ਦੇ ਵਿੱਚ ਹੀ ਪਏ ਹੋਣੇ ਆ। ਇਹ ਬੜੀ ਵੱਡੀ ਕੰਟਰਾਡਿਕਸ਼ਨ ਆ। ਇਹ ਆਪਾਂ ਹਰ ਰੋਜ਼ ਇਹਦੇ ਤੇ ਗੱਲ ਕਰਦੇ ਹਾਂ, ਕ੍ਰਾਈਸਿਸ, ਇਹ ਕ੍ਰਾਈਸਿਸ ਹੁੰਦਾ। ਕ੍ਰਾਈਸਿਸ ਦੇ ਵਿੱਚ ਕੀ ਹੁੰਦਾ ਵੀ ਜਦੋਂ ਜਿਹੜੇ ਪ੍ਰੋਡਿਊਸਰਸ ਨੇ, ਜਿਨ੍ਹਾਂ ਕੋਲ ਮੀਨਸ ਆਫ ਪ੍ਰੋਡਕਸ਼ਨ ਨੇ, ਉਹ ਇੰਨੀ ਜ਼ਿਆਦਾ ਐਕਸਪਲੋਟੇਸ਼ਨ ਕਰ ਦਿੰਦੇ ਆ ਕੰਜ਼ੂਮਰਸ ਦੀ, ਜਿਹੜੀ ਕੰਜ਼ੂਮਰ ਦੀ ਜੇਬ ਚ ਪੈਸਾ ਜਾ ਰਿਹਾ ਹੁੰਦਾ, ਉਹ ਪੈਸਾ ਦੇਖਣ ਨੂੰ ਬਹੁਤ ਲੱਗਦਾ, ਗਿਣਤੀ ਚ ਬਹੁਤ ਲੱਗਦਾ ਵੀ $100 ਆਉਂਦੇ ਆ, ₹1000 ਆਉਂਦੇ ਆ, ਪਰ ਮਾਰਕੀਟ ਦੇ ਵਿੱਚ ਉਹਦਾ ਆਉਂਦਾ ਕੁਛ ਨਹੀਂ, ਉਹ 2 ਦਿਨਾਂ ਦੇ ਵਿੱਚ ਖਰਚਿਆ ਜਾਂਦਾ, ਉਹਦੀ ਪਰਚੇਜ਼ਿੰਗ ਪਾਵਰ ਨਹੀਂ ਰਹਿੰਦੀ। ਅੱਛਾ, ਫਿਰ ਜਿਹੜੀਆਂ ਇਹਨਾਂ ਨੇ ਚੀਜ਼ਾਂ ਬਣਾਉਣੀਆਂ ਹੁੰਦੀਆਂ, ਮੰਡੀ ਦੀ ਲੋੜ ਹੁੰਦੀ ਆ, ਮਾਰਕੀਟ ਦੀ ਲੋੜ ਹੁੰਦੀ ਆ, ਚੀਜ਼ਾਂ ਸਟੱਕ ਹੋ ਜਾਂਦੀਆਂ, ਇਸ ਨੂੰ ਹੀ ਰਿਸੈਸ਼ਨ ਕਹਿੰਦੇ ਆ, ਇਸ ਨੂੰ ਹੀ ਕ੍ਰਾਈਸਿਸ ਕਹਿੰਦੇ ਆ। ਫਿਰ ਉਹ ਸੋਚਦੇ ਵੀ ਅਸੀਂ ਕੀ ਕਰੀਏ, ਇਹ ਸੋਚਦੇ ਵੀ ਅਸੀਂ ਨਾ ਫਿਰ ਕੰਮ ਕਰਨ ਵਾਲੇ ਬੰਦਿਆਂ ਦੀ ਛੁੱਟੀ ਕਰ ਦਈਏ, ਉਹ ਇਸ ਦਾ ਨੈਗੇਟਿਵ ਇੰਪੈਕਟ ਪੈਂਦਾ। ਜਦੋਂ ਕੰਮ ਕਰਨ ਵਾਲੇ ਬੰਦਿਆਂ ਦੀ ਛੁੱਟੀ ਕਰਦੇ ਆ, ਉਹਨਾਂ ਨੇ ਸਮਾਨ ਖਰੀਦਣਾ, ਉਹਨਾਂ ਕੋਲ ਖਰੀਦਣ ਦੀ ਤਾਕਤ ਨਹੀਂ ਰਹਿੰਦੀ, ਅਲਟੀਮੇਟਲੀ ਰਿਸੈਸ਼ਨ ਦੀ ਸ਼ੁਰੂਆਤ ਹੋ ਜਾਂਦੀ ਹੈ। ਜਾਂ ਕਈ ਵਾਰੀ ਇਹ ਰਿਸੈਸ਼ਨ ਦੀ ਸ਼ੁਰੂਆਤ ਆਪ ਵੀ ਕਰਦੇ ਆ, ਬਹੁਤ ਸਾਰੇ ਰੀਜ਼ਨਸ ਹੁੰਦੇ ਆ, ਪਰ ਉਹਦਾ ਉਲਟ ਇਫੈਕਟ ਪੈਂਦਾ। ਇਸ ਕਰਕੇ ਸਾਰੀ ਦੁਨੀਆਂ ਦੇ ਵਿੱਚ ਇਹ ਕ੍ਰਾਈਸਿਸ ਆਇਆ ਹੋਇਆ। ਕ੍ਰਾਈਸਿਸ ਚੋਂ ਬਾਹਰ ਨਿਕਲਣ ਲਈ ਫਿਰ ਇਹ ਕੀ ਕਰਦੇ ਆ, ਨਵੀਆਂ ਮਾਰਕੀਟਸ ਲੱਭਦੇ ਆ। ਨਵੀਆਂ ਮਾਰਕੀਟ ਜਿੱਥੇ ਮਿਲਦੀਆਂ ਨੇ, ਇਹਨਾਂ ਨੂੰ ਕਈ ਵਾਰੀ ਸਰਕਾਰਾਂ ਦੇ ਉਲਟ ਫੈਸਲੇ ਲੈਂਦੀਆਂ, ਫਿਰ ਇਹ ਉਹਨਾਂ ਦੇ ਕੰਨ ਖਿੱਚਦੇ ਨੇ, ਉਹਨਾਂ ਨੂੰ ਉਲਟਾਉਣ ਦੀ ਕੋਸ਼ਿਸ਼ ਕਰਦੇ ਨੇ, ਫਿਰ ਕਈ ਵਾਰੀ ਬੰਬ ਬੰਦੂਕਾਂ ਵੀ ਚਲਾਉਂਦੇ ਨੇ, ਫਿਰ ਕਈ ਵਾਰੀ ਹਥਿਆਰ ਬਣਾ ਕੇ ਬਾਹਰ ਵੇਚਦੇ ਨੇ, ਹੈਨਾ, ਕਈ ਵਾਰੀ ਸਿੱਧੇ ਤਰੀਕੇ ਨਾਲ ਮਾਰਕੀਟ ਤੇ ਕਬਜ਼ਾ ਕਰਦੇ ਨੇ, ਬਹੁਤ ਕੁਝ ਕਰਦੇ ਨੇ ਅਲਟੀਮੇਟਲੀ। ਅੱਛਾ, ਫਿਰ ਟ੍ਰੇਡ ਵਾਰਸ ਵੀ ਇਹਦਾ ਇੱਕ ਤਰੀਕਾ ਨਵਾਂ ਇਹਨਾਂ ਨੇ ਬਣਾ ਲਿਆ। ਕਦੇ ਕਹਿ ਦੇਣਗੇ ਜੀ ਫ੍ਰੀ ਕੰਪੀਟੀਸ਼ਨ, ਕਦੇ ਕਹਿਣਗੇ ਇਸ ਦਾ ਟੈਰਿਫ ਲਾਉਣੇ ਆ, ਕਦੇ ਕਹਿਣਗੇ ਜੀ ਯੂਰਪ ਦੇ ਟੈਰਿਫ ਲਾਉਣੇ ਆ, ਕਦੇ ਕਹਿਣਗੇ ਯੂਰਪ ਵਾਲੇ ਤਾਂ ਸਾਡੇ ਪਿਆਰੇ ਮਿੱਤਰ ਨੇ ਬਹੁਤ, ਕਦੇ ਕਹਿਣਗੇ ਜੀ ਕੈਨੇਡਾ ਤਾਂ ਸਾਡਾ 100 ਸਾਲ ਤੋਂ ਭਾਈ ਵਾਲਾ ਟ੍ਰੇਡ ਪਾਰਟਨਰ, 10 ਦਿਨ ਪਹਿਲਾਂ ਇਹ ਕਹਿਤਾ, ਅਗਲੇ ਦਿਨ ਕਹਿਤਾ ਕੈਨੇਡਾ ਕੁੰਡਾ ਕੋਈ ਨਹੀਂ, ਅਸੀਂ ਚੱਕ ਕੇ 25% ਟੈਰਿਫ ਲਾ ਦਾਂਗੇ, ਹੈਨਾ। ਫਿਰ ਅਗਲੇ ਦਿਨ ਕਹਿ ਦੇਣਗੇ 25 ਨਹੀਂ ਜੀ 50 ਲਾਵਾਂਗੇ, ਫਿਰ ਕਹਿਣਗੇ 50 ਨਹੀਂ ਜੀ 200% ਟੈਰਿਫ ਲਾਵਾਂਗੇ, ਫਿਰ ਕਹਿਣਗੇ ਜੀ ਅਲਮੀਨੀਅਮ ਤੇ ਨਹੀਂ ਇਕੱਲੇ ਤੇ ਲਾਵਾਂਗੇ, ਅਸੀਂ ਤਾਂ ਡੇਅਰੀ ਪ੍ਰੋਡਕਟਸ ਤੇ ਵੀ ਲਾਵਾਂਗੇ, ਫਿਰ ਕਿਸੇ ਕੋਈ ਹੋਰ ਗੱਲ ਤੇ ਆ। ਅਲਟੀਮੇਟਲੀ ਲੋਕਾਂ ਦਾ ਧਿਆਨ ਡਾਈਵਰਟ ਕਰਦੇ ਨੇ ਅਸਲ ਪ੍ਰੋਬਲਮ ਵੱਲੋਂ। ਅਸਲ ਪ੍ਰੋਬਲਮ ਇਹ ਹੈਗੀ ਹੈ ਇਹਨਾਂ ਨੂੰ, ਜੇ ਆਪਾਂ ਅਮਰੀਕਾ ਦੇ ਸੰਕਟ ਦੀ ਗੱਲ ਕਰ ਰਹੇ ਹਾਂ, ਅਸਲ ਪ੍ਰੋਬਲਮ ਇਹ ਹੈਗੀ ਵੀ ਦੁਨੀਆ ਭਰ ਦੇ ਵਿੱਚੋਂ ਇਹਨਾਂ ਦੀਆਂ ਚੀਜ਼ਾਂ ਨੂੰ ਮਾਰਕੀਟ ਦੇ ਵਿੱਚ ਮੁਕਾਬਲੇ ਦਾ ਸਾਹਮਣਾ ਕਰਨਾ ਪੈ ਰਿਹਾ। ਉਸ ਮੁਕਾਬਲੇ ਦੇ ਵਿੱਚ ਬਹੁਤ ਪਿੱਛੇ ਨੇ, ਦੇਸ਼ਾਂ ਦੇ ਵਿੱਚ ਫੌਜਾਂ ਭੇਜਦੇ ਨੇ, ਇਹ ਕਹਿੰਦੇ ਨੇ ਵੀ ਅਸੀਂ ਤੁਹਾਨੂੰ ਪ੍ਰੋਟੈਕਟ ਕਰਾਂਗੇ, ਪਰ ਪ੍ਰੋਟੈਕਟ ਨਹੀਂ ਕਰਦੇ, ਆਪਣਾ ਸਮਾਨ ਵੇਚਦੇ ਨੇ, ਨਾ ਕਦੇ ਕਿਸੇ ਨੇ ਕਿਸੇ ਨੂੰ। ਦੁਨੀਆਂ ਦੇ ਵਿੱਚ ਕਿਉਂ ਕਿਸੇ ਨੂੰ ਕੋਈ ਪ੍ਰੋਟੈਕਟ ਕਰੂਗਾ? ਜੇ ਤੁਹਾਡਾ ਗੁਆਂਢੀ ਕਹਿੰਦਾ ਮੈਂ ਤੁਹਾਨੂੰ ਪ੍ਰੋਟੈਕਟ ਕਰਦਾ, ਕਿਉਂ ਕਰੂਗਾ? ਕੋਈ ਫਾਇਦਾ ਉਹਨੂੰ? ਪ੍ਰੋਟੈਕਸ਼ਨ ਵਾਲੀ ਕੋਈ ਚੀਜ਼ ਨਹੀਂ ਹੈਗੀ। ਹਰੇਕ ਛੋਟੇ ਤੋਂ ਛੋਟਾ ਤੇ ਵੱਡੇ ਤੋਂ ਵੱਡਾ ਦੇਸ਼ ਆਪਣੇ ਆਪ ਨੂੰ ਪ੍ਰੋਟੈਕਟ ਕਰਨ ਦੇ ਕਾਬਲ ਆ। ਆਹ ਬਸ ਜਿਹੜੇ ਵੱਡੇ 5-4 ਹੀ ਨੇ ਨਾ, ਇਹਨਾਂ ਨੇ ਦੁਨੀਆਂ ਨੂੰ ਵਕਤ ਪਾਇਆ ਹੋਇਆ, ਇਹਨਾਂ ਦੇ ਵਿੱਚ ਹੀ ਕ੍ਰਾਈਸਿਸ ਆਉਂਦੇ ਨੇ, ਇਹ ਫਿਰ ਆਪਣੇ ਕ੍ਰਾਈਸਿਸ ਦੂਜੇ ਦੇਸ਼ਾਂ ਦੇ ਉੱਤੇ ਥੋਪਦੇ ਨੇ। ਹੁਣ ਅਮਰੀਕਾ ਦਾ ਆਪਣਾ ਕ੍ਰਾਈਸਿਸ ਥੋਪਣ ਲੱਗੇ ਸਾਡੇ ਉੱਤੇ, ਕੈਨੇਡਾ ਦੇ ਉੱਤੇ। ਦੇਖੋ ਇਹ ਜਿਹੜੀਆਂ ਆਪਾਂ ਗੱਲਾਂ ਰੋਜ਼ ਕਰਦੇ ਆ ਨਾ, ਇਹ ਇੱਕ ਪ੍ਰੋਬਲਮ ਨਹੀਂ ਇਕੱਲੀ ਟੈਰਿਫ ਦੀ, ਇਹ ਪ੍ਰੋਬਲਮ ਦੇ ਥੱਲੇ ਨਾ ਇੰਨੀਆਂ ਪ੍ਰੋਬਲਮ ਲੁਕੀਆਂ ਹੋਈਆਂ ਨੇ, ਪੋਲੀਟੀਕਲ ਇਨਸਟੇਬਿਲਿਟੀ, ਇਮੀਗ੍ਰੈਂਟਸ ਦੀ, ਮਤਲਬ ਖਾਮ ਖਾ ਇਹਨਾਂ ਨੇ ਪ੍ਰਚਾਰ ਕੀਤਾ ਹੋਇਆ ਜਿਹੜਾ, ਐਂਟੀ ਇਮੀਗ੍ਰੈਂਟ ਐਂਡ ਇਮੀਗ੍ਰੈਂਟ ਦੀ ਪ੍ਰੋਬਲਮ ਖਾਮ ਖਾ ਕ੍ਰੀਏਟ ਕੀਤੀ ਹੋਈ, ਜਿਹੜੀ ਕਿ ਚੋਣਾਂ ਚ ਅਕਸਰ ਹੀ ਕਰਦੇ ਨੇ, ਹੈਨਾ। ਮਾਰਕੀਟਸ ਦੀਆਂ ਪ੍ਰੋਬਲਮ, ਚੀਜ਼ਾਂ ਦੀ ਕੁਆਲਿਟੀ ਦੀ ਪ੍ਰੋਬਲਮ, ਚਾਈਨਾ ਐਂਡ ਅਮੈਰੀਕਾ ਇਹ ਮੁੱਖ ਮੁਕਾਬਲਾ ਇਹਨਾਂ ਦੇ ਵਿੱਚ ਆ, ਇਹਨਾਂ ਦੀਆਂ ਆਪਣੀਆਂ ਪ੍ਰੋਬਲਮਸ, ਇੰਨੀ ਤਰ੍ਹਾਂ ਦੀਆਂ ਪ੍ਰੋਬਲਮਸ ਨੇ। ਕੰਟਰਾਡਿਕਸ਼ਨ ਆਪਾਂ ਗੱਲ ਕੀਤੀ ਸੀ ਕੱਲ ਪਰਸੋਂ, ਕੰਟਰਾਡਿਕਸ਼ਨ ਦੀ, ਬਈ ਜਿਹੜੀ ਜਿਨ੍ਹਾਂ ਨੂੰ ਬਹੁਤ ਘੱਟ ਇਨਕਮ ਹੁੰਦੀ ਹੈ, ਆਲਮੋਸਟ ਜਿਹੜੇ ਪਾਵਰਟੀ ਲਾਈਨ ਦੇ ਨੇੜੇ ਤੇੜੇ ਬੈਠੇ ਨੇ, ਤੇ ਲੋਅਰ ਮਿਡਲ ਕਲਾਸ ਦੀ ਉਹਨਾਂ ਨਾਲ ਕੰਟਰਾਡਿਕਸ਼ਨ, ਲੋਅਰ ਮਿਡਲ ਕਲਾਸ ਐਂਡ ਅਪਰ ਮਿਡਲ ਕਲਾਸ ਉਹਨਾਂ ਚ ਕੰਟਰਾਡਿਕਸ਼ਨ, ਅਲੀਟ ਕਲਾਸ ਦੀ ਤੇ ਬਾਕੀ ਸਾਰਿਆਂ ਦੀ ਕੰਟਰਾਡਿਕਸ਼ਨ, ਪੋਲੀਟੀਕਲ ਪਾਰਟੀਜ਼ ਦੀ ਆਪਸੀ ਕੰਟਰਾਡਿਕਸ਼ਨ, ਹਨਾ, ਫਿਰ ਦੇਸ਼ਾਂ ਦੇ ਵਿੱਚ ਵਪਾਰ, ਇੰਨਾ ਕੁਛ ਹੈਗਾ, ਕੰਪਲੀਕੇਟਡ ਪ੍ਰੋਬਲਮਸ ਹੈਗੀਆਂ। ਪਰ ਟਰੰਪ ਸਾਹਿਬ ਕਹਿੰਦੇ ਜੀ ਨਾ, ਸਾਰੀਆਂ ਪ੍ਰੋਬਲਮ ਦੀ ਜੜ ਜਿਹੜੀ ਕੈਨੇਡਾ ਹੈ, ਹਨਾ। ਚਲੋ ਆਪਾਂ ਐਂ ਕਰਦੇ ਹਾਂ, ਦੋ ਕਾਲਰ ਸਾਡੇ ਨਾਲ ਨੇ, ਅਸੀਂ ਕਮਰਸ਼ੀਅਲ ਵੀ ਪਲੇ ਕਰਨੇ, ਹੈਗਾ ਜੀ ਕਾਫੀ ਸਮਾਂ ਆਪਣੇ ਕੋਲੇ, ਪਹਿਲੀ ਕਾਲ ਤੇ ਚੱਲਦੇ ਹਾਂ। ਨਿੱਘਾ ਸਵਾਗਤ ਜੀ ਤੁਹਾਡਾ ਅੱਜ ਦੇ ਪ੍ਰੋਗਰਾਮ ਦੇ ਵਿੱਚ।
ਸਤਿ ਸ੍ਰੀ ਅਕਾਲ ਬਰਾੜ ਸਾਹਿਬ।
ਸਤਿ ਸ੍ਰੀ ਅਕਾਲ ਜੀ
ਜੀ। ਦੇਖੋ ਜਿਹੜੇ ਨਾ ਯੂਰਪ ਦੇ ਲਿਕਰ ਤੇ 200% ਟੈਰਿਫ ਲਾਤਾ ਇਹਨਾਂ ਨੇ।
ਹਾਂਜੀ ਹਾਂਜੀ, ਤੁਸੀਂ ਬਹੁਤ ਚੰਗਾ ਕੀਤਾ ਯਾਦ ਕਰਾਤਾ, ਮੈਂ ਗੱਲ ਕਰਨੀ ਸੀ, ਮਿਹਰਬਾਨੀ, ਬੋਲੋ। ਹਾਂਜੀ,
ਦੂਜਾ ਵੇਖੋ, ਜਿਨ੍ਹਾਂ ਨੇ ਟਰੰਪ ਸਾਹਿਬ ਨੂੰ ਵੋਟ ਦਿੱਤੇ ਸੀ, ਉਹ ਸਾਰਿਆਂ ਨੇ ਜਾਬਾਂ ਤੋਂ ਹੱਥ ਧੋ ਲਏ ਆ।
ਬਿਲਕੁਲ, ਆ ਜੱਜ ਸਾਹਿਬ ਨੇ ਤਾਂ ਕਰਤਾ ਜੀ ਫੈਸਲਾ, ਕਹਿੰਦੇ ਰੱਖੋ ਇਹਨਾਂ ਨੂੰ ਦੁਬਾਰਾ।
ਨਾ ਨਾ, ਉਹ ਪਬਲਿਕ, ਮੈਂ ਤੁਹਾਨੂੰ ਦੱਸ ਰਿਹਾ, ਦੋਵਾਂ ਪਾਸੇ ਪਬਲਿਕ ਨੇ ਸਫ਼ਰ ਕਰਨਾ।
ਹਾਂਜੀ ਹਾਂਜੀ ਬਿਲਕੁਲ,
ਉਹ ਇਹਦੇ ਪਿੱਛੇ ਕਹਾਣੀ ਉਹ ਹੋਰ ਆ ਕੋਈ। ਹਾਂਜੀ, ਤੁਸੀਂ ਜੇ ਕਹਿ ਰਹੇ ਹੋ ਨਾ ਵੀ ਇਹਨਾਂ ਲਾਈਕ ਇਹ ਪ੍ਰੋਡਕਟ ਇਹਨਾਂ ਦੀ ਕੋਈ ਨੀ ਖਰੀਦੂਗਾ ਤੇ ਏਦਾਂ ਕਰ ਲੈਣ, ਤੇ ਓਦਾਂ ਇਹ ਪਬਲਿਕ ਨੂੰ ਚੁੱਪ ਕਰਕੇ ਨੀ ਬਹਿਣਾ ਚਾਹੀਦਾ, ਏਦਾਂ ਕਿਉਂ ਕਰ ਲੈਣ ਜੀ? ਇਹਨਾਂ ਨੂੰ ਕੋਲ ਰਾਈਟ ਦਿੰਦਾ ਵੀ ਪਬਲਿਕ ਦੇ ਫੰਡ ਦੇ ਨਾਲ ਪਾਰਟੀਆਂ ਬਣਦੀਆਂ, ਇਲੈਕਸ਼ਨ ਵੀ ਪਬਲਿਕ ਦੇ ਪੈਸੇ ਨਾਲ ਲੜਦੀਆਂ ਤੇ ਵੋਟ ਲੈਂਦੀਆਂ ਪਬਲਿਕ ਤੋਂ, ਰਾਈਟ? ਤੇ ਪਬਲਿਕ ਦੀ ਤਕਦੀਰ ਦਾ ਗਲਤ ਫੈਸਲੇ ਕਿਉਂ ਕਰਨ? ਪਬਲਿਕ ਨੂੰ ਸਟੈਂਡ ਹੋਣਾ ਚਾਹੀਦਾ ਔਰ ਆਪਣੇ ਮੰਗਾਂ ਵਾਸਤੇ ਹੁਣ ਤੇ ਖੜੇ ਹੋਣ, ਨਹੀਂ ਤੇ ਵਰਨਾ ਬਹੁਤ ਬੁਰਾ ਹਾਲ ਹੋ ਜਾਣਾ ਦੋਵਾਂ ਪਾਸੇ, ਆਮ ਆਦਮੀ ਦਾ, ਠੀਕ ਹੈ?
ਅਮਰੀਕਾ ਦੇ ਵਿੱਚ ਤੁਸੀਂ ਆਹ 2 ਸਾਲਾਂ ਚ ਦੇਖਿਓ ਜੀ ਕੀ ਹੁੰਦਾ।
ਬਾਈ ਪਬਲਿਕ ਨੇ ਸਫ਼ਰ ਕਰਨਾ,
ਬਿਲਕੁਲ ਬਿਲਕੁਲ
30% ਤੇ ਆਮ ਵਰਕ ਕਲਾਸ ਹੀ ਤਾਂ ਕੋਈ ਕੋਈ ਲੱਖ ਡਾਲਰ ਸਾਲ ਦੀ ਬਣਾ ਰਿਹਾ, ਕੋਈ ਡੇਢ ਲੱਖ ਦੋ, ਉਹ ਵੀ ਆਮ ਆਦਮੀ ਚ ਆਉਂਦੇ ਆ,
ਬਿਲਕੁਲ
ਉਹ ਜਦੋਂ ਉਦੋਂ ਵੀ ਜਾਬ ਖਤਮ ਹੋ ਜਾਈ ਇੱਕ ਸਾਲ ਦੋ ਸਾਲ ਸਰਵਾਈਵ ਕਰ ਜਾਣਗੇ ਜਿਆਦਾ ਜਿਆਦਾ, ਠੀਕ ਹੈ ਨਾ, ਤੇ ਇਹ ਪ੍ਰੋਬਲਮ ਆਉਣੀ ਆ ਆਮ ਮਤਲਬ ਪਬਲਿਕ ਨੀ ਆਉਣੀ ਆ, ਰਾਈਟ, ਇਹਨਾਂ ਦਾ ਕਿਉਂ ਨਾ ਇਹਨਾਂ ਦੇ ਆਪਣੇ ਬੈਂਕ ਬੈਲੈਂਸ ਆ ਇਹ ਸਰਵਾਈਵ ਕਰ ਜਾਣਗੇ, ਇਹਨਾਂ ਦੀ ਹੋਰ ਸਕੀਮ ਸੋਚੀ ਹੋਣੀ, ਰਾਈਟ, ਥੈਂਕ ਯੂ ਬਾਬਾ ਜੀ,
ਮਿਹਰਬਾਨੀ ਜੀ, ਮਿਹਰਬਾਨੀ, ਧੰਨਵਾਦ, ਅਗਲੀ ਕਾਲ ਤੇ ਚੱਲਦੇ ਨੇਗਾ, ਸਵਾਗਤ ਜੀ ਤੁਹਾਡਾ,
ਬਰਾੜ ਜੀ ਸਤਿ ਸ੍ਰੀ ਅਕਾਲ ਜੀ,
ਸਤਿ ਸ੍ਰੀ ਅਕਾਲ ਜੀ, ਠੀਕ ਠਾਕ ਹੋ
ਬਰਾੜ ਜੀ, ਤੁਸੀਂ ਰੱਬ ਨੂੰ ਨਹੀਂ ਮੰਨਦੇ, ਤੁਸੀਂ ਅੱਜ ਹੀ ਪ੍ਰੂਫ ਦੇਤਾ ਵੀ ਰੱਬ ਹੁੰਦਾ,
ਹਾਂਜੀ ਹੈ ਜੀ, ਮੈਂ ਮੰਨਣ ਮੈਂ ਵਿਸ਼ਵਾਸ ਕਰਨ ਚ ਵਿਸ਼ਵਾਸ ਨਹੀਂ ਕਰਦਾ ਜੀ, ਉਹ ਤਾਂ ਆਪਾਂ ਗੱਲਾਂ ਕਰਦੇ ਆ ਜੀ, ਜਿਹੜੀਆਂ ਸਮਾਜ ਦੇ ਵਿੱਚ ਵਰਡ ਪਏ ਨੇ, ਗੱਲਾਂ ਪਈਆਂ ਨੇ, ਹੁਣ ਕਰਨੀਆਂ ਹੁੰਦੀਆਂ,
ਹੁਣ ਮੈਂ ਤੁਹਾਡੇ ਪ੍ਰੂਫ ਦੀ ਗੱਲ,
ਮੈਂ ਤਾਂ ਅੱਜ ਕ੍ਰਿਸ਼ਨ ਭਗਵਾਨ ਦੇ ਭਜਨ ਲਾਏ ਨੇ ਜੀ,
ਮੈਂ ਮੇਰੇ ਮਨ ਦੇ ਵਿੱਚ ਖਿਆਲ ਆਇਆ ਜਦੋਂ ਤੁਸੀਂ ਗੱਲ ਕੀਤੀ, ਮੈਂ ਕਿਤੇ ਕੋਈ ਇਹੋ ਜਿਹਾ ਭਜਨ ਲਾ ਦਿਓ ਤੇ ਗੱਲ ਬਣ ਜਾਏ, ਹਾਂਜੀ, ਤੁਸੀਂ ਕਦੇ ਗਾਣਾ ਨੀ ਲਾਇਆ ਜਦੋਂ ਦਾ ਮੈਂ ਪ੍ਰੋਗਰਾਮ ਸੁਣਦਾ, ਪਹਿਲੀ ਵਾਰੀ ਮੇਰੇ ਮਨ ਚ ਖਿਆਲ ਆਇਆ ਤੇ ਗਾਣਾ ਤੁਸੀਂ ਉਹ ਲਾਇਆ,
ਮੈਨੂੰ ਕ੍ਰਿਸ਼ਨ ਭਗਵਾਨ ਸੋਹਣੇ ਬਹੁਤ ਲੱਗਦੇ ਆ ਜੀ,
ਜਿਹੜਾ ਮੇਰੇ ਮਨ ਵਿੱਚ ਸੀ ਨਾ ਤੁਸੀਂ ਉਹ ਹੀ ਲਾਇਆ,
ਕਿਆ ਬਾਤ ਹੈ, ਦੇਖ ਲੋ ਫਿਰ ਮੈਂ ਟੈਲੀਪੈਥੀ ਕਰਨ ਲੱਗ ਗਿਆ ਫਿਰ ਹੁਣ, ਹੈ ਨਾ,
ਜਾਂ ਇਹਨੂੰ ਕੋਇਨਸੀਡੈਂਸ ਕਹਿ ਲੋ ਜਾਂ ਫਿਰ ਇਹ ਹੈਗਾ ਆ ਇੱਕ ਬੜਾ ਇਨਹੈਰੈਂਟ ਯੂਨੀਵਰਸਲ,
ਪਤਾ ਕੀ ਆ, ਪਤਾ ਕੀ ਆ ਵੀਰ ਜੀ, ਚਲੋ ਆਪਾਂ ਟਰੰਪ ਬਾਰੇ ਗੱਲ ਕਰਦੇ ਆ, ਕ੍ਰਿਸ਼ਨ ਭਗਵਾਨ ਆ ਨਾ ਜਿਹੜੇ, ਉਹ ਹਰੇਕ ਉਮਰ ਉਹ ਨਾ ਪਿਓਰ ਜਿਹੜੀ ਇੰਡੀਅਨ ਲਾਈਫ ਆ ਉਹਨੂੰ ਡਿਪਿਕਟ ਕਰਦੇ ਨੇ, ਬੱਚਿਆਂ ਵਾਲੀ ਲਾਈਫ, ਯੰਗ ਬੰਦਿਆਂ ਵਾਲੀ ਲਾਈਫ, ਬੁੱਢਿਆਂ ਵਾਲੀ ਲਾਈਫ, ਅੱਛਾ ਵੈਸੇ ਜਦੋਂ ਕ੍ਰਿਸ਼ਨ ਭਗਵਾਨ ਦੀ ਹਿਸਟਰੀ ਪੜ੍ਹਦੇ ਆ ਨਾ, ਉਹਨਾਂ ਦੀਆਂ ਗੱਲਾਂ ਨਾ, ਚਲੋ ਉਹ ਹੈ ਤਾਂ ਮਿਥਸ ਨੇ, ਪਤਾ ਨੀ ਮੈਨੂੰ ਇਹ ਮਿਥ ਲੋਕ ਸਵੀਕਾਰ ਵੀ ਕਰਨਗੇ ਕਿ ਨਹੀਂ, ਲੋਕ ਉਹਨੂੰ ਹਿਸਟਰੀ ਕਹਿੰਦੇ ਨੇ, ਕਹਿੰਦੇ ਉਹਨੇ ਆਪਦੇ ਮਾਮੇ ਕੰਸ ਨੂੰ ਮਾਰ ਕੇ ਰਾਜ ਤੇ ਕਬਜ਼ਾ ਕੀਤਾ ਸੀ, ਨੌ ਉਹਦੀਆਂ ਵਾਈਫ ਉਹਦੀਆਂ ਪਤਨੀਆਂ ਨੌ ਸੀ, ਕਹਿੰਦੇ ਜਿਹੜੀਆਂ ਨੌ ਪਤਨੀਆਂ ਸੀ ਨਾ ਉਹ ਅੱਡ ਅੱਡ ਉਹ ਵੀ ਜਿਹੜੀ 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 ਮੇਨ ਗੋਡੈਸ ਆ ਨਾ ਲਕਸ਼ਮੀ ਉਹਦੀਆਂ ਅਵਤਾਰ ਸੀ ਕਹਿੰਦੇ, ਹੈਨਾ, ਪਰ ਪਤਾ ਨੀ ਮੈਨੂੰ ਉਹਦੇ ਵਿੱਚ ਰਾਧਾ ਵੀ ਹੈਗੀ ਸੀ ਕਿ ਨਹੀਂ, ਹੈਨਾ, ਇਹ ਮੈਨੂੰ,
ਹਾਂਜੀ ਬਰਾੜ ਜੀ, ਇਹੋ ਹੀ ਗੱਲਾਂ ਅਸੀਂ ਵੀ ਕਰਦੇ ਹੁੰਦੇ ਸੀ, ਮੈਂ ਮਖੌਲਬਾਜੀ ਵੀ ਕਰ ਲੈਂਦਾ ਹੁੰਦਾ ਸੀਗਾ, ਤੇ ਮੈਨੂੰ ਆਪਣੇ ਚਾਚਾ ਸਾਡਾ ਸੀਗਾ ਸਿੱਧਾ ਹੀ ਕਹਿ ਲੋ ਬੰਦਾ, ਹੈਨਾ, ਮੈਂ ਇੱਦਾਂ ਮਖੌਲ ਕੀਤਾ ਤੇ ਕਹਿੰਦਾ ਉਹਨਾਂ ਵਿੱਚ ਸੱਚ ਸੀ, ਹਾਂਜੀ, ਸੋ ਇਹੋ ਹੀ ਮੈਂ ਕਹੂੰਗਾ, ਮੈਂ ਅੱਜ ਇਸ ਗੱਲ ਨੂੰ 35 ਸਾਲ ਹੋ ਗਿਆ ਮੈਂ ਵੇਖਦੇ ਆਇਆ ਵੀ ਸੱਚ ਕੀ ਹੁੰਦਾ ਉਹ ਸੀਗਾ, ਅਲਟੀਮੇਟ ਸੱਚ ਸੀ, ਉਹ ਬੰਦਾ ਹੋਰ ਜੋ ਮਰਜ਼ੀ ਕਹਿ ਲਈਏ, ਬਸ ਬੰਦਾ ਕਹਿ ਲਈਏ, ਭਗਵਾਨ ਕਹਿ ਲਈਏ, ਹੀ ਵਾਜ਼ ਟਰੂਥ, ਸੱਚ ਸੀ ਉਹ, ਬਸ ਹੁਣ ਅੱਜ ਨੇ ਟਰੰਪ ਸਾਹਿਬ ਆ ਬਰਾੜ ਜੀ, ਜਿਹੜਾ ਨਾ ਅਮੈਰੀਕਨ ਕਾਨਸਟੀਟਿਊਸ਼ਨ, ਅਸੀਂ ਆਪਾਂ ਦੂਜਿਆਂ ਮੁਲਕਾਂ ਦੀ ਆ ਦੇਖ ਲੋ ਕੈਨੇਡਾ ਨੈਕਸਟ ਡੋਰ, ਅਸੀਂ ਇੱਕ ਦੂਜੇ ਵਿੱਚ ਜਿਵੇਂ ਕਹਿ ਲਈਏ ਨਾ, ਇੱਕ ਭਰਾ ਇਧਰਲੇ ਪਾਸੇ ਰਹਿੰਦਾ ਆਪਣੇ ਫਾਰਮ ਹਾਊਸ ਚ, ਉਹਦਾ ਬਿਲਕੁਲ ਰਹਿਣ ਸਹਿਣ ਵੱਖਰਾ ਹੁੰਦਾ, ਇੱਕ ਦਾ ਵੱਖਰਾ ਹੁੰਦਾ, ਹਾਂਜੀ, ਸੋ ਜਿਹੜਾ ਅਮੈਰੀਕਨ ਸਿਸਟਮ ਹੈ ਉਹਦੇ ਕਾਨਸਟੀਟਿਊਸ਼ਨ ਵਿੱਚ ਲਿਖਿਆ ਹੈ ਸਮਾਲਰ ਗਵਰਨਮੈਂਟ ਐਂਡ ਐਫੀਸ਼ੀਐਂਟ ਗਵਰਨਮੈਂਟ, ਹਾਂਜੀ, ਜਦੋਂ ਉਹ ਗਵਰਨਮੈਂਟ ਉਹਨਾਂ ਨੰਬਰਾਂ ਤੋਂ ਵੱਧ ਜਾਂਦੀ ਹੈ, ਇਨਐਫੀਸ਼ੀਐਂਟ ਹੋ ਜਾਂਦੀ ਹੈ, ਫਿਰ ਉਹਨੂੰ ਜਿਹੜਾ ਸਾਧਣਾ ਪੈਂਦਾ, ਜਿਹੜੇ ਇਹਨਾਂ ਨੇ ਫੈਡਰਲ ਇੰਪਲਾਈ ਦੀ ਗੱਲ ਕੀਤੀ ਆ, ਕਈ ਤਾਂ ਵਿੱਚ ਜਿਉਂਦੇ ਹੀ ਨੇ ਹੈਗੇ, ਨਾਂ ਲਿਖਾ ਕੇ ਚੈੱਕ ਲਈ ਜਾਂਦੇ, ਇਹਨਾਂ ਨੇ ਈਮੇਲਾਂ 2 ਭੇਜੀਆਂ ਵੀ ਤੁਸੀਂ ਆਪਣੀ ਹਾਜ਼ਰੀ ਤਾਂ ਲਵਾ ਦਿਓ, ਹਾਂਜੀ, ਅੱਛਾ ਜਿਹੜੇ ਇਹਨਾਂ ਨੇ ਪਹਿਲਾਂ ਬਾਈ ਆਊਟ ਕੀਤੇ ਸੀ ਕਿ ਵਾਧੂ ਇੰਪਲਾਈ ਆ, ਕੋਈ ਵੀ ਕੰਪਨੀ ਆ ਕਾਰਪੋਰੇਸ਼ਨ ਆ, ਉਹਨਾਂ ਨੂੰ ਤੁਹਾਨੂੰ ਸੈਵਰੈਂਸ ਪੇ ਦੇ ਕੇ ਤੁਸੀਂ ਉਹਨਾਂ ਨੂੰ ਆਪਣੇ ਨਾਲ, ਸੈਵਰੈਂਸ ਦਾ ਮਤਲਬ ਵੀ ਹੁੰਦਾ ਵੱਖਰੇ ਕਰਨਾ ਵੀ ਆਪਣਾ, ਉਹਨਾਂ ਦਾ ਜਿਹੜਾ ਬਣਦੀ ਹੈ ਕੰਪਨਸੇਸ਼ਨ ਤੁਸੀਂ ਦੇਤੀ, ਉਹ ਰਜਾਮੰਦੀ ਨਾਲ ਲੈ ਗਏ, ਹਾਂਜੀ, ਤੇ ਜਿਹੜਾ ਜੱਜ ਸਾਹਿਬ ਨੇ ਕਿਹਾ ਆ, ਇਹ ਮਤਲਬ ਇਹ ਹੁੰਦਾ ਨਾ ਇੱਥੋਂ ਤੇ ਜਿਹੜਾ ਸਿਸਟਮ ਦਾ ਪਤਾ ਲੱਗਦਾ ਨਾ, ਲਾ ਐਂਡ ਆਰਡਰ ਦਾ ਜਾਂ ਕਾਨੂੰਨ ਦਾ, ਕਾਨਸਟੀਟਿਊਸ਼ਨ ਦਾ ਪਤਾ ਲੱਗਦਾ, ਜਿਵੇਂ ਮੈਂ ਕਿਹਾ ਸੀਗਾ ਭਈ ਜਦੋਂ ਇਹਨਾਂ ਨੇ ਕਿਹਾ ਨਾ ਵੀ ਜਿਹੜੇ ਅਮੈਰੀਕਨ ਬੋਰਨ ਆ ਉਹਨਾਂ ਨੂੰ ਸਿਟੀਜ਼ਨਸ਼ਿਪ ਨਹੀਂ ਮਿਲੂਗੀ, ਮੈਂ ਰਾਈਟ ਵੀ ਕਿਹਾ ਨਾ 14th ਅਮੈਂਡਮੈਂਟ ਦੇ ਖਿਲਾਫ ਜਾਂਦੀ, ਜਿਸ ਵੀ ਕੋਰਟ ਦੇ ਵਿੱਚ ਜਾਊਂਗੇ ਉਹਨੇ ਕੇਸ ਬਾਹਰ ਕੱਢ ਲੈਣਾ, ਮਤਲਬ ਇਹ ਵੇਖੋ ਕਿ ਐਡਾ ਪਾਵਰਫੁਲ ਪ੍ਰੈਜੀਡੈਂਟ ਹੋਵੇ, ਐਡੀ ਪਾਵਰਫੁਲ ਕੰਟਰੀ ਹੋਵੇ, ਇੱਕ ਲੋਅਰ ਕੱਟ ਦਾ ਜੱਜ ਕਿਹਾ ਦੇਵੇ ਕਿ ਤੁਸੀਂ ਏਦਾਂ ਨੀ ਕਰ ਸਕਦੇ, ਕਹਿੰਦੇ ਠੀਕ ਹੈ ਜੀ ਹਜ਼ੂਰ ਜੱਜ ਜੀ ਤੁਹਾਡਾ ਫੈਸਲਾ ਠੀਕ ਹੈ, ਕਿਸੇ ਹੋਰ ਮੁਲਕ ਵਿੱਚ ਏਦਾਂ ਹੋ ਸਕਦਾ ਨਹੀਂ ਹੋ ਸਕਦਾ, ਹਾਂਜੀ, ਸੋ ਜਿਹੜੀ ਇਹ ਗੱਲ ਹੈ ਨਾ ਵੀ ਮਤਲਬ ਇਹਨਾਂ ਨੇ ਬੰਦੇ ਫਾਇਰ ਕਰ ਦਿੱਤੇ, ਜੇ ਉਹ ਕਰਦੇ, ਇਹ ਬਿਲਕੁਲ ਮੈਨੂੰ ਤਾਂ ਮੈਂ ਰੋਜ਼ ਐਵਰੀਡੇ ਮੈਂ ਨਾ ਥੋੜਾ ਬਹੁਤ ਟਾਈਮ ਜ਼ਰੂਰ ਇਸ ਗੱਲ ਤੇ ਲਾਉਣਾ ਹੁੰਦਾ ਵੀ ਵੇਖ ਤਾਂ ਲਈਏ ਵੀ ਕੋਈ ਸੱਚ ਵੀ ਹੈਗਾ, ਜਿੱਦਾਂ ਨਾ ਹੁਣ ਮੈਨੂੰ ਕੋਈ ਕਹਿ ਦਿਓ ਇਹ ਜੀ ਸਾਧਾਂ ਦੇ ਡੇਰੇ ਤੇ ਗਿਆ ਸੀ, ਮੈਂ ਇੱਕ ਸਾਧ ਦੇ ਡੇਰੇ ਤੇ ਤੁਸੀਂ ਮੈਨੂੰ ਵੇਖਿਆ, ਮੈਂ 20 ਸਾਧ ਡੇਰਾਂ ਤੇ ਜਾ ਆਇਆ, ਹਾਂਜੀ, ਤੇ ਗਿਆ ਕੀ ਕਰ ਸੀ, ਇਹ ਤਾਂ ਕਦੇ ਤੈਨੂੰ ਪੁੱਛਿਆ ਹੀ ਨਹੀਂ, ਤੁਸੀਂ ਸਾਧ ਦੇ ਡੇਰੇ ਤੇ ਨਾ ਜਾਓਗੇ ਤੇ ਤੁਹਾਨੂੰ ਪਤਾ ਕੀ ਲੱਗੂਗਾ ਵੀ ਸਾਧ ਇੱਥੇ ਕਰ ਕੀ ਰਿਹਾ, ਹਾਂਜੀ, ਸੋ ਇਸ ਕਰਕੇ ਥੋੜਾ ਜਿਹਾ ਉਹਨਾਂ ਦੀ ਗੱਲਬਾਤ ਵੀ ਸੁਣਨੀ ਪੈਂਦੀ, ਫਿਰ ਕੱਲੇ ਕੱਲੇ ਆ ਜਿੰਨੀ ਲਿਸਟ ਆ ਆਹ ਜਿਹੜੇ ਸਾਡੇ ਆਪਣੇ ਹੈਗੇ ਆ CNN ਹੋ ਗਈ, CNBC ਹੋ ਗਈ, NBC, CBC, CBC, CTV ਦਾ ਆਲ CTV, ਇਹ ਜਿੰਨੇ ਵੀ ਫਿਰ ਇਹਨਾਂ ਤੇ ਵੀ 5-5 ਮਿੰਟ ਲਾਉਣੇ ਪੈਂਦੇ ਆ, ਭਈ ਜਿਵੇਂ ਕੋਈ ਨਾ ਹਾਲੀਵੁੱਡ ਦਾ ਬੜਾ ਆਪਣਾ ਬਾਲੀਵੁੱਡ ਦਾ ਮਸ਼ਹੂਰ ਗਾਣਾ ਆਇਆ ਹੋਵੇ ਤੇ ਉਹ ਜਿਹੜੇ ਸਟਰੀਟ ਸਿੰਗਰ ਹੁੰਦੇ ਉਹਨਾਂ ਨੇ ਵੀ 2-2 ਮਿੰਟ ਫਿਰ ਲਾਉਣੇ ਇਹਦੇ ਚ ਚਾਹੇ ਕੋਈ ਲੈਫਟਿਸਟ ਗਵਰਨਮੈਂਟ ਹੋਵੇ ਤੇ ਜਾਂ ਰਾਈਟਿਸਟ ਗਵਰਨਮੈਂਟ ਹੋਵੇ, ਇਹ ਤੇ ਕਾਨੂੰਨ ਜਿਹੜਾ ਜੱਜ ਨੇ ਫੈਸਲਾ ਕਰਨਾ ਉਹਦੇ ਤੇ ਆ ਕੇ ਗੱਲ ਮੁੱਕਦੀ ਆ। ਤੇ ਜਿਹੜੇ ਇਹ ਲੈਫਟਿਸਟ ਜਾਂ ਲਿਬਰਲ ਕਹਿ ਲਈਏ, ਇਹਦਾ ਕ੍ਰੈਡਿਟ ਬਹੁਤ ਛੇਤੀ ਲੈਣਗੇ ਅੱਗੇ ਭੱਜ ਕੇ ਅਸੀਂ ਕੀਤਾ ਸੀਗਾ, ਜਿਹੜਾ ਕੁਦਰਤੀ ਗੱਲ ਹੋ ਜਾਵੇ ਅਸੀਂ ਕੀਤਾ ਸੀ ਕਿਤਾ ਉਹ ਕਰਦੇ ਹਾਂ ਜੀ, ਇਹਦੇ ਵਿੱਚ ਵੀ ਕੋਈ ਸ਼ੱਕ ਨਹੀਂ ਹੈਗਾ। ਤੇ ਜਿਹੜੇ ਆਪਾਂ ਰਾਈਟਿਸਟ ਕਹਿ ਦਿੰਦੇ, ਇਹ ਮੋਸਟ ਲਾਈਕਲੀ ਇਸ ਤਰ੍ਹਾਂ ਕੰਮ ਰਨ ਕਰੂਗੇ ਕੰਟੀਨਿਊ ਜਿੱਦਾਂ ਅਸੀਂ ਬਿਜ਼ਨਸ ਕਰੀਦਾ, ਤੇ ਐਫੀਸ਼ੀਐਂਟ ਹੋਣਾ ਚਾਹੀਦਾ, ਅਨਨੈਸੈਸਰੀ ਜਿਹੜੀ ਆ ਮਨੀ ਨਹੀਂ ਜਿਹੜੀ ਵੇਸਟ ਹੋਣੀ ਚਾਹੀਦੀ। ਤੇ ਜਿੱਦਾਂ ਤੁਸੀਂ ਕਹਿੰਦੇ ਆ ਭਾਈ ਦੋ ਢਾਈ ਸਾਲ ਬਰਾੜ ਜੀ, ਛੇ ਵੀਕਾਂ ਹੋਈਆਂ ਮੇਰੇ ਕੋਲ ਤਾਂ ਸਾਰੀ ਸਟੈਟਸ ਪਏ ਆ, ਇਸ ਵੇਲੇ ਕੀ ਚੱਕਰ ਆ? ਤੇ ਦੋ ਸਾਲ ਤਾਂ ਬਹੁਤ ਲੰਬਾ ਟਾਈਮ ਆ, ਦੋ ਸਾਲ ਬਾਅਦ ਤਾਂ ਇਲੈਕਸ਼ਨ ਹੁੰਦੀਆਂ ਅਮੈਰੀਕਾ ਦੇ ਵਿੱਚ, ਕਿਉਂਕਿ ਦੋ ਸਾਲ ਤੱਕ ਇਹ ਨਹੀਂ ਕੁਛ ਕਰ ਸਕੇ ਤੇ ਸਮਝ ਲਓ ਗਵਰਨਮੈਂਟ ਫੇਲ ਆ। ਹਾਂਜੀ, ਕਿਉਂਕਿ ਐਵਰੀ ਟੂ ਈਅਰ ਅਮੈਰੀਕਾ ਦੇ ਜਿਹਨਾਂ ਆਪਾਂ ਮੱਧਵਰਤੀ ਇਲੈਕਸ਼ਨ ਕਹਿੰਦੇ ਉਹ ਹੁੰਦੀਆਂ। ਹਾਂਜੀ, ਉਹਦੇ ਵਿੱਚ ਜਿਹੜਾ ਹਾਊਸ ਇਮਬੈਲੈਂਸ ਸੈਨੇਟ ਇਮਬੈਲੈਂਸ ਹੋ ਸਕਦਾ, ਫਿਰ ਉਹ ਜਿਹੜਾ ਕੰਮ ਅਗਾਂਹ ਕਰਾਉਣਾ ਹੁੰਦਾ ਉਹ ਫਿਰ ਬਹੁਤ ਔਖਾ ਹੋ ਜਾਂਦਾ, ਕਿਉਂਕਿ ਤੁਹਾਡੇ ਕੋਲ ਵੋਟ ਘੱਟ ਜਾਂਦੀ, ਸੋ ਉਹਦੇ ਤੋਂ ਪਹਿਲੋਂ ਕਰਨਾ ਬਹੁਤ ਜ਼ਰੂਰੀ ਹੁੰਦਾ। ਤੇ ਮੈਂ ਐਵਰੀ ਡੇ ਦੇਖਦਾ ਹੀ ਰਹਿੰਦਾ ਵੀ ਅਸਲ ਦੇ ਵਿੱਚ ਪ੍ਰੋਗਰੈਸ ਕੀ ਹੋ ਰਹੀ ਆ, ਕਿੱਥੋਂ ਪੈਸਾ ਆ ਰਿਹਾ, ਕਿੱਥੇ ਜਾ ਰਿਹਾ। ਇਹ ਜਿਹੜੀਆਂ ਇੰਟਰਨੈਸ਼ਨਲ ਕੰਪਨੀਆਂ ਜਿਹੜੇ ਹੈਗੇ, ਇਹਨਾਂ ਨੇ ਉੱਥੇ ਭੱਜ ਕੇ ਜਾਣਾ ਹੁੰਦਾ ਜਿੱਥੇ ਇਹਨਾਂ ਨੂੰ ਟੈਕਸ ਦੇ ਵਿੱਚ ਇਨਸੈਂਟਿਵ ਮਿਲਦਾ ਹੋਵੇ, ਹੋਰ ਛੋਟ ਮਿਲਦੀ ਹੋਵੇ। ਇੱਕ ਐਗਜ਼ਾਮਪਲ ਐਲ ਆਈ ਲੀਲੀ ਜਿਹੜੇ ਆ ਫਾਰਮਾਸਿਊਟੀਕਲ ਕੰਪਨੀਆਂ, ਇਹ ਆਇਰਲੈਂਡ ਜਾ ਇਹਨਾਂ ਨੇ ਲਾਈਆਂ ਫੈਕਟਰੀਆਂ। ਹਾਂਜੀ, ਜਦੋਂ ਹੁਣ ਇਹਨਾਂ ਨੂੰ ਪਤਾ ਲੱਗਾ ਵੀ ਸਾਡੇ ਤੇ ਲੱਗਣੀਆਂ ਟੈਰਿਫ, ਹਾਂਜੀ, ਦਵਾਈਆਂ ਤੇ ਅਸੀਂ ਵੇਚਣੀਆਂ ਸਾਰੀਆਂ ਅਮੈਰੀਕਾ ਦੇ ਵਿੱਚ, ਹਾਂਜੀ, ਤੇ ਪੈਸਾ ਬਣਾਈਏ ਕਿਤੇ ਹੋਰ ਬਹਿ ਕੇ, ਉਹ ਕਹਿੰਦੇ ਭਾਈ ਤੁਹਾਡੇ ਟੈਰਿਫ ਲੱਗੂਗੀ। ਉਸੇ ਵੇਲੇ ਆਏ ਭੱਜੇ ਕਹਿੰਦੇ ਅਸੀਂ $50 billion ਦੇ ਪਲਾਂਟ ਇੱਥੇ ਲਾਉਂਦੇ ਅਮੈਰੀਕਾ ਦੇ ਵਿੱਚ, ਅਸੀਂ ਕਿਉਂ ਟੈਰਿਫ ਦਈਏ ਵੀ, ਅਸੀਂ ਇੱਥੇ ਆ ਕੇ ਲਾਉਂਦੇ ਆ। ਹਾਂਜੀ, ਜਦੋਂ ਇਹਦਾ ਬੇਸਿਕ ਫੰਡਾਮੈਂਟਲ ਤੇ ਹੁੰਦਾ ਆਪਣਾ ਕੈਪੀਟਲਿਜ਼ਮ ਦੇ ਵਿੱਚ, ਜਦੋਂ ਤੁਸੀਂ ਸਾਨੂੰ ਸਮਾਨ ਵੇਚਣਾ ਤਾਂ ਤੁਸੀਂ ਇੱਥੇ ਆ ਕੇ ਫੈਕਟਰੀ ਕਿਉਂ ਨਹੀਂ ਲਾਉਂਦੇ? ਹਾਂਜੀ, ਜਿਨ੍ਹਾਂ ਲੋਕਾਂ ਨੇ ਉਹ ਸਮਾਨ ਖਰੀਦਣਾ ਉਹਨਾਂ ਨੂੰ ਕੰਮ ਕਰਨ ਲਈ ਕਿਉਂ ਨਹੀਂ ਅਪਰਚੁਨਿਟੀ ਮਿਲਦੀ? ਅਸੀਂ ਕਹਿ ਦਈਏ ਉੱਥੇ ਅਨਇੰਪਲਾਇਮੈਂਟ ਹੋ ਜਾਣੀ ਆ, ਜੇ ਹੋ ਜਾਣਾ, ਵੋ ਹੋ ਜਾਣਾ, ਉੱਥੇ ਤਾਂ ਪੈਸਾ ਬਰਾੜ ਜੀ ਹੜ ਵਾਂਗੂ ਆ ਰਿਹਾ। ਮੈਂ ਸਾਰਾ ਲਿਖੀ ਜਾਂਦਾ ਰੋਜ਼ ਰੋਜ਼ ਕਿਹੜੀ ਕੰਪਨੀ ਕਿੰਨਾ ਪੈਸਾ ਲਿਆ ਰਹੀ ਆ ਔਰ ਕਿਉਂ ਲਿਆ ਰਹੀ ਆ, ਉਹੀ ਕੰਪਨੀਆਂ ਛੱਡ ਕੇ ਗਈਆਂ ਸੀ ਕਿਉਂ ਛੱਡ ਕੇ ਗਈਆਂ ਸੀ? ਕਿਉਂਕਿ ਅਗਲਿਆਂ ਨੇ ਕਹਿਤਾ ਉਹ ਤੁਸੀਂ ਇੱਥੇ 25% ਐਵੇਂ ਡੈ ਟੈਕਸ ਦੇਣਾ, ਇੱਥੇ ਆ ਤੁਹਾਨੂੰ 10% ਦੇਵਾਂਗੇ ਅਕਰੋਸ ਦਾ ਬੋਰਡ, ਜੇ ਤੁਸੀਂ ਐਕਸਪੋਰਟ ਕਰੋਗੇ ਇੱਥੋਂ ਤੇ ਉਹ ਤੋਂ ਹੋਰ ਵੀ ਤੁਹਾਨੂੰ ਛੋਟ ਦਿੱਤੀ ਜਾਊਗੀ। ਸੋ ਇਹ ਜਿਹੜੀਆਂ ਗਲੋਬਲਿਸਟ ਕੰਪਨੀਆਂ, ਇਹ ਜਿਵੇਂ ਫਸਲੀ ਬਟੇਰੀਆ ਨਹੀਂ ਹੁੰਦੇ, ਕਦੇ ਉਹਨਾਂ ਨੇ ਉੱਥੇ ਜਾ ਵਸਣਾ, ਕਦੇ ਉੱਥੇ ਜਾ ਵਸਣਾ, ਜਿਨ੍ਹਾਂ ਨੇ ਇਹਨਾਂ ਨੂੰ ਜਿਹੜੀ ਆ ਟੈਕਸ ਐਗਜ਼ੈਂਪਸ਼ਨ ਦੇਣੀ ਆ ਉੱਥੇ ਹੀ ਇਹਨਾਂ ਨੇ ਜਾ ਡੇਰੇ ਲਾਉਣੇ। ਹਾਂਜੀ, ਫਿਰ ਦੂਜੀ ਉਹ ਤੋਂ ਬਾਅਦ ਇਹਨਾਂ ਨੂੰ ਸਿਕਿਉਰਿਟੀ ਦੀ ਬਹੁਤ ਲੋੜ ਹੁੰਦੀ ਆ, ਵੀ ਇਹ ਨਾ ਹੋਵੇ ਕੱਲ ਨੂੰ ਤੁਹਾਡੀ ਗਵਰਨਮੈਂਟ ਦਾ ਤਖ਼ਤ ਆ ਪੁੱਟ ਜਾਵੇ, ਤੁਸੀਂ ਰਸ਼ੀਆ ਚਾਈਨਾ ਜਿੰਨਾ ਵੀ ਸਟੇਬਲ ਮਰਜ਼ੀ ਹੋਵੇ, ਹੁਣ ਉੱਥੇ ਇਸ ਗੱਲ ਦਾ ਜਿਹੜਾ ਖਦਸ਼ਾ ਰਹਿੰਦਾ ਕੰਪਨੀਆਂ ਨੂੰ ਤੇ ਹੋ ਸਕਦਾ ਜਿਹੜੀ ਕਮਿਊਨਿਸਟ ਜਿਹੜੀ ਗਵਰਨਮੈਂਟ ਦਾ ਕਦੇ ਤਖ਼ਤ ਆਏ ਨਾ ਪਲਟ ਜਾਵੇ ਜਾਂ ਸਾਡਾ ਪੈਸਾ ਨਾ ਖਾ ਜਾਣ, ਉਹਨਾਂ ਨੇ ਖਾਧਾ ਹੈ ਸਾਹਮਣੇ ਐਗਜ਼ਾਮਪਲ ਆਇਆ ਉਹਨਾਂ ਦੇ ਕੋਲ, ਫਿਰ ਉਸ ਮੁਲਕ ਵਿੱਚ ਜਾਣਾ ਚਾਹੁੰਦੇ ਜਿੱਥੇ ਉਹਨਾਂ ਨੂੰ ਉਹਨਾਂ ਦੇ ਬਿਜ਼ਨਸ ਦੀ ਸਿਕਿਉਰਿਟੀ ਵੀ ਹੋਵੇ, ਟੈਕਸ ਦੇ ਵਿੱਚ ਵੀ ਉਹਨਾਂ ਨੂੰ ਜਿਹੜੀ ਆ ਛੋਟ ਹੋਵੇ ਔਰ ਉਹਨਾਂ ਦੇ ਕੋਲ ਅੱਗੇ ਮਾਰਕੀਟ ਵੀ ਹੋਵੇ। ਬਰਾੜ ਜੀ, ਓਕੇ, ਆਪਾਂ ਇੱਥੇ ਰਹਿਣਾ, ਤੁਸੀਂ ਤੇ ਰਹੋਗੇ, ਮੇਰਾ ਤੇ ਕੋਈ ਪਤਾ ਨਹੀਂ ਮੈਂ ਕੱਲ ਨੂੰ ਹੋਣਾ ਜਾਂ ਨਹੀਂ ਹੋਣਾ ਸਾਡੇ ਗੁਰੂ ਕਹਿੰਦੇ, ਪਰ ਮੈਂ ਤੁਹਾਨੂੰ ਇਹ ਕਹਿ ਦਿੰਦਾ ਜੀ ਆਉਣ ਵਾਲੇ 4-5 ਸਾਲਾਂ ਦੇ ਵਿੱਚ ਇਹਦੇ ਤੇ ਟੈਕਸ ਦੇ ਵਿੱਚ ਤੇ ਇੰਡਸਟਰੀ ਵਿੱਚ ਰੈਵੋਲੂਸ਼ਨ ਨਾ ਆ ਗਿਆ, ਲੋਕਾਂ ਨੂੰ ਕੰਮ ਕਰਨ ਦੀ ਲੋੜ ਹੀ ਨਹੀਂ ਪੈਣੀ। ਤੁਸੀਂ ਕਹਿੰਦੇ ਨਾ ਰੋਬੋਟ, ਕਿਉਂਕਿ ਜਿੱਦਾਂ ਜਿੱਦਾਂ ਪਾਪੂਲੇਸ਼ਨ ਘਟਦੀ ਜਾਂਦੀ ਹੈ ਉਦਾਂ ਉਦਾਂ ਸਾਨੂੰ ਰੋਬੋਟਿਕ ਜਿਹੜੀਆਂ ਮਸ਼ੀਨਾਂ ਲਾਉਣੀਆਂ ਪੈਣੀਆਂ। ਬਹੁਤੇ ਲੋਕਾਂ ਨੂੰ UBI ਸਿਸਟਮ, ਜਿਹਨੂੰ ਕਹਿੰਦੇ ਯੂਨੀਵਰਸਲ ਇਨਕਮ ਦਾ ਕੋਈ ਸਿਸਟਮ ਹੈ, ਜਿਵੇਂ ਹੁਣ ਵੈਲਫੇਅਰ ਜਾਂ ਹੋਰ ਜਿਹੜੇ ਸਿਸਟਮ ਲੋਕਾਂ ਨੂੰ ਜਿਹੜੇ ਪੈਸਾ ਦਿੱਤਾ ਜਾਂਦਾ। ਹਾਂਜੀ, ਸੋ ਇਹਦੇ ਵਿੱਚ ਲੋਕਾਂ ਦਾ ਵਾਧਾ ਹੁੰਦਾ ਜਾਣਾ, ਕਿਉਂਕਿ ਜਿਹੜੀ ਆਟੋਮੇਸ਼ਨ ਜ਼ਿਆਦਾ ਆਈ ਜਾਣੀ ਆ। ਸੋ ਇਸ ਕਰਕੇ ਕੋਈ ਏਡੀ ਖਤਰੇ ਵਾਲੀ ਗੱਲ ਨਹੀਂ, ਮੈਨੂੰ ਤਾਂ ਸਮਾਂ ਫਿਊਚਰ ਬਰਾੜ ਦੀ ਫਾਈਨ ਜਾ ਕੇ ਲੱਗਣ ਲੱਗਾ ਵੀ ਬਹੁਤ ਜ਼ਿਆਦਾ ਬ੍ਰਾਈਟ ਆ। ਥੈਂਕ ਯੂ ਐਵਰੀਬਾਡੀ ਸੋ ਮਚ, ਐਂਡ ਗੋਡ ਬਲੈਸ ਯੂ ਆਲ। ਥੈਂਕ ਯੂ,
ਮਿਹਰਬਾਨੀ ਜੀ, ਮਿਹਰਬਾਨੀ, ਧੰਨਵਾਦ ਤੁਹਾਡਾ ਬਹੁਤ ਬਹੁਤ। ਤੁਸੀਂ ਹਰ ਰੋਜ਼ 5-7 ਮਿੰਟ ਬੜੀ ਡਿਟੇਲ ਦੇ ਵਿੱਚ ਗੱਲ ਕਰਕੇ ਜਾਂਦੇ ਹੋ। ਇੱਕ ਹੋਰ ਕਾਲਰ ਸਾਡੇ ਨਾਲ ਨੇ, ਕੁਇਕਲੀ ਜੀ ਕੀ ਕਹਿਣਾ ਚਾਹੁੰਦੇ ਹੋ?
ਸਤਿ ਸ੍ਰੀ ਅਕਾਲ ਸਾਹਿਬ, ਬਜਿੰਦਰ ਦੇਵ ਨਾਲ ਬੋਲਦਾ ਜੀ।
ਹਾਂਜੀ ਹਾਂਜੀ, ਸਤਿ ਸ੍ਰੀ ਅਕਾਲ,
ਕੀ ਹਾਲ ਚਾਲ ਹੈ ਜੀ?
ਵਧੀਆ, ਤੁਸੀਂ ਸੁਣਾਓ?
ਮੈਂ ਤਾਂ ਪਲੇ ਦੀ ਗੱਲ ਕਰਨੀ ਸੀ, ਆਪਣਾ ਪਲੇ ਲੈ ਕੇ ਆ ਰਿਹਾ
ਜੀ। ਬਲਜਿੰਦਰ ਜੀ, ਮੈਂ ਸੋਰੀ, ਮੈਂ ਆਵਾਜ਼ ਨਹੀਂ ਪਛਾਣ ਸਕਿਆ। ਹੋਰ ਸੁਣਾਓ, ਠੀਕ ਠਾਕ ਹੋ?
ਵਧੀਆ ਵਧੀਆ, ਮੈਂ ਕਿਹਾ ਸੀ ਮੈਂ ਬਲਜਿੰਦਰ ਲਿਆ ਬੋਲਦਾ।
ਸਾਡੇ ਨਾ ਇਹ ਐਕਚੁਅਲੀ ਜਿਹੜਾ ਮਾਈਕ ਆ ਨਾ, ਜਿਹੜਾ ਕੰਨਾਂ ਨੂੰ ਲਾਇਆ ਹੋਇਆ, ਇਹ ਇਹਦੇ ਚ ਨਾ ਗੜਬੜ ਆ ਰਹੀ ਹੈ ਥੋੜੀ ਜੀ। ਹਾਂਜੀ ਸੋਰੀ।
ਹਾਂਜੀ, ਤੇ ਆਪਾਂ ਪਲੇ ਹੌਸਲਾ ਵਤਨਾ ਵੱਲ ਫਿਰ ਤਿਆਰ ਕੀਤਾ ਸੀ ਲਾਸਟ ਈਅਰ, ਉਹਦਾ ਰੋਲ ਥੀਏਟਰ ਸ਼ੋਅ ਕੀਤਾ, ਫਿਰ ਅਸੀਂ ਕਿਚਨਰ ਕਰਕੇ ਆਏ ਸੀ। ਉਹ ਪਲੇ ਬਹੁਤ ਹੀ ਵਧੀਆ, ਬਹੁਤ ਵਧੀਆ ਤਿਆਰ ਹੋਇਆ। ਸੋ ਅਸੀਂ ਉਹਦੇ ਕੋਸ਼ਿਸ਼ ਕਰ ਰਹੇ ਹਾਂ ਕਿ ਵੱਧ ਤੋਂ ਵੱਧ ਦਰਸ਼ਕਾਂ ਨੂੰ ਦਿਖਾ ਸਕੀਏ। ਸੋ ਉਸਦਾ ਨੈਕਸਟ ਸ਼ੋਅ ਅਸੀਂ 16 ਮਾਰਚ ਨੂੰ ਮਾਰਚ ਨੂੰ ਬ੍ਰਾਂਪਟਨ ਦੇ ਸਿਰਲ ਕਲਾਰਕ ਵਿਚ ਇਸਦਾ ਸ਼ੋਅ ਕਰਨਾ। ਸੋ ਟਾਈਮ ਮੈਨੂੰ ਲੱਗਦਾ ਸ਼ਾਰਟ ਆ ਤੁਹਾਡੇ ਕੋਲ ਅੱਜ, ਕਿਉਂਕਿ ਮੈਂ ਲੇਟ ਹੋ ਗਿਆ ਕਾਲ ਕਰਨ ਨੂੰ। ਜਾਣਕਾਰੀ ਲਈ, ਟਿਕਟਾਂ ਲਈ, ਕਿਸੇ ਵੀ ਸ਼ਹਿਰ ਵਿਚ ਤੁਸੀਂ ਦੇਖਣਾ ਚਾਹੁੰਦੇ, ਸਾਡੀ ਹੌਸਲਾ ਅਫਜ਼ਾਈ ਕਰਨੀ ਚਾਹੁੰਦੇ, ਸਾਡੇ ਸਪੋਂਸਰ ਬਣਨਾ ਚਾਹੁੰਦੇ, ਮੈਨੂੰ ਕਾਲ ਕਰ ਸਕਦੇ ਆ 416-677-1555 ਤੇ ਜੀ।
ਮਿਹਰਬਾਨੀ ਜੀ, ਕੱਲ ਨੂੰ ਫੇਰ ਤੁਸੀਂ 2:30 ਵਜੇ ਇਨਫੋਰਮੇਸ਼ਨ ਦਿਓ ਜੀ।
ਥੈਂਕ ਯੂ,
ਮਿਹਰਬਾਨੀ, ਧੰਨਵਾਦ ਜੀ। ਲਓ ਦੋਸਤੋ, ਛੋਟੀ ਜਿਹੀ ਬ੍ਰੇਕ ਤੋਂ ਬਾਅਦ ਮਿਲਦੇ ਹਾਂ।
ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫੇਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100।
ਉਹ ਬੱਲੇ ਬੱਲੇ ਬਈ, ਇਹ ਤਾਂ ਕਮਾਲ ਕਰਤੀ, ਏਡੀ ਵੱਡੀ ਸ਼ੋਪ ਬਣਾ ਲਈ।
ਘਰ, ਦਫ਼ਤਰ, ਕਮਰਸ਼ੀਅਲ ਪਲਾਜ਼ਾ ਜਾਂ ਟਾਊਨ ਹਾਊਸ ਦੀ ਵਧੀਆ ਕੰਸਟਰਕਸ਼ਨ ਵਾਜਿਬ ਰੇਟਾਂ ਤੇ ਕਰਵਾਉਣ ਲਈ ਯਾਦ ਰੱਖੋ ਇੱਕ ਹੀ ਨਾਮ, ਸਰਵਲੋਕ ਕੰਸਟਰਕਸ਼ਨ।
ਹਰ ਤਰ੍ਹਾਂ ਦੀ ਕੰਸਟਰਕਸ਼ਨ ਦੇ ਵਧੀਆ ਕੰਮ ਲਈ ਅੱਜ ਹੀ ਕਾਲ ਕਰੋ ਸਰਵਲੋਕ ਕੰਸਟਰਕਸ਼ਨ 410-841-0478 416-841-0478 ਸਰਵਲੋਕ ਕੰਸਟਰਕਸ਼ਨ।
ਇੱਕ ਵਾਰੀ ਫਿਰ ਨਿੱਘਾ ਸਵਾਗਤ ਜੀ ਤੁਹਾਡਾ ਅੱਜ ਦੇ ਨਗਾਰਾ ਪ੍ਰੋਗਰਾਮ ਦੇ ਵਿੱਚ। ਮਿੰਟ ਸਾਡੇ ਕੋਲ 2.5 ਰਹਿ ਗਏ ਨੇ ਜੀ, ਜਾਂਦੇ ਜਾਂਦੇ ਤੁਹਾਨੂੰ ਦੱਸ ਜੀਏ ਬਈ, ਜੇ ਦੋਸਤੋ ਤੁਸੀਂ ਘਰ ਭਾਲ ਰਹੇ ਹੋ, ਇੰਡਸਟਰੀਅਲ ਕਮਰਸ਼ੀਅਲ ਪ੍ਰਾਪਰਟੀ ਭਾਲ ਰਹੇ ਹੋ, ਫਾਰਮ ਹਾਊਸ ਲੱਭ ਰਹੇ ਹੋ, ਜਾਂ ਕੋਈ ਵੱਡਾ ਲੋਟ ਲੱਭ ਰਹੇ ਹੋ ਜਿੱਥੇ ਕਸਟਮ ਬਿਲਟ ਘਰ ਤੁਸੀਂ ਬਣਾਉਣਾ ਚਾਹੁੰਦੇ ਹੋ, ਬਣਾ ਸਕਦੇ ਹੋ, ਤੁਸੀਂ ਜ਼ਰੂਰ ਸੰਪਰਕ ਕਰ ਲਿਓ। ਕਾਫੀ ਸਾਰੀਆਂ ਪ੍ਰਾਪਰਟੀਜ਼ ਹੈਗੀਆਂ ਨੇ ਜੀ ਮਾਰਕੀਟ ਦੇ ਵਿੱਚ, ਕਾਫੀ ਸਾਰੀਆਂ ਪ੍ਰਾਪਰਟੀਜ਼ ਆਫ ਦਾ ਮਾਰਕੀਟ ਨੇ, ਕਿਉਂਕਿ ਸੈਲਰਸ ਅੱਜ ਕੱਲ੍ਹ ਕਹਿ ਦਿੰਦੇ ਨੇ ਦੇਖੋ ਜੀ ਅਸੀਂ ਫੋਰ ਸੇਲ ਸਾਈਨ ਵਾਲਾ ਜਿਹੜਾ ਫੱਟਾ ਨਾ ਬੋਰਡ ਆ ਉਹ ਨਹੀਂ ਅਸੀਂ ਲਾਉਣਾਗਾ, ਪਰ ਤੁਸੀਂ ਆਪਣੇ ਬਾਇਰ ਨੂੰ ਸਾਡੀ ਪ੍ਰਾਪਰਟੀ ਹੈ ਜਿਹੜੀ ਉਹ ਵਿਖਾ ਸਕਦੇ ਹੋ, ਤੇ ਜੇ ਸਾਨੂੰ ਠੀਕ ਲੱਗਿਆ ਤੇ ਅਸੀਂ ਫਿਰ ਆਪਣੀ ਪ੍ਰਾਪਰਟੀ ਵੇਚ ਦਾਂਗੇ, ਕਿਉਂਕਿ ਕਾਫੀ ਸਾਰੀਆਂ ਲਿਸਟਿੰਗ ਮਾਰਕੀਟ ਦੇ ਵਿੱਚ ਨੇ। ਇਹਨਾਂ ਨੂੰ ਆਫ ਦਾ ਮਾਰਕੀਟ ਲਿਸਟਿੰਗਸ ਕਹਿੰਦੇ ਆ ਜੀ, ਐਕਸਕਲੂਸਿਵ ਲਿਸਟਿੰਗਸ ਕਹਿੰਦੇ ਨੇ। ਤੁਸੀਂ ਜੇ ਲੱਭ ਰਹੇ ਹੋ ਘਰ ਤੇ ਜ਼ਰੂਰ ਤੁਸੀਂ ਸੰਪਰਕ ਕਰ ਲਿਓ, ਖਾਸ ਕਰਕੇ ਫਸਟ ਟਾਈਮ ਬਾਇਰਸ, ਜਾਂ ਤੁਸੀਂ ਅਪਗ੍ਰੇਡ ਕਰਨਾ ਚਾਹੁੰਦੇ ਹੋ ਘਰ। ਮਾਰਕੀਟ ਦੇ ਵਿੱਚ ਦੋਸਤੋ ਪਾਵਰ ਆਫ ਸੇਲ ਵਾਲੇ ਘਰ ਵੀ ਨੇ ਤੇ ਕਈ ਡੈਸਪਰੇਟ ਸੈਲਰਸ ਵੀ ਪ੍ਰਾਪਰਟੀ ਵੇਚਣਾ ਚਾਹੁੰਦੇ ਨੇ। ਤੁਹਾਨੂੰ ਪਤਾ ਪਿਛਲੇ ਸਮੇਂ ਦੇ ਵਿੱਚ ਕਈ ਵਾਰੀ ਕਿਸੇ ਨੇ ਕੋਈ 2-3 ਘਰ ਬੁੱਕ ਕਰਤੇ ਹੁੰਦੇ ਆ, ਜਾਂ ਕਈ ਵਾਰੀ ਬਿਜ਼ਨਸ ਵਗੈਰਾ ਜਿਹੜਾ ਡਾਊਨਫਾਲ 'ਚ ਚਲਿਆ ਜਾਂਦਾ, ਤੇ ਇਸ ਕਰਕੇ ਪ੍ਰਾਪਰਟੀ ਹੈ ਜਿਹੜੀ ਉਹ ਇਨਸਾਨ ਵੇਚਣੀ ਚਾਹੁੰਦਾ ਹੁੰਦਾ, ਪਰ ਜਿਵੇਂ ਮੈਂ ਦੱਸਿਆ ਵੀ ਮਾਰਕੀਟ 'ਚ ਨਹੀਂ ਲਾਉਣਾ ਚਾਹੁੰਦਾ, ਤੇ ਤੁਸੀਂ ਸੰਪਰਕ ਕਰ ਲਿਓ ਜੀ। ਰਾਣਾ ਜੀ ਦਾ ਨੰਬਰ 905-915-84-84 ਹੈ, ਮੇਰਾ ਨੰਬਰ 600-43-300-84-36 4730-08436। ਲਓ ਜੀ, ਸਮਾਂ ਹੋ ਗਿਆ ਸਮਾਪਤ, ਤੇ ਕੱਲ ਨੂੰ ਫੇਰ ਆਪਾਂ ਆਵਾਜ਼ ਦੇ ਜ਼ਰੀਏ ਸਾਂਝ ਪਾਵਾਂਗੇ। ਮਿਹਰਬਾਨੀ, ਬਹੁਤ ਬਹੁਤ ਧੰਨਵਾਦ।
The views expressed on the preceding program may not necessarily be those of the owner or management of WTOR radio station.
ਮਾਰਕ ਕਾਰਨੀ ਕਈ ਸਾਲਾਂ ਤੱਕ ਟਰੂਡੋ ਦੀ ਲਿਬਰਲ ਸਰਕਾਰ ਦੇ ਸਲਾਹਕਾਰ ਰਹੇ। ਕਾਰਬਨ ਟੈਕਸ ਕਾਰਨੀ ਨੇ ਹੀ ਟਰੂਡੋ ਦੀ ਮਦਦ ਕੀਤੀ। ਫੂਡ ਦੇ ਉੱਤੇ ਟੈਕਸਿਸ ਲੱਗੇ, ਘਰਾਂ ਦੀਆਂ ਕੀਮਤਾਂ ਦੁੱਗਣੀਆਂ ਹੋਈਆਂ ਅਤੇ ਕਾਰਬਨ ਟੈਕਸ 60 ਸੈਂਟ ਪ੍ਰਤੀ ਲੀਟਰ ਤੱਕ ਪਹੁੰਚਿਆ। ਮਾਰਕ ਕਾਰਨੀ ਵੀ ਜਸਟਿਨ ਵਰਗੇ ਹੀ ਨੇ। ਕਾਰਨੀ ਦੀ ਜਿੱਤ ਕੈਨੇਡਾ ਦੀ ਹਾਰ ਹੈ।
ਦਿਸ ਮੈਸੇਜ ਇਜ਼ ਬ੍ਰੌਟ ਟੂ ਯੂ ਬਾਈ ਦੀ ਕੰਜ਼ਰਵੇਟਿਵ ਪਾਰਟੀ ਆਫ ਕੈਨੇਡਾ।
ਸੋਡੀ ਫਰਨੀਚਰ ਵੱਲੋਂ ਨਵੇਂ ਸਾਲ ਦੀਆਂ ਬਹੁਤ ਬਹੁਤ ਵਧਾਈਆਂ। ਪਹਿਲੀ 14 ਮਾਰਚ ਵਾਲੇ ਦਿਨ ਸਿੱਖ ਨਿਊ ਈਅਰ ਡੇ ਹੈ। ਸੰਮਤ ਨਾਨਸ਼ਾਹੀ 557ਵਾਂ ਸਾਲ ਸ਼ੁਰੂ ਹੋਣ ਦੀ ਖੁਸ਼ੀ ਵਿਚ ਘਰ ਦੇ ਸਾਰੇ ਫਰਨੀਚਰ ਤੇ 10 ਮਾਰਚ ਤੋਂ ਲੈ ਕੇ 16 ਮਾਰਚ ਤੱਕ ਐਕਸਟਰਾ ਡਿਸਕਾਊਂਟ ਸੇਲ ਲਗਾ ਦਿੱਤੀ ਗਈ ਹੈ। ਸੋਡੀ ਫਰਨੀਚਰ ਤੇ ਆਓ, ਇਸ ਸੇਲ ਦਾ ਫਾਇਦਾ ਉਠਾਓ। 142 ਕੈਨੇਡੀ ਰੋਡ, ਬ੍ਰੈਂਪਟਨ, 905-874-7471-71।
ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪੁਆਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, because we care.
ماضی سے حال، خواب سے تعبیر تک، مرض سے تشخیص،
انور صاحب ٹھیک ہو جائیں گے آپ؟
दवा से इलाज तक आप हमारे साथ हैं।
अपनी ज़कात और अतियात से इंडस हॉस्पिटल का साथ दीजिए और लाखों मरीजों का मुफ्त और मियारी इलाज मुमकिन बनाएं।
फॉर डोनेशंस विजिट indushospital.ca।
Subscribe your and GTA Ramadan Festival in collaboration with National Zakat Foundation presents Ronaqir Ramadan and Jashne Chandra. Mark your calendars March 15th and 16th, March 28th, 29th and 30th, Red Rose Convention Center, Mississauga. Be among the first 200 families and receive a free gift hamper, over 3,000 giveaways.